ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਐਤਵਾਰ ਵਾਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਿਲ ਵਾਲੀ ਗੱਲ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ, ਜਸਵਿੰਦਰ ਵੱਟਾ ਜੀ ਭਾਰਤ ਤੋਂ ਸ਼ਾਮਲ ਹੋਣਗੇ। ਆਪ ਸਭ ਦਾ ਸਵਾਗਤ ਹੈ। ਦਿਨ ਬੜਾ ਖੂਬਸੂਰਤ ਚੜਿਆ ਕੌਫ ਸਾਰਬਰ ਦੇ ਵਿੱਚ, ਧੁੱਪ ਖਿੜੀ ਹੋਈ ਹੈ ਅਤੇ ਦਿਨ ਟਿਕਿਆ ਹੋਇਆ, ਹਲਕੀ ਹਲਕੀ ਠੰਡਕ ਹੈ ਹਵਾ ਦੇ ਵਿੱਚ ਅਤੇ ਸਮਾਂ ਵੀ ਬਦਲ ਗਿਆ ਹੈ ਈਸਟ ਕੋਸਟ ਦੇ ਉੱਤੇ, ਕਿਉਂਕਿ ਇਸ ਵੇਲੇ ਜੋ ਸਿਡਨੀ ਦਾ ਸਮਾਂ ਹੈ 8:02 ਹੈ ਅਤੇ ਬ੍ਰਿਸਬਨ ਦਾ ਸਮਾਂ 7:02 ਹੈ। ਇੱਕ ਘੰਟਾ ਜਿਹੜਾ ਹੁਣ ਮੂਹਰੇ ਚਲੇ ਗਿਆ ਹੈ, ਐਡਵਾਂਸ ਹੋ ਗਿਆ, ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਅਤੇ ਪਿਆਰਿਓ ਗੱਲ ਇਹ ਹੈ ਵੀ ਸਮਾਂ ਕਿਸੇ ਦਾ ਸਾਥ ਨਹੀਂ ਦਿੰਦਾ, ਚੱਲਦਾ ਰਹਿੰਦਾ ਹੈ। ਅਤੇ ਮਨੁੱਖ ਨੇ ਵੀ ਗਾਂ ਫਿਰ ਹੋਰ ਬਦਲ ਲਿਆ ਉਸਨੂੰ, ਕਾਲ ਨੂੰ। ਇਸ ਦੇ ਬਾਰੇ ਕਈ ਵਾਰੀ ਗੱਲ ਵੀ ਕਰ ਚੁੱਕੇ ਹਾਂ। ਖੈਰ ਹੁਣ 3 ਘੰਟੇ ਦਾ ਫਰਕ ਪੈ ਗਿਆ ਸਾਡਾ ਅਤੇ ਪਰਥ ਦਾ, 5:02 ਹੋਏ ਨੇ ਉੱਥੇ, ਅਤੇ ਐਡਰੇਟ ਦਾ 1/2 ਘੰਟੇ ਦੇ ਰਹਿੰਦਾ, ਉਹ ਵੀ ਮੰਨਦੇ ਨੇ 7:32 ਨੇ। ਨਵੀਂ ਦਿੱਲੀ ਹੁਣ ਬਹੁਤ ਵੱਡਾ ਹੀ ਤੜਕਾ ਹੋ ਗਿਆ, ਅੱਧੀ ਰਾਤ ਖਤਮ ਹੋਣ ਵਾਲੀ ਹੈ, 2:32 ਨੇ ਇਸ ਵੇਲੇ। ਲੰਡਨ ਵਾਲਿਆਂ ਨੂੰ ਥੋੜ੍ਹਾ ਜਿਹਾ ਫਰਕ ਪਿਆ ਆ, ਉੱਥੇ ਅਜੇ ਡੇਲਾਈਟ ਸੇਵਿੰਗ ਖਤਮ ਨਹੀਂ ਹੋਈ, 10:02 ਰਾਤ ਦੇ ਹੋਏ ਨੇ। ਅਤੇ ਨਿਊਯਾਰਕ ਦੇ ਵਿੱਚ 5:02 ਹੋਏ ਨੇ ਸ਼ਨਿਚਰਵਾਰ, ਅਤੇ ਸ਼ਨਿਚਰਵਾਰ ਦੇ 2:03 ਵੈਨਕੂਵਰ ਦੇ ਵਿੱਚ ਹੋਏ। ਸੋ ਇਹਨਾਂ ਕੰਟਰੀਆਂ ਦੇ ਵਿੱਚ ਵੀ ਡੇਲਾਈਟ ਸੇਵਿੰਗ ਹੋਣੀ ਹੈ, ਸਮਾਂ ਫਿਰ ਬਦਲਣਾ ਜਦੋਂ ਇੱਥੇ ਚੇਂਜਿਸ ਆਉਣੀਆਂ ਹੈ। ਇਸ ਦੇ ਕੀ ਕਾਰਨ ਨੇ, ਕਿਉਂ ਕੀਤਾ ਜਾਂਦਾ ਹੈ, ਇਹ ਕਈ ਵਾਰੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੱਕ ਤੇ ਆਪਾਂ ਇਸ ਦੇ ਬਾਰੇ ਜਾਣਕਾਰੀ ਲੈ ਲਾਂਗੇ। ਤਾਂ ਅੱਜ ਪ੍ਰੋਗਰਾਮ ਦੇ ਵਿੱਚ ਸੁਬਾਹ ਤੋਂ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ ਜਿਹੜੇ ਗੁਰਬਾਣੀ ਵਿਚਾਰ ਪ੍ਰੋਗਰਾਮ ਰਾਹੀਂ ਆਪਣੇ ਆਪ ਨੂੰ ਤਰੋਤਾਜ਼ਾ ਕਰਦੇ ਨੇ, ਗੁਰੂ ਸਾਹਿਬ ਨਾਲ ਜੋੜਦੇ ਨੇ ਉਹਨਾਂ ਦੀ ਸਿੱਖਿਆਵਾਂ ਦੇ ਨਾਲ, ਅਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ। ਸਭ ਦਾ ਧੰਨਵਾਦ। ਦਲਜੀਤ ਸਿੰਘ ਮਹਿਤਾ ਚੌਂਕਣੀ ਬੜੀ ਮਿਹਨਤ ਕਰਕੇ ਪ੍ਰੋਗਰਾਮ ਦੇ ਵਿੱਚ ਵਾਧਾ ਕਰਦੇ ਰਹਿੰਦੇ ਨੇ, ਸੰਚਾਲਨ ਕਰਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੰਪਰੂਵਮੈਂਟਸ ਕੀਤੀਆਂ ਜਾਣਗੀਆਂ। ਕੁਛ ਖਬਰਾਂ ਲੈ ਕੇ ਆਵਾਂਗੇ, ਗੀਤ ਸੋਹਣੇ ਸੋਹਣੇ ਸੁਣਾਵਾਂਗੇ, ਅਤੇ ਵਿਚਾਰਾਂ ਵੀ ਹੋਣਗੀਆਂ, ਗੱਲਾਂ ਬਾਤਾਂ ਵੀ ਆਪਾਂ ਫਿਰ ਖੁੱਲ੍ਹ ਕੇ ਹੀ ਕਰਾਂਗੇ ਜਿਵੇਂ ਕੱਲ੍ਹ ਕੀਤੀਆਂ। ਔਨਲਾਈਨ ਵਿਆਹ ਦਾ ਕੱਲ੍ਹ ਕਾਫੀ ਕੜਮਾਸ ਪਿਆ ਰਿਹਾ, ਬਾਅਦ 'ਚੋਂ ਵੀ ਸੱਜਣਾ ਮਿੱਤਰਾਂ ਨੇ ਕੁਛ ਫੋਨ ਕੀਤੇ, ਗੱਲਾਂ ਬਾਤਾਂ ਹੋਈਆਂ, ਸ਼ੁਕਲ ਮੇਲਾ ਹੋਇਆ, ਨਵੇਂ ਨਵੇਂ ਆਈਡੀਏ ਹਰਨਾਮ ਸਿੰਘ ਨੂੰ ਗਏ ਆ ਜਿਹੜੇ ਮੈਂ ਭੇਜਾਂਗਾ ਉਹਨਾਂ ਨੂੰ। ਸੋ ਇਹ ਸਾਰੀਆਂ ਚੀਜ਼ਾਂ ਕੱਲ੍ਹ ਵੀ ਆਪਾਂ ਕਿਹਾ ਸੀ, ਸਮਾਜ ਦੇ ਵਿੱਚ ਵਿਆਹ ਹੁੰਦਾ ਆ ਅਤੇ ਉਹ ਕਿਉਂ ਹੁੰਦਾ ਆ। ਵਿਆਹ ਤਾਂ ਵੈਸੇ ਇਕੱਠੇ ਰਹਿਣ ਲੱਗ ਜਾਓ, ਮਕਸਦ ਤਾਂ ਇਹੀ ਹੁੰਦਾ ਆ, ਪਰ ਇੱਕ ਆਗਿਆ ਲੈਣੀ ਹੁੰਦੀ ਆ, ਸਮਾਜ ਨੂੰ ਦੱਸਣਾ ਹੁੰਦਾ, ਗੁਰੂ ਸਾਹਿਬ ਦੀ ਆਗਿਆ ਲੈਣੀ ਹੁੰਦੀ ਆ। ਉਹ ਆਗਿਆ ਕੀ ਹੁੰਦੀ ਆ? ਮੰਨਣ ਦੀ ਗੱਲ ਹੁੰਦੀ ਆ। ਜੇ ਤੁਸੀਂ ਗੁਰੂ ਨੂੰ ਮੰਨਦੇ ਹੋ ਤਾਂ ਹਰ ਚੀਜ਼, ਆਪਾਂ ਦੇਖੋ ਘਰ ਦੇ ਵਿੱਚ ਕੋਈ ਨਵਾਂ ਫਲ ਲੱਗਦਾ ਆ, ਨਵੀਂ ਫਸਲ ਲੱਗਦੀ ਆ, ਲਵੇਰਾ ਹੁੰਦਾ ਆ, ਤਾਂ ਆਪਾਂ ਪਹਿਲਾਂ ਗੁਰੂ ਨੂੰ ਦਿੰਦੇ ਹਾਂ। ਗੁਰੂ ਮਹਾਨ ਹੈ ਸਾਡਾ, ਗੁਰੂ ਵੱਡਾ ਹੁੰਦਾ, ਹਮੇਸ਼ਾ ਹੀ ਵੱਡਾ ਹੁੰਦਾ ਆ, मैं अपने गुरु साहब सिख गुरु साहबान की गल नहीं करता, किसी का भी कोई गुरु हो ते पहला क्योंकि वह सानू गाइड कर रहा हों। सो इस करके असी ब्याह शादिया के भी जड़ी आग्या आ वह गुरु साहब तो ही लैने। तो अगर तुसी सरकार नू वड्डा समझते हो गुरु नू नहीं मानते तां वह लोग फिर सरकारी सर्टिफिकेट लै लैंदे ने जाके कोर्टां कचहरियां नू वड्डा समझते ने। गल ये है भी लोगों नू दसना हुंदा कि विआह हो गया, ये सी कल दा प्रोग्राम। तो अज भी आपां उसे ही लैन ते चलांगे क्योंकि पिछले हफ्तियां दे विच एक क्वेश्चन आया सी, मैनू पुछिया सीगा कि सिमरन कौर ढाडली है गायका, ये गीत दे बारे की विचार है। मैं गीत सुनया नहीं सीगा ऑनेस्टली, मैं तुहानू दसा मैं काफ़ी मतलब बीमार भी सी ते बिजी भी सीगा, होर मानसिक तौर पर बिजी सीगा, कुछ सोच रहा सी, चिंतन चल रहा सी। सो पर मैं गीत सुनया ते मैनू नहीं समझ आई ये कॉन्ट्रोवर्सी क्यों की। मैनू लगता कॉन्ट्रोवर्सी उन्होंने की जिन्होंने ये चीज़ें चंगिया नहीं लगदिया। जिमें शुरुआत दे विच गीत दे दो हिस्से आ, एक है भी जिदा होना चाहिए, एक जिहड़ा भी हुण जिहड़ा बिगड़ गया काम कुड़ियां दा, खास करके एक कुड़ियां दा गीत है, औरतां दा गीत है, ये बारे आपां अज गल करांगे। दो हिस्सों वंडिया, एक जिहड़ी जिदा होना चाहिए, एक जिदा बिगड़ गया, जिदा एक सिगा जिहड़ा पहला हुंदा सी। हुण की इह कोई नवीं गल है? एक गायका या एक गायक वालों समाज की गल करनी है, रोबस्ट गल खुल के गल करनी है, कोई ये नवी चीज़ है नहीं। ये जिहड़े गीत सिमरन कौर ढाडली ने गाए है, ये तो साढ़े पिंड जदों भी मेले लगते सी, आले दुआले मेले लग सी, ये ढाडी आम इस तरह दी वारां गाते होंगे सी, समाजिक वारां विच गुरु साहब दी साखियां भी सुनाते होंगे सी, इतिहास भी सुनाते होंगे सी, ते विच इस तरह दियां भी जिहड़ियां ओह धारनावां जां गीत जिहड़े ने बहरां लाउंदे हुंदे सीगे। इदां ही तुसीं इह देखो, चलो इह तां सिख धर्म दी गल है, जिहड़े मंगण आउंदे सी, मंगते आउंदे सीगे, जां साध पुरख आउंदे सी, जां जोगी आउंदे सी, जां डोरगों वाले आउंदे सी, ओह भी समाजिक इस तरह दियां ही गल्लां करदे सी, इस तरह दे ही गीत उन्हां ने बनाए हुए हुंदे सी, समाज नूं झंझोड़न वाले, सोधन वाले, वैल्यूज देन वाले गीत। तो मैनू नहीं लगता ये कि कोई कॉन्ट्रोवर्सी की गल हो। खैर उदो समाज चलता भी इदा सी क्योंकि कॉन्सटेंट जिहड़ा आ लोगों रिमाइंड कराया जाता सी करदारा बारे, करैक्टर बारे। तो अजकल तो फोन के उत्ते मतलब गंद मंद भरया पे, वह सुनी जाना सुनी जाना, तो आपू चंकी चीज़ कि वधिया लगेगी। असी स्टैंडर्ड अपना गेर के माड़े स्टैंडर्ड ते जाके टिक गए हैं, तो जदों सानू ये गल्लां लगदियां ना सुनते हैं तो सानू फिर लगता नहीं नहीं ये तो गलत है। पर आपां सारा कुछ जदों कन्फ्यूजन स्टेट दे विच हो जाइए, सानू पता ना लगे की हो रहा है, तो फिर गुरु दे कोल जाना बनता है, गुरु नू पुछना बनता है कि की सही है तो की गलत है। ਉਹ ਨਿਰਣਾ ਫਿਰ ਗੁਰੂ ਸਾਹਿਬ ਲੈਂਦੇ ਨੇ। ਅਤੇ ਪਿਆਰਿਓ ਮੇਰੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਅਤੇ ਉਹਨਾਂ ਦੀ ਹੀ ਮੰਨਦਾ ਹਾਂ। ਜਦੋਂ ਮੈਂ ਇਹ ਗੀਤ ਸੁਣਿਆ ਤਾਂ ਮੇਰੇ ਮਨ ਦੇ ਵਿੱਚ ਉਦੋਂ ਹੀ ਆਇਆ ਵੀ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਦੋ ਬਾਣੀਆਂ ਰਚੀਆਂ ਨੇ, ਰਚੀਆਂ ਤਾਂ ਬਹੁਤ ਨੇ ਪਰ ਇਸ ਲਹਿਜੇ ਨਾਲ ਦੋ ਬਾਣੀਆਂ ਰਚੀਆਂ ਨੇ, एक कुचजी ते दूसरी सुचजी, ये दोनों शब्द कट्ठे ने राग सूही दे विच। उन्हां दा टाइटल भी यही है, राग सूही महला पहला कुचजी। कुचजी का मतलब हुंदा सी तुहानू पता ही है, जिन्हों चज ना होवे, जिहदे को कोई गुण ना होवे उन्हों कुचजी कहिंदे आ। बिल्कुल उस दे नाल उसका हल है, दूसरे पासे नाल ही शब्द वह हैगा राग सूही महला पहला सुचजी, सुचम रखण वाले सुची। ये दोनों एक फीमेल एस्पैक्ट तो बाणियां लिखिया गई हैं, पर ये साढ़े ते ही ढुकदियां हैं सारियां, क्योंकि ये असी सारे इसत्री पुरख सारे जिहड़े ये आत्मा जिहड़ियां हैं असी सारी फीमेल एस्पैक्ट हैं अकाल पुरख के, ਸੋ ਆਤਮਾ ਨੂੰ ਝੰਜੋੜਨ ਵਾਲੀਆਂ ਬਾਣੀਆਂ, ਪਰ ਇਹ ਦੁਨਿਆਵੀ ਲੋਕ ਜਦ ਆਪਾਂ ਪੜ੍ਹਦੇ ਹਾਂ ਇਹਨੂੰ ਤਾਂ ਆਪਾਂ ਇਹਨੂੰ ਔਰਤਾਂ 'ਤੇ ਲੈ ਜਾਂਦੇ ਹਾਂ, ਅਤੇ ਇਹ ਜਿਹੜਾ ਅਲੰਕਾਰ ਹੈ ਜਾਂ ਬਿੰਬ ਹੈ ਉਹ ਵੀ ਔਰਤਾਂ ਵਾਲਾ ਵਰਤਿਆ। ਹੁਣ ਕੁਚੱਜੀ ਬਾਣੀ ਦੇ ਵਿੱਚ ਸ਼ੁਰੂ ਹੀ ਮਹਾਰਾਜ ਇੱਥੋਂ ਕਰਦੇ ਨੇ ਕਿ ਮੰਝ ਕੁਚੱਜੀ ਅਮਾਵਣ ਡੋਸੜੇ ਹਉ ਕਿਉ ਸਹੁ ਰਾਵਣ ਜਾਓ ਜੀਓ, ਕਿ ਮੈਂ ਤਾਂ ਕੁਚੱਜੀ ਹਾਂ ਅਤੇ ਮੈਨੂੰ ਕੋਈ ਚੱਜ ਵੀ ਨਹੀਂ ਹੈਗਾ। ਅਮਾਵਣ ਡੋਸਣੇ ਡੋਸੜੇ, ਇੰਨੇ ਦੋਸ਼ ਨੇ ਮੇਰੇ ਦੇ ਵਿੱਚ ਕਿ ਬਸ ਮੈਂ ਕਿਸ ਤਰ੍ਹਾਂ ਪਰਮਾਤਮਾ ਨੂੰ ਮਿਲਣ ਜਾਵਾਂ, ਕਿਸ ਤਰ੍ਹਾਂ ਇੰਪ੍ਰੈਸ ਕਰਾਂ, ਕਿਸ ਤਰ੍ਹਾਂ ਉਹ ਮੇਰੀ ਗੱਲ ਸੁਣੇ। ਇੱਕ ਦੂ ਇੱਕ ਚੜ੍ਹਨਦੀਆਂ ਕੌਣ ਜਾਣੇ ਮੇਰਾ ਨਾਂ ਉਹ ਜੀਓ, ਹੋਰ ਪੀਅਰ ਪ੍ਰੈਸ਼ਰ ਕਿੰਨਾ ਹੈ ਕਿ ਬਹੁਤ ਚੰਗੀਆਂ ਔਰਤਾਂ ਹੋਰ ਵੱਸ ਰਹੀਆਂ ਨੇ, ਉਹਨਾਂ ਚੰਗੀਆਂ ਦੇ ਵਿੱਚ ਮੇਰਾ ਕੁਚੱਜੀ ਦਾ ਕੌਣ ਨਾਮ ਜਾਣੂਗਾ। ਸੋ ਇਹ ਕੁਚੱਜੀ ਦੀਆਂ ਨਿਸ਼ਾਨੀਆਂ ਨੇ ਕਿ ਮੇਰੇ 'ਚ ਕੋਈ ਗੁਣ ਨਹੀਂ ਹੈਗਾ, ਆਪਣੇ ਆਪ ਨੂੰ ਡਿਵੈਲਪ ਨਹੀਂ ਕੀਤਾ, ਹੈ ਨਾ। ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਸੋਨਾ ਰੂਪ ਯਾਨੀ ਕਿ ਪੈਸਾ, ਰੂਪਾ ਰੰਗਲਾ ਰੰਗ ਰੰਗਲੇ ਮੋਤੀ ਮਾਣਕ ਸਾਰੇ ਦੇ ਮੈਨੂੰ ਦੇ ਤੇ, ਮੇਰੇ ਕੋਲ ਨੇ ਉਹ, ਮੈਂ ਇਹਨਾਂ ਦੇ ਨਾਲ ਚਿੱਤ ਲਾਈ ਬੈਠੀ ਹਾਂ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਮੈਂ ਇਹਨਾਂ 'ਚ ਫਸੀ ਹੋਈ ਹਾਂ, ਮੰਦਰ ਮਿੱਟੀ ਦੇ ਜਿਹੜੇ ਸੰਦ ਬਣਾਏ ਹੋਏ ਆ ਪੱਥਰਾਂ ਦੇ। ਹਉ ਇੰਨੀ ਟੋਲੀ ਭਾਲੀਅਸ ਅਤੇ ਸਿਕੰਤ ਨਾ ਬੈਠੇ ਪਾਸ ਜੀਓ, ਇਹ ਸਾਰੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ ਪਰ ਮੇਰਾ ਪਿਆਰਾ ਮੇਰਾ ਕੰਤ ਮੇਰਾ ਪਤੀ ਮੇਰੇ ਕੋਲ ਹੈ ਨਹੀਂ। ਇੱਕ ਚੱਜੀ ਦੀਆਂ ਨਿਸ਼ਾਨੀਆਂ ਹੈ। ਸੋ ਇਹ ਸਾਰੀਆਂ ਸਾਰੀ ਵਿਥਿਆ ਕੁਚੱਜੀ ਬਾਣੀ ਦੇ ਵਿੱਚ ਮਹਾਰਾਜ ਦੱਸਦੇ ਨੇ ਕਿ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇੱਕ ਕੁਚੱਜੀ ਆਤਮਾ ਦੀਆਂ ਹੁੰਦੀਆਂ ਨੇ। ਸਾਡੇ ਕੋਲ ਸਰੀਰ ਸੋਹਣੇ ਨੇ, ਸਾਡੇ ਕੋਲ ਕੱਪੜ ਹੈ, ਸਾਡੇ ਕੋਲ ਪਹਿਨਣ ਹੈ, ਸਾਡੇ ਕੋਲ ਖਾਣ ਹੈ, ਸਾਰਾ ਕੁਛ ਮਟੀਰੀਅਲ ਪਿਆ ਪਰ ਸਾਡੇ ਕੋਲ ਪਰਮਾਤਮਾ ਹੈ ਨਹੀਂ। ਅਤੇ ਹੁਣ ਇਹ ਤਾਂ ਦੱਸਤਾ, ਦੂਸਰੇ ਪਾਸੇ ਹੁਣ ਸੁਚੱਜੀ ਆ, ਸੁਚੱਜੀ ਦੀਆਂ ਕੀ ਨਿਸ਼ਾਨੀਆਂ ਨੇ। ਜਾ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਹੁਣ ਪਰਮਾਤਮਾ ਉਹਦੇ ਕੋਲ ਹੈ, ਉਹਦਾ ਪਤੀ ਉਹਦੇ ਕੋਲ ਹੈ। ਤੁਹਾਡੇ ਅੰਤਰ ਹਉ ਸੁੱਖ ਵਸਾਂ ਤੂੰ ਅੰਤਰ ਸਾ ਵਾਸ ਜੀਓ, ਉਹ ਅੰਦਰ ਵੱਸ ਰਿਹਾ ਅਤੇ ਮੇਰੇ ਅੰਦਰ ਸੁੱਖ ਵੱਸ ਰਿਹਾ ਅਤੇ ਤੂੰ ਅੰਦਰ ਬੈਠਾ ਮੈਨੂੰ ਸ਼ਾਬਾਸ਼ ਦੇ ਰਿਹਾ ਹੈ। ਫਿਰ ਉਸ ਤੋਂ ਬਾਅਦ ਭਾਣੇ ਦੇ ਸ਼ੁਰੂ ਹੋ ਜਾਂਦੇ ਨੇ ਕਿ ਉਹ ਫਿਰ ਜਦੋਂ ਕਨਫਰਮ ਹੋ ਜਾਂਦਾ ਆ ਅਤੇ ਪਰਮਾਤਮਾ ਤੁਹਾਡੇ ਨਾਲ ਹੈ, ਸਾਡੇ ਨਾਲ ਹੈ, ਮੇਰੇ ਨਾਲ ਹੈ, ਫਿਰ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਓ, ਚਾਹੇ ਫਿਰ ਤਖਤ 'ਤੇ ਬਿਠਾ ਦੇਵੇ, ਚਾਹੇ ਫਿਰ ਭੀਖ ਮੰਗਵਾਉਣ ਲਾ ਦੇਵੇ, ਫਿਰ ਉਹ ਸਭ ਕੁਛ ਠੀਕ ਹੈ ਕਿਉਂਕਿ ਪਰਮਾਤਮਾ ਉਹਦੇ ਨਾਲ ਹੈ। ਫਿਰ ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜੀਓ, ਚਾਹੇ ਫਿਰ ਭਾਣੇ ਦੇ ਵਿੱਚ ਜੋ ਧਰਤੀ ਦੇ ਉੱਤੇ ਸਰੋਵਰ ਬਣ ਜਾਵੇ ਵਹੇ, ਜਾਂ ਫਿਰ ਜਿਹੜਾ ਉਹਦੇ ਵਿੱਚੋਂ ਫੁੱਲ ਨਿਕਲ ਕੇ ਆਕਾਸ਼ ਦੇ ਵਿੱਚ ਖਿੜ ਜਾਵੇ, ਭਾਣੇ ਪਵਜ ਲੰਘੀਏ ਭਾਣੇ ਮੰਝ ਪਰਿਆਸ ਜੀਓ। ਸੋ ਉਹ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮਾਤਮਾ ਨਾਲ, ਉਹ ਇਹ ਸੁਚੱਜੀ ਦੀਆਂ ਨਿਸ਼ਾਨੀਆਂ ਨੇ। ਬਹੁਤ ਸੁੰਦਰ ਤਰੀਕੇ ਨਾਲ ਗੁਰੂ ਸਾਹਿਬ ਦੱਸਦੇ ਨੇ ਕਿ ਕੁਚੱਜੀ ਅਤੇ ਸੁਚੱਜੀ 'ਚ ਫਰਕ ਕੀ ਆ। ਹੁਣ ਸਿਮਰਨ ਕੌਰ ਢਾਡਲੀ ਨੇ ਬਹੁਤ ਸੋਹਣਾ ਗੀਤ ਗਾਇਆ ਅਤੇ ਉਹਨੂੰ ਵੀ ਤਾਂ ਇਹੀ ਨਿਸ਼ਾਨੀਆਂ ਦੱਸੀਆਂ, ਮਤਲਬ ਸਮਾਜ ਦੇ ਵਿੱਚ ਕੀ ਵਰਤ ਰਿਹਾ, ਕਿਸ ਤਰ੍ਹਾਂ ਔਰਤ ਹੋਣੀ ਚਾਹੀਦੀ ਹੈ ਅਤੇ ਔਰਤ ਨੇ ਕੀ ਆਪਣਾ ਹਾਲ ਬਣਾਇਆ ਹੋਇਆ, ਨੰਗੇਜ ਵੇਚ ਵੇਚ ਕੇ ਉਹਨੂੰ ਆਜ਼ਾਦੀ ਕਹਿ ਰਹੇ ਨੇ ਵੀ ਆਜ਼ਾਦੀ ਆ ਨੰਗੀਆਂ ਹੋ ਕੇ ਦਿਖਾਲਣਾ ਦੂਸਰਿਆਂ ਨੂੰ, ਪੈਸੇ ਕਮਾਉਣੇ, ਇਹ ਆਜ਼ਾਦੀ ਹੈ। ਇਹਦੇ ਮਤਲਬ ਹੋਰ ਹੁੰਦੇ ਸੀ, ਇਸ ਤਰ੍ਹਾਂ ਦੇ ਜਿਹੜੇ ਐਕਸ਼ਨ ਕਰਨੇ ਈਵਨ ਬੰਦਿਆਂ ਲਈ ਵੀ ਉਹਨਾਂ ਦੀ ਹੋਰ ਹੁੰਦੀ ਸੀ। ਜਿਸ ਤਰ੍ਹਾਂ ਹੁਣ ਨੱਚਣ ਗਾਣਾ, ਇਹ ਮੈਂ ਤਾਂ ਓਨੈਸਟਲੀ ਦੱਸਾਂ, ਇਹ ਸਾਡੇ ਦੁਆਬੇ ਦੇ ਵਿੱਚ ਤਾਂ ਇਹ ਸਾਰਾ ਕੁਛ ਕਹਿੰਦੇ ਸੀ, ਇਹਨਾਂ ਨੂੰ ਕੰਜਰੇ ਕਹਿੰਦੇ ਸੀ, ਨਾ ਹੀ ਕੰਜਰ ਸੀ, ਕਿਉਂ ਕੰਜਰ ਇੱਕ ਹੋਇਆ ਆ ਮਤਲਬ ਜਿਹੜੇ ਜਿਹੜੇ ਜਿਹਨਾਂ ਦਾ ਕੰਮ ਹੀ ਇਹ ਹੁੰਦਾ ਸੀ। ਅਤੇ ਫਿਰ ਜਿਹੜੇ ਦੇਹ ਵੇਚਦੀਆਂ ਦੇਹ ਵਪਾਰ ਕਰਦੀਆਂ ਉਹਨਾਂ ਨੂੰ ਵੇਸਵਾ ਕਹਿੰਦੇ ਸੀ, ਪ੍ਰੋਸਟੀਟਿਊਟਸ, ਠੀਕ ਹੈ। ਹੁਣ ਅੱਜ ਕੱਲ੍ਹ ਪਤਾ ਨਹੀਂ ਹੁਣ ਕੀ ਕਹਿੰਦੇ, ਹੁਣ ਫੈਮਿਨਿਜ਼ਮ ਦੇ ਨਾਂ 'ਤੇ ਇਹ 'ਤੇ ਵੀ ਬੈਨ ਲੱਗਣ ਵਾਲਾ ਆ। ਸੋ ਕਲਯੁੱਗ ਪੂਰੇ ਜ਼ੋਰ 'ਤੇ ਆ, ਘੋਰ ਹੈ, ਖੈਰ ਗੀਤ ਸੁਣਾਉਂਦੇ ਤੁਹਾਨੂੰ, ਇਹ ਬਹੁਤ ਵਧੀਆ ਲੱਗਾ ਮੈਨੂੰ, ਅਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ। ਤਾਇਆ ਜੀ ਵੀ ਆਉਂਦੇ ਹੋਣਗੇ, ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ, ਅਤੇ ਆਓ ਸੁਣਦੇ ਹਾਂ ਗੀਤ।
ਸੁਪਨੇ ਦੇ ਵਿੱਚ ਆਈਆਂ ਰਾਤੀ ਕੁੜੀਆਂ ਜੀ, ਜਾਪੇ ਕੋਲ ਮੇਰੇ ਜਿਵੇਂ ਆ ਕੇ ਉਹ ਕੁਝ ਮੰਗਦੀਆਂ ਨੇ, ਪਾਏ ਸੂਟ ਬੂਟੀਆਂ ਵਾਲੇ ਗਲ ਵਿੱਚ ਚੁੰਨੀਆਂ ਸੀ, ਵੇਖ ਕੇ ਵੀਰਾ ਆਉਂਦਾ ਨੀਵੀਂ ਪਾ ਕੇ ਲੱਗਦੀਆਂ ਨੇ, ਤੁਹਾਨੂੰ ਆਖਿਆ ਸੀ ਗੁਰੂ ਕਰ ਮੇਰ ਕਿੱਧਰ ਨੂੰ ਤੁਰ ਪਿਆ ਏ ਸੰਸਾਰ, ਬੰਨੇ ਹੱਥ ਮੈਂ ਤੇਰੇ ਮੂਹਰੇ ਆ ਕੇ ਅਕਲਾਂ ਨੂੰ ਹੱਥ ਮਾਰ, ਮੇਰਾ ਦਿਲ ਦੁਖਦਾ ਏ ਦੇਖ ਕੇ ਤੇਰੀ ਦੁਨੀਆਂ ਨੂੰ, ਮੈਨੂੰ ਲੱਗੇ ਦਿਮਾਗੀ ਤੌਰ ਤੇ ਅੱਜ ਕੱਲ ਕੁੜੀਆਂ ਨੇ ਬਿਮਾਰ, ਜੋ ਮਸ਼ਹੂਰ ਹੋਣ ਲਈ
मेरा मोबाइल उसने तोड़ा, मुझे बहुत मारा लगातार, मुझे वो मारती रही।
किसी की लाइफ इससे बहुत ज्यादा खराब हो सकती है,
जैसे मुझे वो चाहिए क्योंकि दुनिया ने ये सब चीज देख ली है सर।
पट्टी फेमिनिस्ट कहावे,
वो खुद को फेमिनिस्ट भी कहती है कि मुस्लिम पैसे कमाने के लिए किसी वेबसाइट पर आधे घंटे तक लाइव न्यूड सेशन।
ਕੁੱਲ ਮਿਲਾ ਕੇ ਤਾਂ ਮੈਂ ਇਸ ਗੀਤ ਨੂੰ ਬਹੁਤ ਹੀ ਵਧੀਆ ਕਹਾਂਗਾ, ਅਤੇ ਝੰਝੋੜਨ ਵਾਲਾ ਗੀਤ ਹੈ, ਕਰਤਾਰ ਉੱਚੇ ਹੋਣੇ ਚਾਹੀਦੇ ਆ, ਫੀਮੇਲ ਅਤੇ ਮੇਲ ਦੋਨਾਂ ਦੇ, ਸਮਾਜ ਦੇ ਸਾਰੇ ਦੇ ਕੁੱਲ ਮਿਲਾ ਕੇ, ਇਹਦੇ ਵਿੱਚ ਕੋਈ ਗੁੱਸਾ ਕਰਨ ਦੀ ਕਿਸੇ ਨੂੰ ਲੋੜ ਨਹੀਂ, ਦੈਟਸ ਦ ਰਿਐਲਿਟੀ। ਅਤੇ ਹੋਰ ਵੀ ਆ, ਇਕੱਲਾ ਇਹ ਨਹੀਂ ਲੜਕੀਆਂ ਦਾ, ਲੜਕੇ ਦੇ ਵੀ ਬਹੁਤ ਜ਼ਿਆਦਾ ਰਿਐਲਿਟੀ। ਸੋ ਪਰ ਇਹਨਾਂ ਦੇ ਤੁਸੀਂ ਗੀਤ ਬਹੁਤ ਸੁਣਦੇ ਹੋਵੋਗੇ, ਮੁੰਡਿਆਂ ਦੇ ਵੀ। ਇੱਕ ਗੀਤ ਦੀ ਫਰਮਾਇਸ਼ ਆਈ ਸੀ ਸਾਨੂੰ ਨਿਊਜ਼ੀਲੈਂਡ ਤੋਂ, ਅਤੇ ਉਹ ਵੀ ਗੀਤ ਆਪਾਂ ਲਾਉਂਦੇ ਹਾਂ, ਕੋਸ਼ਿਸ਼ ਕਰਦੇ ਹਾਂ। ਕੱਲ੍ਹ ਲਾਇਆ ਸੀ ਪੁਰਾਣਾ ਪੰਜਾਬ, ਅਤੇ ਆਪਣੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜਦੇ ਨੇ, ਤੇ ਇਹਨਾਂ ਦਾ ਗੀਤ ਜ਼ਰੂਰ ਲਾਵਾਂਗੇ। ਕੁਲਵੀਰ ਸਿੰਘ ਸੰਧੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਹਰਬੰਸ ਸਿੰਘ ਹੁਣੀ ਸਵੇਰ ਦੇ ਪ੍ਰੋਗਰਾਮ 'ਚ ਸ਼ਾਮਿਲ ਨੇ, ਪੋਡਕਾਸਟ ਬਾਰੇ ਪੁੱਛ ਰਹੇ ਨੇ। ਅਤੇ ਪਿਆਰਿਓ ਬੜਾ ਜੱਦੋ ਜਹਿਦ ਚੱਲ ਰਹੀ ਹੈ, ਕੋਡ ਦੇ ਵਿੱਚ ਬੜੀ ਪ੍ਰੋਬਲਮ ਹੈ API 'ਚ, ਸੋ ਫਿਕਸ ਕਰ ਰਹੇ ਸਰਬਜੀਤ। ਸਮੀਰ ਪੌਲ ਜੀ ਕੀ ਹਾਲ ਚਾਲ ਹੈ ਪਿਆਰਿਓ? ਤੁਸੀਂ ਮੈਨੂੰ ਲੱਗਦਾ ਪੋਡਕਾਸਟ 'ਤੇ ਸੁਣੋਗੇ। ਅਤੇ ਕਹਿੰਦੇ ਕੱਲ੍ਹ ਕਮਾਲ ਕਰ ਦਿੱਤੀ, ਇੰਨਾ ਖੂਬਸੂਰਤ ਡੰਗਾਈ ਵਿੱਚ ਵਿਸ਼ਲੇਸ਼ਣ ਕੀਤਾ, ਤੁਸੀਂ ਕਦੇ ਇਤਿਹਾਸ ਦੇ ਉੱਪਰ ਕੋਈ ਕਿਤਾਬ ਲਿਖਣ ਬਾਰੇ ਨਹੀਂ ਸੋਚਿਆ? ਨਹੀਂ, ਅਜੇ ਤਾਂ ਕੋਈ ਵਿਚਾਰ ਨਹੀਂ ਜੀ ਇਤਿਹਾਸ ਦੇ ਉੱਤੇ, ਕੋਈ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ। ਆਸਟ੍ਰੇਲੀਆ ਦੇ ਜ਼ਹਿਰੀਲੇ ਜੀਵਾਂ ਉੱਪਰ ਕੋਈ ਵਿਚਾਰ? ਹਾਂਜੀ ਕਰਾਂਗੇ, ਇਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਮਲਕੀਤ ਸਿੰਘ ਜੀ ਤੁਹਾਡੀ ਤਸਵੀਰ ਬੜੀ ਸੋਹਣੀ ਹੈ ਕੈਨਬਰਾ ਦੀ, ਮੈਨੂੰ ਲੱਗਦਾ ਹਲਕੀ ਧੁੰਦ ਪਈ ਹੋਈ ਹੈ। ਅਤੇ ਕਹਿ ਰਹੇ ਨੇ ਬਹੁਤ ਸੋਹਣਾ ਗੀਤ ਹੈ। ਹਰਿਸ਼ ਅਰੋੜਾ ਜੀ ਵੀ ਆ ਗਏ ਨੇ ਅਤੇ ਕਹਿੰਦੇ ਜੀ ਬਾਈ ਜੀ ਗੁੱਡ ਸੌਂਗ, ਖੂਨ ਖੋਲਦਾ ਸੁਣ ਕੇ। ਬਿਲਕੁਲ ਬਿਲਕੁਲ, ਔਰ ਸੁਣਨੇ ਚਾਹੀਦੇ ਨੇ ਇਸ ਤਰ੍ਹਾਂ ਦੇ ਗੀਤ। ਸਰਮ ਅੱਬਾ ਜੀ ਆਲਣ ਦੇ ਉਤਾਇਆ ਜੀ ਨੂੰ, ਅਤੇ ਕਰਦੇ ਹਾਂ ਫਿਰ ਇਹ ਗੱਲਾਂ ਉਹਨਾਂ ਦੇ ਨਾਲ। ਉਹਨਾਂ ਦੀ ਵੈਸੇ ID ਚੱਲ ਪਈ ਹੈ, ਚਲਾਵਾਂਗੇ ID ਉਹਨਾਂ ਦੀ, ਅਤੇ ਮਸ਼ਹੂਰ ਵੀ ਕਰਨੀ ਹੈ ਤਾਇਆ ਜੀ ਦੀ ID। ਸੋ ਮੌਸਮ ਦੀ ਜਾਣਕਾਰੀ ਵੀ ਆਪਾਂ ਲੈ ਲਈਏ। ਕੇਨਜ਼ ਅੱਜ 32 ਡਿਗਰੀ ਤਾਪਮਾਨ ਰਹੇਗਾ, ਗਰਮੀ ਵੱਧ ਰਹੀ ਹੈ ਉੱਧਰ। 31 ਡਿਗਰੀ ਬ੍ਰਿਸਬਨ ਰਹੇਗਾ, ਪਰ ਠੰਡਾ 24 ਡਿਗਰੀ ਇੱਥੇ ਸਾਡੇ ਕੌਸ ਹਾਰਬਰ ਦੇ ਵਿੱਚ, ਅਤੇ ਠੰਡਕ ਵੱਲੋਂ ਹੀ ਕੈਨਬਰਾ ਅਤੇ ਸਿਡਨੀ ਹੈ 27 ਡਿਗਰੀ, ਅਤੇ ਮੈਲਬਰਨ ਹਲਕਾ ਮੀਂਹ 22 ਡਿਗਰੀ, ਐਡਲੇਡ ਦੇ ਵਿੱਚ ਵੀ ਮੀਂਹ ਪੈ ਸਕਦਾ 19 ਡਿਗਰੀ, ਪਰਥ ਦੇ ਵਿੱਚ ਵੀ ਮੀਂਹ ਪੈ ਸਕਦਾ 19 ਡਿਗਰੀ, ਔਰ ਘਣੇ ਬੱਦਲ ਛਾਏ ਰਹਿਣਗੇ ਡਾਰਵਿਨ 'ਚ 33 ਡਿਗਰੀ, 31 ਡਿਗਰੀ ਦਿਨ ਸਾਫ ਐਲਿਸ ਸਪਰਿੰਗ ਦੇ ਵਿੱਚ, ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 26 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ। ਸੋ ਇਸ ਤੋਂ ਬਾਅਦ ਇੱਕ ਹੋਰ ਗੀਤ ਤੁਹਾਨੂੰ ਸੁਣਾਉਂਦੇ ਹਾਂ, ਗੀਤ ਦੋ ਸੁਣਾਉਣੇ ਹੁਣ ਅੱਜ ਤਾਇਆ ਜੀ ਦੇ ਆਉਣ ਤੋਂ ਪਹਿਲਾਂ ਇੱਕ ਫਰਮਾਇਸ਼ 'ਤੇ ਆ, ਔਰ ਸ਼ੈਰੀ ਮਾਨ ਦਾ ਗੀਤ ਕਿਨਾਰੇ, ਰੋਮੈਂਟਿਕ ਜਿਹਾ ਗੀਤ ਹੈ। ਕੱਲ੍ਹ ਪਾਲਾ ਬੈਂਸ ਉਹਨਾਂ ਦੀ ਕਲਾਸ ਲੱਗ ਗਈ, ਪਰ ਅੱਜ ਆਪਾਂ ਇਹ ਗੀਤ ਨਿਊਜ਼ੀਲੈਂਡ ਵਾਲਿਆਂ ਨੂੰ ਡੈਡੀਕੇਟ ਕਰ ਦਿੰਦੇ ਹਾਂ।
ਭਾਵੇਂ ਤੋੜ ਤੋੜ ਰਹੀ ਸੁੱਟਦਾ ਸਾਡੇ ਫੁੱਲਾਂ ਚੋਂ ਨਸੀ ਨਿਕਲੂ, ਤੇਰੇ ਲਈ ਹਾਂ ਚ ਹਾਜ਼ਰ ਹਾਂ, ਨਾ ਕਦੇ ਵੀ ਤਾਂ ਨਹੀਂ ਨਿਕਲੂ, ਕੁਝ ਤੇਰੇ ਵੀ ਫਰਜ਼ ਬਣਦੇ, ਕੁਝ ਤੇਰੇ ਵੀ ਫਰਜ਼ ਬਣਦੇ, ਭਾਵੇਂ ਥੋੜੇ ਬਹੁਤ ਸਮਝ ਲਈ, ਜਿੱਦਾਂ ਪਾਣੀ ਨਾ ਕਿਨਾਰੇ ਚੱਲਦੇ ਉਦਾਂ ਨਾਲ ਨਾਲ ਮੇਰੇ ਤੂੰ ਰਹੀਂ, ਜਿੱਦਾਂ ਪਾਣੀ ਨਾ ਕਿਨਾਰੇ ਚੱਲਦੇ ਉਦਾਂ ਨਾਲ ਨਾਲ ਮੇਰੇ ਤੂੰ ਰਹੀਂ, ਆਪਾਂ ਦੇਖਣੇ ਨੂੰ ਇੱਕ ਲੱਗੀਏ ਭਾਵੇਂ ਲੜਦਾ ਹਜ਼ਾਰ ਵਾਰ ਰਹੀਂ, ਤੇਰਾ ਨਾਲ ਲਿਖਾਇਆ ਰੂਹ ਤੇ ਗੱਲ ਦਿਲ ਵਾਲੀ ਦੂਰ ਹੋਈ ਆ, ਤੇਰੇ ਖਿਆਲਾਂ ਚ ਦਿਮਾਗ ਰੁੱਝਿਆ ਉਂਝ ਸੁੱਜਦੀ ਨਾ ਗੱਲ ਕੋਈ ਆ, ਤੇਰੇ ਖਿਆਲਾਂ ਚ ਦਿਮਾਗ ਰੁੱਝਿਆ ਉਂਝ ਸੁੱਜਦੀ ਨਾ ਗੱਲ ਕੋਈ ਆ, ਤਾਂ ਹੀ ਅੱਖਾਂ ਸਾਵੇਂ ਚਾਹੁੰਦੀ ਰੱਖਣਾ, ਅੱਖਾਂ ਸਾਵੇਂ ਚਾਹੁੰਦੀ ਰੱਖਣਾ, ਦੂਰੀ ਜਾਂਦੀ ਨਹੀਂ ਉਹ ਪਲ ਦੀ ਸਹੀ, ਜਿੱਦਾਂ ਪਾਣੀ ਨਾ ਕਿਨਾਰੇ ਚੱਲਦੇ ਉਦਾਂ ਨਾਲ ਨਾਲ ਮੇਰੇ ਤੂੰ ਰਹੀਂ, ਜਿੱਦਾਂ ਪਾਣੀ ਨਾ ਕਿਨਾਰੇ ਚੱਲਦੇ ਉਦਾਂ ਨਾਲ ਨਾਲ ਮੇਰੇ ਤੂੰ ਰਹੀਂ, ਆਪਾਂ ਦੇਖਣੇ ਨੂੰ ਇੱਕ ਲੱਗੀਏ ਭਾਵੇਂ ਲੜਦਾ ਹਜ਼ਾਰ ਵਾਰ ਨਹੀਂ, ਜਿੱਦਾਂ ਪਾਣੀ ਨਾ ਕਿਨਾਰੇ ਚੱਲਦੇ ਉਦਾਂ ਨਾਲ ਨਾਲ ਮੇਰੇ ਤੂੰ ਰਹੀਂ, ਆਪਾਂ ਦੇਖਣੇ ਨੂੰ ਇੱਕ ਲੱਗੀਏ ਭਾਵੇਂ ਲੜਦਾ ਹਜ਼ਾਰ ਵਾਰ ਨਹੀਂ, ਇੱਕ ਪਾਸੇ ਭਾਵੇਂ ਹੋ ਜੇ ਜੱਗ ਵੇ, ਇੱਕ ਪਾਸੇ ਭਾਵੇਂ ਹੋ ਜੇ ਜੱਗ ਵੇ, ਦੂਜੇ ਪਾਸੇ ਅਸੀਂ ਤੈਨੂੰ ਰੱਖ ਲੈਣਾ ਏ, ਨੱਥੂ ਮਾਜਰੇ ਨਾ ਲੋੜ ਕਿਸੇ ਦੀ ਪੈਣੀ ਜਦੋਂ ਵੀ ਤੂੰ ਸਾਡਾ ਪੱਖ ਲੈਣਾ ਏ, तेरे बिना ना सहारा बिंदरा, तेरे बिना ना सहारा बिंदरा, गल पत्थर तेली का कही जिता पानी ना किनारे चल दे उदा नाल नाल मेरे तू रही, जिता पानी ना किनारे चल दे उदा नाल नाल मेरे तू रही, अपा देखने नू एक लगिए भावे लड़दा हजार वार रही, तेरे बिना इंज लगे सजना बिना इंज लगे सजना, जिमें कागजा दे फुल हुने आ, जदो प्यार नाल हाथ फड़ दे असी हीरियां ते तुल हुने आ, तू सानू किन्ना अण मुला करता, किन्ना अण मुला करता, गल हाले तैना समझ पई जिदा पानी ना किनारे चल दे उदा नाल नाल मेरे तू रही, अपा देखने नू एक लगिए भावे लड़दा हजार वार रही, जिदा पानी ना किनारे चल दे उदा नाल नाल मेरे तू रही,
हां जी बहुत वधिया गीत है ते सुखजीवन गरेवाल जी भी आ रहे ने प्रोग्राम च आनंद माण रहे ने प्रोग्राम दा। सो पाला बैंस जी की हाल चाल है प्यारे, कहिंदे कल भरोसेयोग सूत्रों तो पता लगा कि यह वाला गाना एक कुड़ी ने यूट्यूब तो हटाता ते कहिंदी मेरी परमिशन तो बिना मेरी फोटो गाने विच दिखाईयां गईयां ने, कुड़ी कहिंदी मैनू पैसे दे दिओ ते मेरी फोटो दिखा दिओ इहनू कहिंदे आ फेमिनिज़म ते फिर ठीक है जे पैसे दे दिओ फिर ठीक है हो सकता जी मैनू इहदे बारे नहीं पता। बिक्रमजीत सिंह बराड़ जी किधर रहने हो प्यारे, बहुत देर बाद प्रोग्राम च शामिल हो, अप्रैल दे तुसी गए हो ते हुण आए हो, कोई गल नहीं बुलबुल गए तो मैं लगता सीजन बिजी रहा तुहाडा, जी आयां नू स्वागत है तुहाडा प्रोग्राम च। सो ताया जी नू मारदे आवाज़ ते उधर ना मैं एक गीत होर न्यूजीलैंड वालिया की फरमायश ते सुनाउणा आ ते उस तो बाद फिर आपां ताया जी नाल गल्लां बातां मारदे मैं बूहा खोलदा, पर इन द मीन टाइम पुराना पंजाब मैं कल भी लाया सी अज भी सुन दिया।
बड़े तारा सिंह जेहे किरदार होणगे, ओ गोरे दियां पड़ी कदे हाथ लिखता किते अंदर लाइन सरदार होणगे, गोरे दियां पड़ी कदे हाथ लिखता किते अंदर लाइन सरदार होणगे, ਕਿਹੜਾ ਸਰਦਾਰ ਸੀ ਪੱਗਾਂ ਨਾਲ ਇੱਜਤਾਂ ਨੂੰ ਕੱਚਿਆ ਜਦੋਂ ਦੱਸੋ ਕਿਹੜੀ ਵਾਰ ਸੀ, ਮਰਦਿਆਂ ਨੇ ਬੜੀਆਂ ਸ਼ਲਾਂਘਾਂ ਮਾਰੀਆਂ ਨਾ ਹੋਏ ਸਿੰਘਾਂ ਵੇਚ ਦੇ, ਟੋਗਲੇ ਨੇ ਮਿੰਟਾਂ ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚ ਦੇ, ਟੋਗਲੇ ਨੇ ਮਿੰਟਾਂ ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚ ਦੇ, ਸ਼ਹੀਦ ਕਿਵੇਂ ਹੋਇਆ ਕਿੰਨਾ ਵਫ਼ਾਦਾਰ ਸੀ, ਘੋੜਿਆਂ ਨੂੰ ਪਾਣੀ ਵਿੱਚ ਕੌਣ ਦਿਸਿਆ ਉਹ ਕਿਹਦਾ ਫੌਜਦਾਰ ਸੀ, ਉਹ ਜਾਂਦਾ ਨਹੀਂ ਉਹ ਸਾਡਾ ਹੀ ਹੰਕਾਰ ਟਾਇਆ ਉਹਨੇ ਸੀ ਜੀ ਕੋਣਾ ਟਾਲਿਆ, ਉਹ ਮਿਸਲਾਂ ਤੱਕ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ, ਮਿਸਲਾਂ ਤੱਕ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ, ਜੰਗ ਵੱਲ ਮੂੰਹ ਕਰਦਾ ਹੋ ਜਿਹਨੂੰ ਕਿਹੜਾ ਕੁੱਟਦਾ
ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਨ ਐਤਵਾਰ ਚੱਲ ਰਿਹਾ 3 ਅਕਤੂਬਰ ਔਰ ਨਵੇਂ ਸਮੇਂ ਦੇ ਮੁਤਾਬਕ ਪ੍ਰੋਗਰਾਮ ਚੱਲ ਰਿਹਾ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਵਿਕਟੋਰੀਆ ਸਾਊਥ ਆਸਟ੍ਰੇਲੀਆ ਟਸਮੈਨੀਆ ਕੁਈਨਜ਼ਲੈਂਡ ਨੂੰ ਛੱਡ ਕੇ 8:34 ਹੋ ਚੁੱਕੇ ਨੇ ਸੁਖਦੀਪ ਸਿੰਘ ਮਿੱਠਾ ਜੀ ਪ੍ਰੋਗਰਾਮ 'ਚ ਆ ਗਏ ਨੇ ਕੀ ਹਾਲ ਚਾਲ ਹੈ ਪਿਆਰੋ ਲੱਕੀ ਖੱਟੜਾ 'ਚ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ ਅਤੇ ਆਪ ਸਭ ਦਾ ਸਵਾਗਤ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਤਾਇਆ ਜੀ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਸ਼ਾਮਿਲ ਹੋ ਚੁੱਕੇ ਨੇ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਤਾਇਆ ਜੀ ਜੀਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਫਤਿਹ ਹਾਂਜੀ 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 ਸੋਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਇਆ ਜੀ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਉਮੀਦ ਰੱਖਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਅਤੇ ਸਿਹਤਾਂ ਠੀਕ ਨੇ ਆਪਣੇ ਜਵਾਨੀ ਦੱਸ ਦਿਓ ਸਰੋਤਿਆਂ ਨੂੰ ਕਿਉਂਕਿ ਬੜੇ ਪਰੇਸ਼ਾਨ ਨੇ ਤੁਹਾਡੇ ਭਤੀਜੇ ਕਿ ਤਾਏ ਨੂੰ ਪਤਾ ਨਹੀਂ ਕੁਛ ਹੋ ਨਾ ਗਿਆ ਹੋਵੇ ਉਹਦਾ ਫੇਸਬੁੱਕ ਬੰਦ ਹੋਇਆ ਆ
ਫੇਸਬੁੱਕ ਗੁਰਮੁਖ ਪਿਆਰਾ ਕੋਈ ਨਾ ਬਹੁਤਾ ਹੀ ਮੇਰੇ ਨਾਲ ਪ੍ਰੇਮ ਕਰਦਾ ਆ ਹੁਣ ਉਹ ਫਸੇ ਕੀ ਹੁਣ ਫੇਸਬੁੱਕ ਚਲਾਉਣ ਵਾਲਿਆਂ ਨੂੰ ਕੀ ਪਤਾ ਪੰਜਾਬੀ ਵਿੱਚ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਕੋਈ ਆਪਣਾ ਬੰਦਾ ਹੀ ਸ਼ਿਕਾਇਤ ਕਰਦਾ ਹੁਣ ਮੈਂ ਚੌਥੀ ਵਾਰੀ ਬਣਾਇਆ ਵਾ ਤੇ ਵੇਖੋ ਕਿੰਨੇ ਕੁ ਦਿਨ ਚੱਲਦਾ
ਹਾਂਜੀ ਹਾਂਜੀ ਇਹਦੇ ਇਹਦੇ ਬਾਰੇ ਨਾ ਕੁਛ ਵਿਚਾਰਾਂ ਆਈਆਂ ਸਾਡੇ ਸਰੋਤਿਆਂ ਵੱਲੋਂ ਉਹ ਆਪਾਂ ਕਰਨੀਆਂ ਨੇ ਤਾਂ ਜੀ ਜਿਹੜੀ ਸਾਡੀ ਸੀਰੀਜ਼ ਚੱਲ ਰਹੀ ਹੈ ਨਾ ਸਾਡੇ ਸਿੱਖ ਬੀਬੀਆਂ ਬਾਰੇ ਉਸ ਨੂੰ ਕਾਫੀ ਸਲਾਹਿਆ ਜਾ ਰਿਹਾ ਤੇ ਆਪਾਂ ਉਹ ਅੱਜ ਪਹਿਲਾਂ ਕੰਟੀਨਿਊ ਰੱਖਣੀ ਹੈ ਮਨਦੀਪ ਮਾਨ ਵੀ ਤੁਹਾਨੂੰ ਮਿਸਟਰ ਪੱਡਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਅੰਮ੍ਰਿਤਪਾਲ ਵੀ ਆ ਗਏ ਨੇ ਤੇ ਦੇਖੋ ਹੁਣ ਆਪਾਂ ਹੁਣ ਇਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਪਰ ਪਿਛਲੀ ਵਾਰੀ ਆਪਾਂ ਮਾਤਾ ਗੁਜਰੀ ਦੇ ਬਾਰੇ ਪ੍ਰਸੰਗ ਜਿਹੜਾ ਉਹ ਸੰਪੂਰਨ ਕੀਤਾ ਸੀ ਤੇ ਅੱਜ ਆਪਾਂ ਇੱਕ ਹੋਰ ਸਿੱਖ ਬੀਬੀ ਦੇ ਕਿਰਦਾਰ ਦੀ ਗੱਲ ਕਰਦੇ ਹਾਂ ਅਸੀਂ ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇਹੀ ਟੌਪਿਕ ਚੱਲ ਰਿਹਾ ਸੁਚੱਜੀ ਤੇ ਕੁਚੱਜੀ ਦਾ ਤੇ ਇੱਕ ਗੀਤ ਵੀ ਗਾਇਆ ਲੋਕ ਉਹਦੇ ਵਿੱਚ ਇੱਕ ਲੜਕੀ ਨੇ ਗੀਤ ਗਾਇਆ ਔਰਤਾਂ ਦੇ ਹੱਕ 'ਚ ਵੀ ਅਤੇ ਵਿਰੋਧ 'ਚ ਵੀ ਅਤੇ ਉਹਦੇ 'ਤੇ ਬੜੀ ਟੀਕਾ ਟਿੱਪਣੀ ਹੋ ਰਹੀ ਆ ਵੀ ਇਹ ਕਿਉਂ ਗਾਤਾ ਇੱਦਾਂ ਕਿਉਂ ਗਾਤਾ ਹੱਕ ਹੋਣੇ ਚਾਹੀਦੇ ਪਰ ਹੱਕ ਵੀ ਥਾਂ ਥਾਂ ਦੇ ਬੰਦੇ ਪੁਰਖ ਨੂੰ ਹੋਣੇ ਚਾਹੀਦੇ ਆ ਸੋ ਉਹਨਾਂ ਕਿਰਦਾਰਾਂ ਦੇ ਵਿੱਚੋਂ ਸਿੱਖ ਬੀਬੀਆਂ ਦੇ ਕਿਰਦਾਰਾਂ ਵਿੱਚੋਂ ਮੋਟੀਵੇਸ਼ਨਲ ਆਪਾਂ ਅੱਜ ਕਿਹੜੇ ਕਿਰਦਾਰ ਦੀ ਗੱਲ ਕਰਾਂਗੇ
ਇਹ ਸਿੱਖ ਇਤਿਹਾਸ ਵਿੱਚ ਬਹੁਤ ਬੀਬੀਆਂ ਦਾ ਜ਼ਿਕਰ ਆਉਂਦਾ ਆ ਤੇ ਆਪਾਂ ਤੇ ਅਜੇ ਤੱਕ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਬੀਬੀਆਂ ਦਾ ਉਹਨਾਂ ਦਾ ਹੀ ਸੰਖੇਪਤਾ ਸਹਿਜ ਜ਼ਿਕਰ ਕਰ ਰਹੇ ਹਾਂ ਤੁਹਾਨੂੰ ਪਤਾ ਹੋਵੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਨਾ ਬਹੁਤ ਢਹਿੰਦੀ ਕਲਾ ਆ ਗਈ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ, ਸ਼ਿਕਾਰ ਖੇਡੇ ਜਾਣ ਲੱਗ ਪਏ। ਕਈ ਵਾਰੀ ਸਰਕਾਰ ਹਕੂਮਤ ਵੱਲੋਂ ਐਲਾਨ ਹੋ ਗਿਆ ਵੀ ਸਿੱਖ ਖਤਮ ਕਰ ਦਿੱਤੇ ਨੇ, ਤੇ ਉਹ ਫਿਰ ਬੋਤਾ ਸਿੰਘ ਗਰਜਾ ਸਿੰਘ ਨੇ ਕਿਤੇ ਸੁਣ ਲਿਆ, ਇਹ ਕਿਤੇ ਆਪਣਾ ਤਰਨ ਤਾਰਨ ਦੇ ਨੇੜੇ ਤੇੜੇ ਇਸ ਤਰ੍ਹਾਂ ਮਾਝੇ ਵਿੱਚ ਫਿਰ ਰਹੇ ਸਨ ਵੀ ਦਿਨ ਵੇਲੇ ਤਾਂ ਝਾੜਾਂ ਚ ਲੁਕਣਾ ਤੇ ਰਾਤ ਨੂੰ, ਤੇ ਉਹ ਦੋ ਕੋਈ ਜਾ ਰਹੇ ਸੀ ਬੰਦੇ ਦੇ, ਕਹਿੰਦਾ ਵੀ ਉਹ ਸਿੰਘ, ਉਹ ਕਹਿੰਦਾ ਸਿੰਘ ਸੁੰਘ ਕੋਈ ਨੀ ਗੇ, ਸਿੰਘ ਤਾਂ ਖਤਮ ਕਰ ਦਿੱਤੇ ਆ ਸਰਕਾਰ ਨੇ, ਇਹ ਜਿਹੜੇ ਲੋਕੇ ਫਿਰਦੇ ਆ ਇਹ ਕੋਈ ਗਿੱਦੜੀ ਹੋਣੇ ਆ। ਤੇ ਉਹ ਬੋਲੀ ਉਹਨਾਂ ਨੂੰ ਮਾਰ ਗਈ, ਤੇ ਉਹਨਾਂ ਨੇ ਨੂਰਦੀਨ ਦੀ ਸਰਾਂ ਕੋਲੇ ਜਰਨੈਲੀ ਸੜਕ ਹੁੰਦੀ ਸੀ ਨਾ ਉਦੋਂ ਸ਼ੇਰ ਸ਼ਾਹ ਸੂਰੀ ਦੀ ਬਣਾਈ ਹੋਈ, ਜਿਹੜਾ ਹੁਣ ਜੀ ਟੀ ਰੋਡ ਆ ਉਹਦੇ ਨੇੜੇ ਨੇੜੇ ਹੀ ਜਾਂਦਾ ਆ, ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਦੇ ਉੱਪਰ ਪੁਰਾਣੇ ਬੁਰਜ ਵੀ ਬਣੇ ਹੋਏ ਆ ਤੁਹਾਨੂੰ ਦੇਖਣਾ, ਤੇ ਨੂਰ ਦੀ ਸਰਾਂ ਕੋਲ ਉਹਨਾਂ ਨੇ ਜਰਨੈਲੀ ਸੜਕ ਦੇ ਉੱਪਰ ਹੀ ਆਪਣੀ ਚੁੰਗੀ ਲਾ ਲਈ ਤੇ ਅਸੀਂ ਕੀ ਉਹਨੂੰ ਕਹਿੰਦੇ ਨੇ ਗੱਲ ਲਾਂਭੇ ਨਾ ਚਲੀ ਜਾਵੇ, ਬਰੀਫ ਵਿੱਚ ਮੈਂ ਗੱਲ ਖਤਮ ਕਰਾਂ ਤੇ ਉੱਥੇ ਹਕੂਮਤ ਨੂੰ ਦੱਸਣ ਲਈ ਵੀ ਇੱਥੇ ਖਾਲਸੇ ਦਾ ਰਾਜ ਆ, ਦੋਵੇਂ ਜਣਾਂ ਤੇ ਉਹ ਹੱਥ ਦੇ ਵਿੱਚ ਉਹਨਾਂ ਕੋਲ ਹਥਿਆਰ ਵੀ ਕੋਈ ਨਹੀਂ, ਸੋਟੇ ਸੀਗੇ ਤੇ ਉਹਦੇ ਲਾਇਆ, ਤੇ ਖਬਰਾਂ ਵੀ ਲਾਹੌਰ ਪਹੁੰਚੀਆਂ ਸੂਬੇਦਾਰ ਨੂੰ, ਉਹਨਾਂ ਨੇ ਹੱਸ ਕੇ ਚਾਲ ਛੱਡਿਆ ਵੀ ਐਵੇਂ ਕੋਈ ਕਿਸੇ ਦਾ ਤਮਾਸ਼ਾ ਹੋਣਾ ਆ। ਅਖੀਰ ਫਿਰ ਉਹਨੇ ਚਿੱਠੀ ਲਿਖੀ, ਚਿੱਠੀ ਲਿਖੇ ਸਿੰਘ ਬੋਤਾ, ਹੱਥ ਵਿੱਚ ਸੋਟਾ ਵਿੱਚ ਰਾਹ ਦੇ ਖਲੋਤਾ, ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ, ਆਖੋ ਭਾਬੇ ਖਾਨੋ ਨੂੰ ਆਇਓ ਆਖੇ ਸਿੰਘ ਬੋਤਾ। ਤੇ ਉਹ ਚਿੱਠੀ ਪਹੁੰਚਣ ਦੇ ਫੇਰ ਉਹ ਤੋਂ ਫੌਜਾਂ ਗਈਆਂ ਤੇ ਦੋਵੇਂ ਸਿੰਘ ਸੋਟਿਆਂ ਨਾਲ ਹੀ ਪਿੱਠਾਂ ਜੋੜ ਕੇ ਲੜ ਕੇ ਉੱਥੇ ਸ਼ਹੀਦ ਹੋਏ। ਸੋ ਮਤਲਬ ਇਹੋ ਜਿਹੇ ਮੌਕਿਆਂ ਦੇ ਉੱਪਰ ਵੀ ਇਹੋ ਜਿਹਾ ਇੱਕ ਮੌਕਾ ਆਇਆ, ਇੱਕ ਵਿਆਹ ਤੇ ਰਿਆੜਕੀ ਦੇ ਏਰੀਏ ਚ ਇੱਕ ਵਿਆਹ ਤੇ ਬੀਬੀਆਂ ਬੱਚੇ ਜੋ ਸੀ, ਸਿੰਘਾਂ ਦਾ ਵਿਆਹ ਸੀਗਾ ਸਿੱਖਾਂ ਦਾ ਤੇ ਇਕੱਠੀਆਂ ਹੋਈਆਂ ਸੀ ਤੇ ਸਿੰਘ ਨੀ ਸੀ ਅਜੇ ਉੱਥੇ ਕੋਈ, ਤੇ ਹਕੂਮਤ ਨੇ ਵੇਖਿਆ ਵੀ ਆ ਕੱਲੀਆਂ ਜਨਾਨੀਆਂ ਹੀ ਆ, ਫੌਜ ਨੇ ਹਮਲਾ ਕਰਤਾ, ਬੀਬੀਆਂ ਨੇ ਕੱਲੀਆਂ ਨੇ ਲੜ ਕੇ ਬਿਨਾਂ ਕਿਸੇ ਮਰਦ ਸਿੱਖ ਦੀ ਸਹਾਇਤਾ ਦੇ ਫੌਜੀਆਂ ਨੂੰ ਮਾਰ ਮਾਰ ਕੇ ਭਜਾ ਦਿੱਤਾ। ਇਹੋ ਜੇ ਬੇਅੰਤ ਕਿਤੇ ਵੀ ਮਿਸਾਲ ਲੈ ਲਓ, ਅੱਜ ਮਾਤਾ ਆਪਾਂ ਜਿਹਦਾ ਇਤਿਹਾਸ ਵਿੱਚ ਪ੍ਰਸਿੱਧ ਨਾਮ ਮਾਈ ਭਾਗੋ ਹੈ, ਡੈਫੀਨੇਟਲੀ ਆਪਾਂ ਅੱਗੇ ਲਈ ਵੀ ਕਿਹਾ ਹੋਗਾ ਵੀ ਜਿਹਨਾਂ ਨੇ ਅੰਮ੍ਰਿਤ ਛਕਿਆ ਜ਼ਰੂਰ ਮੁੜ ਕੇ ਕੌਰ ਤੇ ਸਿੰਘ ਦੇ ਨਾਲ, ਸਿੱਖ ਦੇ ਨਾਲ ਨਾਲ ਸਿੰਘ ਲੱਗਿਆ ਹੋਏਗਾ ਜਿਵੇਂ, ਪਰ ਇਤਿਹਾਸ ਵਿੱਚ ਜੋ ਪ੍ਰਸਿੱਧ ਨਾਂ ਹੁੰਦੇ ਆ, ਮਾਤਾ ਗੁਜਰੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਈ ਭਾਗੋ ਜੀ, ਭਾਈ ਨੰਦ ਲਾਲ ਜੀ, ਹਾਂਜੀ, ਤੇ ਭਾਈ ਕਨਈਆ ਜੀ, ਡੈਫੀਨੇਟਲੀ ਉਹਨਾਂ ਨੇ ਅੰਮ੍ਰਿਤ ਛਕ ਕੇ ਨਾਂ ਨਾਲ ਸਿੰਘ ਜੁੜਿਆ ਹੋਏਗਾ, ਪਰ ਇਤਿਹਾਸ ਵਿੱਚ ਜੋ ਪ੍ਰਸਿੱਧ ਆ ਤੇ ਉਹਨਾਂ ਦਾ ਵੀ ਕੋਈ ਨਾਂ ਲੈ ਲੈਣਾ ਕਿਸੇ ਤਰ੍ਹਾਂ ਕੋਈ ਗਲਤ ਨਹੀਂ ਹੁੰਦਾ। ਤੇ ਮਾਈ ਭਾਗੋ ਜੀ ਇਹ ਉਹ ਮਹਾਨ ਸਪੁੱਤਰੀ ਸੀ, ਇਹ ਚਬਾਲ ਦਾ ਏਰੀਆ ਜਿਹੜਾ ਨਾ ਚਬਾਲ, ਇਹ ਪਰਗਣਾ ਹੁੰਦਾ ਸੀ, ਇਹ ਇੱਥੇ ਸੀਗਾ ਭਾਈ ਸਿਕੰਦਰ,
ਹਾਂਜੀ,
ਤੇ ਇਹ ਚੌਧਰੀ ਸੀਗੇ ਇਸ ਇਲਾਕੇ ਦੇ, ਮਤਲਬ ਮੰਨੇ ਪਰਮੰਨੇ, ਤੇ ਇਹਨਾਂ ਦਾ ਗੁਰੂ ਸਾਹਿਬ ਦੇ ਨਾਲ, ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਹੀ ਇਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਰਿਹਾ, ਬੜੇ ਆਨੰਦ ਸੇਵਕ ਰਹੇ ਨੇ। ਤੇ ਇੱਕ ਗੱਲ ਆਪਾਂ ਗੱਲ ਚੱਲਦਿਆਂ ਆ ਜਾਵੇ ਵੀ ਇਹ ਨਾ ਜਿਹੜਾ ਹੈਗਾ ਸੀਗਾ ਆਪਣਾ ਜਿਹਨੂੰ ਲਾਲਾਂ ਵਾਲਾ ਵੀ ਕਹਿੰਦੇ ਆ, ਨਿਗਾਹੇ ਵਾਲਾ ਪੀਰ ਜਿਹਦਾ ਰੋਟ ਵਗੈਰਾ ਲੋਕੀ ਚੜਾਉਂਦੇ ਆ, ਤੇ ਉਹ ਜਿਹੜਾ ਉਹ ਹਿੰਦੂਆਂ ਦੇ ਵਿੱਚੋਂ ਉਹ ਨਿਗਾਹੀਏ ਪੀਰ ਦਾ ਚੇਲਾ ਬਣ ਜਾਂਦਾ ਸੀ, ਤੇ ਅੱਧਾ ਮੁਸਲਮਾਨ ਤੇ ਪਹਿਲਾਂ ਹੀ ਬਣ ਜਾਂਦਾ ਸੀ, ਉਸ ਤੋਂ ਫਿਰ ਹੌਲੀ ਹੌਲੀ ਉਹ ਗਾਂ ਮੁਸਲਮਾਨ ਬਣ ਜਾਂਦੇ। ਤੇ ਗੁਰੂ ਕੇ ਸਿੱਖਾਂ ਨੇ, ਗੁਰੂ ਸਾਹਿਬਾਨ ਨੇ ਫਿਰ ਪੰਜਾਬ ਦੇ ਵਿੱਚ ਉਸ ਧਰਤੀ ਉੱਪਰ ਪ੍ਰਚਾਰ ਕੀਤਾ ਵੀ ਜਿੱਥੇ ਫਿਰ ਇਹ ਨਿਗਾਹੀਏ ਪੀਰ ਨੂੰ ਮੰਨਣ ਵਾਲੇ ਮੁੜ ਇਹਨਾਂ ਨੇ ਸਿੱਖੀ ਵਿੱਚ ਪ੍ਰਵੇਸ਼ ਕੀਤਾ। ਤੋ ਇਹ ਚਲੋ ਇਹ ਲੰਮਾ ਇਤਿਹਾਸ ਆ, ਤੇ ਇਹ ਪਰਿਵਾਰ ਵੀ ਗੁਰੂ ਘਰ ਦਾ ਸੇਵਕ ਬਣਿਆ ਸੀ। ਇਹਨਾਂ ਵਿੱਚੋਂ ਪੈਰੋ ਸ਼ਾਹ ਦਾ ਭਰਾ ਭਾਈ ਲੰਗਾਹ ਚੌਧਰੀ ਸੀ, ਇਹ ਗੁਰੂ ਅਰਜਨ ਸਾਹਿਬ ਦੇ ਨਾਲ ਸ਼ਹੀਦੀ ਸਮੇਂ ਲਾਹੌਰ ਕੈਦ ਵਿੱਚ ਪੰਜ ਸਿੱਖ ਜਿਹੜੇ ਗਏ ਸੀ ਨਾ, ਭਾਈ ਪੁਰਾਣਾ, ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ ਆਦਿਕ, ਤੇ ਉਹਨਾਂ ਵਿੱਚੋਂ ਇੱਕ ਭਾਈ ਲੰਗਾਹ ਵੀ ਸੀ। ਤੇ ਭਾਈ ਲੰਗਾਹ ਨੇ ਗੁਰੂ ਸਾਹਿਬ ਦੇ ਗੁਰੂ ਹਰਗੋਬਿੰਦ ਗੁਰੂ ਅੰਮ੍ਰਿਤਸਰ ਦੇ ਸਰੋਵਰ ਵਿੱਚ ਵੀ ਸਥਾਪਨਾ ਵਿੱਚ ਵੀ ਬਹੁਤ ਭਾਰੀ ਹਿੱਸਾ ਪਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਜੰਗਾਂ ਦੇ ਵਿੱਚ ਵੀ ਇਹ ਸ਼ਾਮਿਲ ਹੁੰਦੇ ਰਹੇ, ਮੋਹਰੀ ਹਿੱਸਾ ਪਾਇਆ। ਤੇ ਇਹਨਾਂ ਦੇ ਪਰਿਵਾਰ ਵਿੱਚ ਮਾਈ ਭਾਗੋ ਭਾਈ ਮਾਲੋ ਇਹਨਾਂ ਦਾ ਭਰਾ ਸੀ ਭਾਈ ਮਾਲੋ ਉਹਦੀ ਸਪੁੱਤਰੀ ਸੀ ਜਿਹੜੀ ਲੰਘਾ ਆਪਣਾ ਝਬਾਲ ਪਿੰਡ ਦੇ ਵਿੱਚ ਪੈਦਾ ਹੋਈ ਤੇ ਵੱਡੀ ਹੋ ਕੇ ਇਹਦਾ ਵਿਆਹ ਪੱਟੀ ਦੇ ਵਾਸੀ ਨਿਧਾਨ ਸਿੰਘ ਦੇ ਨਾਲ ਹੋਇਆ ਤੇ ਬੜਾ ਪ੍ਰਸਿੱਧ ਇਤਿਹਾਸਕ ਵਾਕਿਆ ਆਉਂਦਾ ਵੀ ਜਦੋਂ 8-9 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਪਾਰ ਰੱਖਿਆ ਜੋ ਆਪਾਂ ਜਾਣਦੇ ਹੀ ਆ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਵੀ ਕਿਵੇਂ ਸਤਿਗੁਰੂ ਜੀ ਨੇ ਉੱਥੇ ਜਦੋਂ ਰਾਸ਼ਨ ਅੰਦਰ ਨਹੀਂ ਗਿਆ ਤੇ ਬਚਪਨ ਦੇ ਵਿੱਚ ਆਪਾਂ ਨਾ ਇੱਕ ਰਿਕਾਰਡ ਸੁਣਦੇ ਹੁੰਦੇ ਗੁਰਦੇਵ ਸਿੰਘ ਮਾਨ ਦੀ ਜ਼ਬਾਨ ਤੋਂ ਗਾਇਆ ਹੋਇਆ ਸਾਥੋਂ ਦਾਤ ਆ ਭੁੱਖ ਨਹੀਂ ਜਰੀ ਜਾਂਦੀ ਅਸੀਂ ਰੱਜ ਗਏ ਹਾਂ ਥੱਕ ਗਏ ਹਾਂ ਭੁੱਖੇ ਰਹਿ ਰਹਿ ਕੇ ਵੱਢਿਆ ਤੇਗ ਵੀ ਰੂਹ ਨੂੰ ਚੁੱਕਦਾ ਨੀ ਵੱਢਿਆ ਰੂਹ ਵੀ ਤੇਗ ਨੂੰ ਚੁੱਕਦਾ ਨੀ ਅਸੀਂ ਦੱਸ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਇਹ ਲੰਮਾ ਗੀਤ ਸੀਗਾ ਤੇ ਕੁਝ ਸਿੱਖ ਕਿਲੇ ਦੇ ਵਿੱਚੋਂ ਦੱਸਿਆ ਜਾਂਦਾ ਆ ਕਿ ਉਹ ਬਿਦਾਵਾ ਲੈ ਕੇ ਸਤਿਗੁਰੂ ਜੀ ਨੂੰ ਆ ਗਏ ਸਨ
ਹਾਂਜੀ
ਤੇ ਜਦੋਂ ਇਸ ਮਾਝੇ ਦੇ ਤਰਨ ਤਾਰਨ ਆਦਿਕ ਅੰਮ੍ਰਿਤਸਰ ਤੇ ਝਬਾਲ ਏਰੀਏ ਦੇ ਘਰਾਂ ਵਿੱਚ ਕੁਝ ਸਿੱਖ ਜਦੋਂ ਪਹੁੰਚੇ ਨੇ ਤੇ ਉਹ ਫਿਰ ਅੱਗੋਂ ਬੀਬੀਆਂ ਨੇ ਭੇ ਹੈ ਬਿਪਤਾ ਵੇਲੇ ਤੁਸੀਂ ਸਤਿਗੁਰੂ ਨੂੰ ਛੱਡ ਕੇ ਆਏ ਹੋ
ਤੇ
ਉਸ ਵੇਲੇ ਭਾਰ ਪੇ ਮਾਤਾ ਮਾਈ ਭਾਗੋ ਨੇ ਜਿਹੜਾ ਸੀ ਪੱਲੂ ਫੇਰਿਆ ਜਿਵੇਂ ਕਹਿੰਦੇ ਨੇ ਆਵਾਜ਼ ਦਿੱਤੀ ਇਲਾਕੇ ਦੇ ਪਿੰਡਾਂ ਨੂੰ ਤੇ ਚਲੋ ਗੁਰੂ ਬਿਪਤਾ ਵਿੱਚ ਆਪਾਂ ਚੱਲੀਏ ਤੇ ਇਹਦਾ ਆਪਣਾ ਦੋ ਮਾਤਾ ਜੀ ਦੇ ਦੋ ਭਰਾ ਤੇ ਪਤੀ ਇਹ ਵੀ ਨਾਲ ਸਨ
ਤੇ
ਮਹਾਂ ਸਿੰਘ ਰਟੌਲ ਪਿੰਡ ਦਾ ਜਿਹੜਾ ਸੀਗਾ ਉਹਨੂੰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ 40 ਸਿੰਘ ਮੁਕਤਸਰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਆਗੂ ਪ੍ਰੇਰਿਆ ਪ੍ਰੇਰਨਾ ਭਾਈ ਮਾਤਾ ਭਾਗੋ ਦੀ ਸੀ ਤੇ ਜਰਨੈਲ ਵਜੋਂ ਆਗੂ ਵਜੋਂ ਜਥੇਦਾਰ ਵਜੋਂ ਭਾਈ ਮਹਾਂ ਸਿੰਘ ਜੀ ਰਟੌਲ ਦੇ ਅਗਵਾਈ ਹੇਠਾਂ ਚੱਲੇ ਤੇ ਸਤਿਗੁਰੂ ਜੀ ਤੇ ਅਨੰਦਪੁਰੋਂ ਨਿਕਲ ਗਏ ਸੀ ਚਮਕੌਰ ਦੀ ਜੰਗ ਹੋ ਗਈ ਆ
ਮਾਛੀਵਾੜੇ
ਦੇ ਵਿੱਚ ਦੀ ਵਿਚਰਦੇ ਹੋਏ ਉਹ ਖਿਦਰਾਣੇ ਦੀ ਢਾਬ ਤੱਕ ਅਜੇ ਨਹੀਂ ਸੀ ਪਹੁੰਚੇ ਰਾਮੇ ਵਾਲਾ ਪਿੰਡ ਕੋਲ ਪਹੁੰਚੇ ਸੀ ਤੇ ਫਿਰ ਮਾਝੇ ਦੀ ਪੰਚਾਇਤ ਚੌਧਰੀ ਮੁਖੀ ਜਿਹੜੇ ਸੀਗੇ ਇਹ ਸਤਿਗੁਰੂ ਜੀ ਨਾਲ ਜਾ ਕੇ ਉੱਥੇ ਇਹਨਾਂ ਨੇ ਮਿਲੇ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਹੈ ਸਿਆਣੇ ਲੋਕਾਂ ਨੇ ਕਿ ਆਪਣੀ ਜਿਹੜੀ ਦੁਨੀਆਦਾਰੀ ਵੱਲੋਂ ਸਿਆਣਾ ਜਿਹੜਾ ਵੀ ਸਮਰਿੱਧੀਸ਼ਾਲੀ ਆ ਬਾਗ ਪਰਿਵਾਰ ਵਾਲਾ ਜ਼ਮੀਨ ਜਾਇਦਾਦ ਕਾਰੋਬਾਰ ਵਾਲਾ ਆ ਉਹਨੂੰ ਹੀ ਅਸੀਂ ਸਿਆਣਾ ਸਮਝਦੇ ਹਾਂ ਨਾ ਦੁਨਿਆਵੀ ਪੱਖ ਤੋਂ ਤੇ ਉਹ ਸਤਿਗੁਰੂ ਕੁਝ ਇਤਿਹਾਸਕਾਰਾਂ ਦੇ ਵਿੱਚ ਆ ਰਿਹਾ ਵੀ ਇੱਥੇ ਫਿਰ ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਵੀ ਆਪ ਹਕੂਮਤ ਨਾਲ ਲੜਾਈ ਨਾ ਲਵੋ ਗੁਰੂ ਨਾਨਕ ਸਾਹਿਬ ਵਾਂਗੂ ਜਿਵੇਂ ਪ੍ਰਚਾਰ ਕਰਦੇ ਰਹੇ ਉਵੇਂ ਤੁਸੀਂ ਪ੍ਰਚਾਰ ਕਰੋ ਤੇ ਮਹਾਰਾਜ ਨੇ ਕਿਹਾ ਵੀ ਗੁਰੂ ਤੇ ਹੁੰਦਾ ਆ ਸਿੱਖਿਆ ਦੇਣ ਵਾਲਾ ਤੇ ਅੱਜ ਉਲਟੀ ਗੱਲ ਵੀ ਸਿੱਖ ਗੁਰੂ ਨੂੰ ਸਿੱਖਿਆ ਦੇਣ ਵਾਸਤੇ ਆਏ ਨੇ ਤੇ ਤੁਸੀਂ ਤੁਹਾਡਾ ਤੁਸੀਂ ਸੁਲਾਹ ਕਰਾਉਣ ਵਾਲੇ ਆਏ ਹੋ ਜੋ ਅਨੰਦਪੁਰ ਨੂੰ ਘੇਰਾ ਪਿਆ ਸੀ ਉਦੋਂ ਤੁਸੀਂ ਸੁਲਾਹ ਨਹੀਂ ਕਰਵਾਈ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਚਮਕੌਰ ਦੀ ਗੜੀ ਉਦੋਂ ਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੇਲੇ ਸੁਲਾਹ ਕਰਾਉਣ ਨਹੀਂ ਆਏ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੇਲੇ ਸੁਲਾਹ ਕਰਾਉਣ ਨਹੀਂ ਆਏ ਅੱਜ ਤੁਸੀਂ ਸਾਨੂੰ ਹਕੂਮਤ ਨਾਲ ਵਿਚੋਲੇ ਬਣ ਕੇ ਸੁਲਾਹ ਕਰਾਉਣ ਦੇ ਲੈ ਕੇ ਆਏ ਉਹ ਸਿੱਖਿਆ
ਤੇ
ਸਾਨੂੰ ਇਹ ਸਿੱਖਿਆ ਦੀ ਲੰਮਾ ਇਤਿਹਾਸ ਜ਼ਿਕਰ ਆ ਆਪਾਂ ਬਰੀਫ ਦੇ ਵਿੱਚ ਜ਼ਿਕਰ ਕਰ ਰਹੇ ਹਾਂ ਤੇ ਫਿਰ ਉਹਨਾਂ ਚੌਧਰੀਆਂ ਨੇ ਕਿਹਾ ਮਹਾਰਾਜ ਵੀ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਫਿਰ ਸਾਹੀ ਸਿੱਖੀ ਨਹੀਂ ਨਿਭਾ ਸਕਦੇ ਅਸੀਂ ਹਕੂਮਤ ਦੇ ਵਿਰੋਧੀ ਬਣ ਕੇ ਨਹੀਂ ਸੰਸਾਰ ਵਿੱਚ ਦਿਨ ਕੱਟ ਸਕਦੇ
ਤੇ
ਉੱਥੇ ਮਹਾਰਾਜ ਨੇ ਕਿਹਾ ਵੀ ਚੰਗਾ ਜੇ ਤੁਸੀਂ ਫਿਰ ਸਾਨੂੰ ਬਿਦਾਵਾ ਲਿਖ ਕੇ ਦੇ ਜੋ
ਸੋ
ਕੁਝ ਇਤਿਹਾਸਕਾਰਾਂ ਦਾ ਵਿਚਾਰ ਆ ਕਿ ਇੱਥੇ ਬਿਦਾਵਾ ਦਿੱਤਾ ਕਿ ਕੁਝ ਵੀ ਹੋਵੇ ਉਹ ਫਿਰ ਜਿਹੜੇ ਸਮਝੌਤਾ ਕਰਾਉਣ ਚੌਧਰੀ ਆਏ ਸੀ ਉਹ ਤਾਂ ਵਾਪਸ ਮੁੜ ਗਏ ਲਾਹੌਰ ਨੂੰ ਅੰਮ੍ਰਿਤਸਰ ਨੂੰ ਇਸੇ ਕਿ ਮਾਝੇ ਦੇ ਵਿੱਚ ਰਹਿਣ ਵਾਲੇ
ਤੇ
ਇਹ ਜਿਹੜੇ 40 ਸਿੰਘ ਸੀ ਮਾਤਾ ਭਾਗੋ ਕੌਰ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਵੇਲੇ ਇਹ ਫਿਰ ਉੱਥੇ ਜਿਹੜੇ ਸੀ ਸਤਿਗੁਰੂ ਦੇ ਮਗਰ ਮਗਰ ਆਣ ਕੇ ਖਦਰਾਣੇ ਦੀ ਢਾਬ ਤੇ ਵਿੱਚ ਸਿੰਘਾਂ ਨੇ ਜਿੱਥੇ ਅੱਜ ਤੰਬੂ ਸਾਹਿਬ ਗੁਰਦੁਆਰਾ ਆ ਉੱਥੇ ਝਾੜਾਂ ਦੇ ਉੱਪਰ ਆਪਣੇ ਚਾਦਰਾਂ ਕਛਹਿਰੇ ਪਰਨੇ ਜਿਹੜੇ ਸੀ ਉਹ ਇਸ ਤਰੀਕੇ ਨਾਲ ਉੱਤੇ ਵਿਛਾ ਤੇ ਕਿ ਹਕੂਮਤ ਨੂੰ ਇਹ ਪਤਾ ਲੱਗੇ ਫੌਜਾਂ
ਪਿੱਛੇ
ਕਿਉਂਕਿ ਔਰੰਗਜ਼ੇਬ ਨੇ ਤਾਂ ਹੁਕਮ ਦੇ ਦਿੱਤਾ ਸੀ ਵੀ ਕੋਈ ਗੁਰੂ ਜਿੱਧਰ ਜਾਂਦਾ ਜਾਵੇ ਕੋਈ ਉਹਦਾ ਪਿੱਛਾ ਨਾ ਕਰੇ ਪਰ ਵਜ਼ੀਰ ਖਾਨ ਨੂੰ ਨਿੱਜੀ ਦੁਸ਼ਮਣੀ ਹੋ ਗਈ ਸੀ
ਕਿਉਂਕਿ
ਉਹਨੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਕਰ ਬੈਠਾ ਸੀ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦਾ ਇਹਨੇ ਫੌਜ ਜਿਹੜੀ ਸੀ ਭੇਜੀ ਰਸਤੇ ਵਿੱਚ ਕੋਟ ਕਪੂਰੇ ਦੇ ਕਪੂਰਾ ਜਾਟ ਜਿਹੜਾ ਸੀਗਾ ਕਪੂਰ ਸਿੰਘ, ਉਹਨੂੰ ਵੀ ਇਸਨੇ ਨਾਲ ਲਿਆ ਹੋਇਆ ਸੀ।
ਅੱਛਾ ਜੀ।
ਤੇ ਸਤਿਗੁਰੂ ਜੀ ਮੀਲ ਘਪਾਰ ਬਾਹਰ ਜਿੱਥੇ ਇਸ ਵੇਲੇ ਟਿੱਬੀ ਸਾਹਿਬ ਗੁਰਦੁਆਰਾ, ਤਿੰਨ ਵੱਡੇ ਇਤਿਹਾਸਕ ਗੁਰਦੁਆਰੇ ਸ਼ਹਿਰ ਦੇ ਵਿੱਚ ਨੇ, ਟੁੱਟੀ ਗੰਢੀ ਜਿੱਥੇ ਵਣ ਦੇ ਦਰਖਤ ਹੇਠਾਂ ਭਾਈ ਮਹਾਂ ਸਿੰਘ ਦਾ ਬਦਾਵਾ ਪਾੜਿਆ, ਇੱਕ ਜਿੱਥੇ ਤੰਬੂ ਬਣਾ ਕੇ ਲਾਇਆ, ਤੇ ਇਹ ਛੱਪੜ ਸੀ ਨਾ ਢਾਬ, ਇਹਨੂੰ ਕਿਹਾ ਜਾਂਦਾ ਸੀ ਖਿਦਰਾਣੇ ਦੀ ਢਾਬ, ਖਿਦਰਾਣਾ ਇਹਦਾ ਮਾਲਕ ਸੀ। ਤੇ ਦੂਜਾ ਤਿੰਨ ਗੁਰਦੁਆਰੇ ਪ੍ਰਸਿੱਧ ਇਤਿਹਾਸਕ ਸ਼ਹਿਰੋਂ ਬਾਹਰ ਬਾਹਰ, ਟਿੱਬੀ ਸਾਹਿਬ, ਰਕਾਬ ਸਰ ਤੇ ਦਾਤਣ ਸਰ, ਇਹਨਾਂ ਦੇ ਵੱਖਰੇ ਵੱਖਰੇ ਇਤਿਹਾਸ ਨੇ। ਸੋ ਇੱਥੇ ਫਿਰ 40 ਸਿੰਘ ਹੀ ਜਿਹੜੇ ਸਨ ਨਾ, ਇਹਨਾਂ ਨੇ ਵਜ਼ੀਰ ਖਾਂ ਦੀ ਫੌਜ ਦਾ ਜਿਹੜਾ ਸੀ ਟਾਕਰਾ ਕੀਤਾ। ਸੋ ਇਤਿਹਾਸ ਦੇ ਵਿੱਚ ਜ਼ਿਕਰ ਆ ਕਿ ਸਤਿਗੁਰੂ ਜੀ ਵੀ ਟਿੱਬੀ ਤੋਂ ਤੀਰ ਚਲਾ ਕੇ ਸਹਾਇਤਾ ਕਰਦੇ ਰਹੇ। ਉਹ ਸਿੰਘ ਤਾਂ 40 ਸ਼ਹੀਦ ਹੋ ਗਏ, ਸਹਿਕਦਾ ਸੀ ਭਾਈ ਮਹਾਂ ਸਿੰਘ, ਤੇ ਮਾਈ ਭਾਗੋ ਇਸ ਢਾਬ ਦੇ ਵਿੱਚੋਂ ਆਪਣੇ ਜ਼ਖਮ ਸਾਫ ਕਰ ਰਹੀ ਸੀ। ਉਹ ਜ਼ਖਮ ਹੋਈ ਸੀ, ਉਹਦੀ ਲੱਤ ਦੇ ਵਿੱਚ ਗੋਲੀ ਵੱਜੀ ਸੀ। ਤੇ ਉਸ ਵੇਲੇ ਕਪੂਰ ਸਿੰਘ ਨਾਲ ਸੀ ਫੌਜ ਦੇ, ਵਜ਼ੀਰ ਖਾਂ ਦੇ, ਤੇ ਉਹ ਪਾਣੀ ਹੁਣ ਢਾਬ ਨੂੰ ਨੇੜੇ ਨੂੰ ਜਾਂਦੇ ਨਹੀਂ ਸੀ ਗਰਮੀਆਂ ਦਾ। ਇਹ ਇਹ ਵਾਕਿਆ ਜਿਹੜਾ ਆ ਇਹ ਮਈ ਮਹੀਨੇ ਵਿੱਚ ਹੋਇਆ, ਅੱਤ ਗਰਮੀ ਦੇ ਦਿਨਾਂ ਦੇ ਵਿੱਚ। ਤੇ ਉਸਦਾ ਯਾਦ ਜਿਹੜੀ ਆ ਉਹ ਮਾਘੀ ਦੇ ਪੁਰਬ ਤੇ ਮਨਾਈ ਜਾਂਦੀ ਆ। ਉਦੋਂ ਛੋਟੇ ਪੈਮਾਨੇ ਤੇ ਮਈ ਵਿੱਚ ਵੀ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ, ਤੇ ਜ਼ਿਆਦਾ ਮੇਲਾ ਜਿਹੜਾ ਉਹ ਮਾਘੀ ਨੂੰ ਭਰਦਾ ਆ ਮੁਕਤਿਆਂ ਦੀ ਯਾਦ ਦੇ ਵਿੱਚ। ਤੇ ਉਹ ਕਪੂਰ ਸਿੰਘ ਨੂੰ ਪੁੱਛਿਆ ਕਿ ਭਾਈ ਹੁਣ ਪਾਣੀ ਕਿੱਥੋਂ ਮਿਲੂਗਾ? ਉਹਨੇ ਕਿਹਾ ਵੀ ਇੰਨੇ ਕੋ ਅੱਗੇ ਜਾ ਕੇ ਪਾਣੀ ਮਿਲੂਗਾ, ਇੰਨੇ ਕੋ ਪਿੱਛੇ ਜਾ ਕੇ ਪਾਣੀ ਮਿਲੂਗਾ। ਤੇ ਉਸ ਵੇਲੇ ਤਿਹਾਈਆਂ ਫੌਜਾਂ ਮਾਰਨ ਦੀ ਬਜਾਏ ਉਹ ਬਿਨਾਂ ਹੀ ਫੈਸਲਾ ਹੋਏ ਦੇ ਇੱਧਰ 40 ਸਿੰਘ ਸ਼ਹੀਦ ਹੋ ਗਏ ਨੇ, ਉਹ ਫੌਜਾਂ ਜਿਹੜੀਆਂ ਸਨ ਇੱਥੋਂ ਵਾਪਸ ਮੁੜ ਗਈਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਉਸ ਟਿੱਬੀ ਤੋਂ ਉੱਚੇ ਥਾਂ, ਟਿੱਬਾ ਕਹਿੰਦੇ ਨਾ ਆਪਾਂ ਰੇਤਲੀ ਉੱਚੀ ਜ਼ਮੀਨ ਨੂੰ, ਤੇ ਉੱਥੋਂ ਆ ਕੇ ਉਹਨਾਂ ਨੇ ਫਿਰ ਸਿੰਘਾਂ ਦੇ ਸਾਰਿਆਂ ਦੇ ਉਹਨਾਂ ਨੂੰ ਰੁਮਾਲ ਦੇ ਨਾਲ ਮੂੰਹ ਪੂੰਝੇ, ਮੇਰਾ 5,000, ਮੇਰਾ 10,000 ਕਹਿ ਕੇ ਵਰ ਬਖਸ਼ੇ। ਜਦੋਂ ਮਹਾਂ ਸਿੰਘ ਆਇਆ ਤੇ ਉਹ ਸਹਿਕਦਾ ਸੀ, ਉਹਨੂੰ ਆਪਣੇ ਚੁੱਕ ਕੇ ਉਹਦਾ ਮੂੰਹ ਪੂੰਝ ਕੇ ਤੇ ਸਿਰ ਆਪਣਾ ਆਪਣੇ ਗੋਦ ਦੇ ਵਿੱਚ ਸਿਰ ਲੈ ਕੇ ਤੇ ਉਹਨੂੰ ਪੁੱਛਿਆ, ਦੱਸ ਮਹਾਂ ਸਿੰਘਾ ਤੂੰ ਕੀ ਮੰਗਦਾ? ਉਹਨੇ ਕਿਹਾ, ਮਹਾਰਾਜ ਬਦਾਵਾ ਪਾੜ ਦਿਓ। ਤੇ ਮਹਾਰਾਜ ਨੇ ਕਿਹਾ, ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਨੇ ਰੱਖ ਲਈ, ਮਾਝੇ ਦੀ ਸਿੱਖੀ ਭਾਈ ਮਹਾਂ ਸਿੰਘ ਤੂੰ ਰੱਖ ਲਈ। ਤੇ ਉਹ ਸਤਿਗੁਰੂ ਜੀ ਦੀ ਗੋਦੀ ਦੇ ਵਿੱਚ ਹੀ ਸ਼ਹੀਦੀ ਪ੍ਰਾਪਤ ਕਰ ਗਿਆ। ਫਿਰ ਵੇਖਿਆ ਕਿ ਮਾਤਾ ਭਾਗੋ ਜੀ ਜਿਹੜੀ ਆ ਇਹ ਢਾਬ ਦੇ ਕਿਨਾਰੇ ਤੇ ਆਪਣਾ ਜ਼ਖਮ ਧੋ ਰਹੀ ਹੈ। ਇਹ ਮਹਾਰਾਜ ਨੂੰ ਇਹਨੂੰ ਆਣ ਕੇ ਪ੍ਰਭੂ ਪਿਆਰ ਦਿੱਤਾ। ਤੇ ਉਸ ਤੋਂ ਬਾਅਦ ਮਾਤਾ ਭਾਗੋ ਫਿਰ ਪਤੀ ਵੀ ਸ਼ਹੀਦ ਹੋ ਗਿਆ, ਭਰਾ ਵੀ ਸ਼ਹੀਦ ਹੋ ਗਏ। ਇਹ ਫਿਰ ਆਪਣੇ ਪਿੰਡ ਸਹੁਰੇ ਘਰ ਪੱਟੀ ਜਾਂ ਪੇਕੇ ਘਰ ਚਬਾਲ ਨਹੀਂ ਗਈ, ਇਹ ਫਿਰ ਸਤਿਗੁਰੂ ਜੀ ਦੇ ਨਾਲ ਹੀ ਰਹੀ ਹੈ। ਸਤਿਗੁਰੂ ਜੀ ਦੇ ਕਲਕ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਇਹ ਜਿਹੜੀ ਸੀ ਇਹਨੇ ਆਪਣਾ ਸਰੀਰ ਤਿਆਗਿਆ। ਤੇ ਇਹ ਸਤਿਗੁਰੂ ਜੀ ਦੇ ਰਾਤ ਨੂੰ ਸੁੱਤੇ ਹੁੰਦੇ ਸੀ, ਸਾਂਗ ਇੱਕ ਸਪੈਸ਼ਲ ਕਿਸਮ ਦਾ ਵਰਛਾ ਜਿਹੜਾ ਅੱਜ ਵੀ ਹਜ਼ੂਰ ਸਾਹਿਬ ਦੇ ਵਿੱਚ ਬਾਕੀ ਸ਼ਸਤਰਾਂ ਦੇ ਨਾਲ ਮੌਜੂਦ ਹੈ। ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ। ਬੜਾ ਵੱਡਾ ਵਰਛਾ ਇਹ ਹੱਥ ਵਿੱਚ ਰੱਖਦੀ ਹੁੰਦੀ ਸੀ ਮਾਤਾ, ਤੇ ਸਤਿਗੁਰੂ ਜੀ ਦੇ ਰਾਤ ਪਹਿਰਾ ਦਿੰਦੀ ਹੁੰਦੀ ਸੀ। ਸਤਿਗੁਰੂ ਜੀ ਅੰਦਰ ਤੰਬੂ ਵਿੱਚ ਬਰਾਜੇ ਹੋਏ ਨੇ, ਇਹਨੇ ਬਾਹਰ ਆਲੇ ਦੁਆਲੇ ਪਹਿਰਾ ਦੇਣਾ। ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਈ ਤੇ ਬਹੁਤ ਆਪਣਾ ਜੀਵਨ ਜਿਹੜਾ ਸੀ ਗੁਰੂ ਦੇ ਚਰਨਾਂ ਵਿੱਚ ਹੀ, ਗੁਰੂ ਦੀ ਸੇਵਾ ਦੇ ਵਿੱਚ ਹੀ, ਗੁਰੂ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਹੀ ਜਿਹੜੀ ਸੀ ਇਹ ਸੇਵਾ ਸਿਮਰਨ ਕਰਦੀ ਹੋਈ ਆਪਣਾ ਜੀਵਨ ਸਫਲਾ ਕਰਕੇ ਗਈ। ਇਹ ਬਿਲਕੁਲ ਸੰਖੇਪਤਾ ਸਹਿਤ ਉਸ ਮਾਤਾ ਦਾ ਜੇਕਰ ਹੈ ਮਹਾਨ ਜਿਹਨੇ ਸੇਵਾ ਕੀਤੀ ਤੇ ਉਹ ਜਿਹਨੇ ਸਿੱਖੀ ਦਾ ਬਦਾਵਾ ਮਾਝੇ ਵਾਲੇ ਦੇ ਕੇ ਆਏ ਸੀ ਉਹਨੂੰ ਇਸ ਮਾਤਾ ਨੇ ਪੜਵਾਇਆ ਤੇ ਸਿੱਖੀ ਨੂੰ ਮੁੜ ਗੁਰੂ ਦੇ ਨਾਲ ਗੰਢਿਆ। ਤੇ ਇਹ ਆਪਣਾ ਸਮਝ ਲਓ ਇਸ ਦੀ ਸਾਖੀ, ਇਸ ਦਾ ਜੀਵਨ ਪ੍ਰੇਰਦਾ ਰਹੇਗਾ ਸਿੱਖ ਬੀਬੀਆਂ ਨੂੰ। ਤੇ ਬਿਦੜ ਦੇ ਇਲਾਕੇ ਵਿੱਚ ਇਸਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਜੋ ਅੱਜ ਕੱਲ੍ਹ ਕਰਨਾਟਕ ਸੂਬੇ ਦਾ ਵਿੱਚ ਵਾਕਿਆ ਹਜ਼ੂਰ ਸਾਹਿਬ ਤੋਂ ਅੱਗੇ। ਤੇ ਇਸ ਦੇ ਜਿਹੜੇ ਜਨਵਾੜਾ, ਜਨਵਾੜੇ ਦੀ ਗੜੀ ਰਿਆਸਤ ਸ੍ਰੀ ਜੋ ਰੁਸਤਮ ਰਾਓ ਤੇ ਬਾਲਾ ਰਾਓ ਉੱਥੇ ਦੇ ਰਾਜੇ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਕੈਦ ਵਿੱਚੋਂ ਆਜ਼ਾਦ ਕਰਵਾਇਆ ਸੀ। ਉਹਨਾਂ ਦੇ ਕਿਲੇ ਦੇ ਵਿੱਚ ਇਹ ਆਪ ਗੁਰਪੁਰੀ ਨੂੰ ਸੁਧਾਰੇ ਤੇ ਮਾਤਾ ਜੀ ਨੇ ਚਲਣਾ ਕੀਤਾ। ਔਰ ਜਿਉਂਦੇ ਜੀ ਹੀ ਇਹ ਜੀਵਨ ਮੁਕਤ ਕਹਾਵਾ ਜਿਹਨੂੰ ਕਹਿੰਦੇ ਨੇ, ਉਸ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰੀ ਤੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਦੇ ਮਹਾਂਵਾਕ ਦੇ ਅਨੁਸਾਰ ਗੁਰੂ ਚਰਨਾਂ ਦੇ ਜਾ ਬਿਰਾਜੇ ਤੇ
ਸਾਥ ਨਹੀਂ ਦੇ ਰਿਹਾ ਤਾਇਆ ਜੀ, ਮੈਨੂੰ ਇੰਨਾ ਨਹੀਂ ਪਤਾ ਜਿੰਨਾ ਤੁਹਾਨੂੰ ਪਤਾ ਆ, ਤੇ ਆਪਾਂ ਬੜੇ ਵਧੀਆ ਤਰੀਕੇ ਨਾਲ ਸੁਣਿਆ ਸੰਖੇਪ ਹੈ। ਡੂੰਘੀਆਂ ਬਹੁਤ ਜ਼ਿਆਦਾ ਗੱਲਾਂ ਹੋ ਸਕਦੀਆਂ ਜੇ ਆਪਾਂ ਲੰਬੇ ਚੌੜੇ ਪ੍ਰੋਗਰਾਮ ਕਰਨੇ ਆ। ਸਾਡਾ ਮਕਸਦ ਮੋਟੀਵੇਸ਼ਨ ਦੇਣਾ ਹੀ ਹੈ ਸਿੱਖ ਬੀਬੀਆਂ ਨੂੰ, ਆਪਣੀਆਂ ਔਰਤਾਂ ਨੂੰ, ਆਪਣੀਆਂ ਧੀਆਂ ਭੈਣਾਂ ਨੂੰ। ਤੇ ਤਾਇਆ ਜੀ ਮੈਂ ਅੱਜ ਦੇਖਦਾ ਜੇ ਬਿੱਟਾ ਸਾਹਿਬ ਜੁੜਦੇ ਨੇ ਅੱਜ, ਨਹੀਂ ਤਾਂ ਫਿਰ ਆਪਾਂ ਕੈਰੀ ਔਨ ਰੱਖਾਂਗੇ। ਅਤੇ ਦੂਜੀ ਗੱਲ ਇਹ ਹੈ ਕਿ ਕਾਫੀ ਸੁਨੇਹੇ ਆਏ ਨੇ, ਅੰਮ੍ਰਿਤਪਾਲ ਸਿੰਘ ਹੁਣੀ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਅਤੇ ਇੱਕ ਨਾ ਤੁਹਾਡੇ ਪਿਛਲੇ ਹਫ਼ਤਿਆਂ ਦੇ ਐਪੀਸੋਡ ਤੋਂ ਬਾਅਦ ਤੁਹਾਡੇ ਭਤੀਜੇ ਨੇ ਨਾ ਕੁਛ ਸਵਾਲ ਜਾਂ ਕੁਛ ਸੁਜੈਸ਼ਨ ਭੇਜੀਆਂ ਤੁਹਾਡੇ ਲਈ ਸੁਝਾਅ, ਅਤੇ ਸ਼ਾਇਦ ਤੁਸੀਂ ਪਹਿਲਾਂ ਤਾਂ ਇਹ ਦੱਸੋ ਤੁਹਾਡੀ ਫੇਸਬੁੱਕ ਦੀ ਫਿਰ ਉਹ ਚੱਲੀ ਮੁੜ ਕੇ ਆਈਡੀ ਕਿ ਨਹੀਂ ਚੱਲੀ, ਕਿਉਂਕਿ ਉਹ ਇੱਕ ਬਹੁਤ ਵੱਡਾ ਪੰਥਕ ਮਸਲਾ ਬਣਿਆ ਹੋਇਆ।
ਉਹ ਜੀ ਹੁਣ ਦੇਖੋ ਉਹ ਵੀ ਵਿੱਚ ਵਿਚਾਲੇ ਹੀ ਆ ਵੀ ਜੇ ਉਹਨਾਂ ਨੂੰ ਹੁਣ ਅਪੀਲ ਕੀਤੀ ਹੋਈ ਆ ਤੇ ਕੀ ਉਹਨੂੰ ਕਹਿੰਦੇ ਨੇ ਆਪਣਾ ਉਹਨਾਂ ਦਾ ਐਕਸੈਪਟ ਵੀ ਆਈ ਆ ਵੀ ਤੁਹਾਡੀ ਅਪੀਲ ਆਈ ਆ ਤੇ ਉਸ ਤੋਂ ਗਾਂਹ ਅਸੀਂ ਰਿਮਾਇੰਡਰ ਵੀ ਭੇਜ ਰਹੇ ਹਾਂ ਪਰ ਉਹ ਕੋਈ ਜਵਾਬ ਨਹੀਂ ਦਿੰਦੇ। ਕੋਈ ਆਪਣਾ ਪ੍ਰੇਮੀ ਬੰਦਾ ਹੀ ਆ ਜਿਹੜਾ ਜਿਹਦਾ ਮੇਰੇ ਨਾਲ ਲੋੜੋਂ ਵੱਧ ਪ੍ਰੇਮ ਆ ਉਹ ਕੋਈ ਸ਼ਿਕਾਇਤ ਕਰਦਾ ਤੇ ਫਿਰ ਆਪਣੇ ਪ੍ਰੋਗਰਾਮ ਇਹ ਵੀ ਸੱਜਣਾ ਮਿੱਤਰਾਂ ਨੇ ਸਲਾਹ ਦਿੱਤੀ ਵੀ ਲੋਕਾਂ ਨੇ ਦਸ ਦਸ ਬਣਾਏ ਹੁੰਦੇ ਆ, ਤੁਸੀਂ ਜਿੰਨਾ ਚਿਰ ਉਹ ਨਹੀਂ ਚਾਲੂ ਕਰਦੇ ਪੁਰਾਣਾ ਤੁਸੀਂ ਨਵਾਂ ਬਣਾ ਲਓ ਤੇ ਉਹ ਮੈਂ ਨਵਾਂ ਆਪ ਤਾਂ ਮੈਨੂੰ ਬਣਾਉਣਾ ਨੀ ਆਉਂਦਾ, ਉਹ ਭਤੀਜੇ ਦੀ ਮਦਦ ਨਾਲ ਨਵਾਂ ਬਣਾਇਆ ਉਹ ਇੱਕ ਦਿਨ ਚੱਲਿਆ ਤੇ ਮੁੜ ਕੇ ਉਹ ਵੀ ਬੰਦ ਹੋ ਗਿਆ ਤੇ ਫਿਰ ਤੀਜਾ ਬਣਾਇਆ ਉਹ ਦੋ ਦਿਨ ਚੱਲਿਆ, ਉਹ ਗਲਤੀ ਨਾਲ ਮੇਰੇ ਮੁੰਡੇ ਨੇ ਫੋਟੋ ਲਾ ਤੀ ਮੇਰੀ ਤੇ ਉਹ ਫੇਰ ਬੰਦ ਹੋ ਗਿਆ ਤੇ ਹੁਣ ਅਸੀਂ ਫੋਟੋ ਤੋਂ ਬਿਨਾਂ ਤੇ ਗੁਰਮੁਖੀ ਅੱਖਰਾਂ ਵਿੱਚ ਸੰਤੋਖ ਸਿੰਘ ਸੂਰੋ ਪੱਡਾ ਤੇ ਇਹਦੇ ਨਾਂ ਤੇ ਬਣਾਇਆ ਗੁਰਮੁਖੀ ਅੱਖਰਾਂ ਚ ਤੇ ਬਹੁਤ ਬਹੁਤ ਖੁਸ਼ੀ ਹੋ ਗਈ। ਮੇਰੇ ਨਾਲ 5000 ਦੀ ਲਿਸਟ ਸੀ ਤੇ ਨਵਿਆਂ ਨੂੰ ਸ਼ਾਮਿਲ ਕਰਨ ਲਈ ਪੁਰਾਣਿਆਂ ਵਿੱਚੋਂ ਕੁਝ ਨੂੰ ਛੁੱਟੀ ਦੇਣੀ ਪੈਂਦੀ ਸੀ ਤੇ 10 ਸਾਲ ਹੋ ਗਏ, 11-10 ਸਾਲ ਹੋ ਗਏ ਬਣੇ ਨੂੰ ਤੇ 9 ਸਾਲ ਮੈਨੂੰ ਵਰਤਦੇ ਨੂੰ ਵੀ ਹੋ ਗਏ 8-9 ਸਾਲ ਤੇ ਉਹ ਇੰਨੇ ਚਿਰ ਦਾ ਮਟੀਰੀਅਲ ਮੇਰਾ ਆਪਣੇ ਲੇਖ ਪੁਰਾਣੀਆਂ ਫੋਟੋਆਂ ਇਤਿਹਾਸਕ ਤੇ ਚੰਗੇ ਲੱਗਣ ਵਾਲੇ ਲੇਖ ਦੂਜੀਆਂ ਲਿਖਾਰੀਆਂ ਦੇ ਵੀ ਉਹ ਸਾਰਾ ਕੁਝ ਉੱਥੇ ਸੀਗਾ ਤੇ ਜੇ ਹੁਣ ਚਾਲੂ ਕਰ ਦੇਣ ਉਹਨਾਂ ਨੂੰ ਰਿਮਾਇੰਡਰ ਵੀ ਭੇਜਦੇ ਆ ਪਰ ਜਵਾਬ ਨੀ ਕੋਈ ਦਿੰਦੇ ਤੇ ਪਹਿਲਾਂ ਤੇ ਜਵਾਬ ਦਿੱਤਾ ਸੀ ਵੀ ਇੱਕ ਦਿਨ ਲੱਗਦਾ ਹੁੰਦਾ ਆ ਹੁਣ ਕੋਰੋਨਾ ਕਰਕੇ ਸ਼ਾਇਦ ਇੱਕ ਦਿਨ ਤੋਂ ਵੱਧ ਲੱਗ ਜਾਵੇ ਤੇ ਪਰ ਮੈਨੂੰ ਤੇ ਪਤਾ ਸਮਝ ਲਓ ਵੀ 14-15 ਸਤੰਬਰ ਦਾ ਲਗਭਗ 3 ਵੀਕ ਹੋ ਗਏ ਆ ਤੇ ਫਿਰ ਮੈਂ ਰਹਿ ਨਹੀਂ ਸਕਦਾ। ਅੱਛਾ ਹੈਰਾਨੀ ਇਹ ਗੱਲ ਆ ਕਿ ਪਹਿਲਾਂ ਆਇਆ ਵੀ ਤੁਹਾਨੂੰ 3 ਦਿਨ ਲਈ ਬੈਨ ਲਾਇਆ ਜਾਂਦਾ ਆ, ਤੁਸੀਂ ਕੋਈ ਇਨਫਰਿੰਜਮੈਂਟ ਕੀਤੀ ਆ ਕਿਸੇ ਦੇ ਕਾਪੀ ਰਾਈਟ ਦੀ ਤੇ ਇਹ ਨੀ ਦੱਸਿਆ ਵੀ ਕਾਹਦਾ ਕਾਪੀ ਰਾਈਟ ਤੇ ਵਿੱਚੇ ਹੀ ਅਜੇ 3 ਮੈਂ ਕਿਹਾ ਕੋਈ ਨੀ ਤੇ ਦੂਜਿਆਂ ਮੈਂ ਫੇਸਬੁੱਕ ਖੋਲ ਕੇ ਤੇ ਦੂਜਿਆਂ ਦਾ ਪੜ੍ਹ ਲੈਂਦਾ ਹੁੰਦਾ ਸੀ ਆਪ ਨੀ ਸੀ ਵਿੱਚ ਕੁਝ ਕਰ ਸਕਦਾ ਤੇ ਉਹ ਅਜੇ 3 ਦਿਨ ਪੂਰੇ ਹੋਏ ਨੀ ਤੇ ਫੇਰ ਆ ਗਿਆ ਜੀ ਭਈ ਤੁਸੀਂ ਤੁਹਾਨੂੰ ਕੀ ਉਹਨੂੰ ਕਹਿੰਦੇ ਹੁੰਦੇ ਜੋ ਵੀ ਉਹ ਕੀਤਾ ਜਾਂਦਾ
ਪੰਜਾਬੀ ਦੇ ਵਿੱਚ ਪਰ ਆਪਣੇ ਸਰਮਾ ਬਦੋਣੀ ਕਹਿ ਰਹੇ ਨੇ ਕਹਿੰਦੇ ਤਾਇਆ ਜੀ ਜਦ ਜਿਹੜੀ ਹੁਣ ਦੀ ਆਈਡੀ ਬੰਦ ਹੋ ਗਈ ਆ ਤੇ ਅਗਲੀ ਕਹਿੰਦੇ ਇਹ ਵੀ ਹੋ ਜਾਣੀ ਆ, ਅੱਗੇ 3-4 ਹੋ ਗਈਆਂ ਆ ਵੀ ਹੋ ਜਾਣੀ ਆ ਤੇ ਹੁਣ ਕਹਿੰਦੇ ਮੈਂ ਨਾ 5 ਨਾਮ ਤੁਹਾਨੂੰ ਦੇ ਰਿਹਾ ਤੁਸੀਂ ਬਣਾਈ ਜਾਣੀ ਆ ਆਈਡੀਆਂ ਹਟਣਾ ਨੀ ਆਪਾਂ ਕਹਿੰਦੇ ਵੀ ਜਿਹੜੀ ਹਾਂ ਹੁਣ ਤਾਂ ਹੁਣ ਕਿਹੜੀ ਆ ਹੁਣ ਗੁਰਮੁਖੀ ਚ ਕਿਹੜੀ ਆ ਸੰਤੋਖ ਸਿੰਘ ਸੂਰੋ ਪੱਡੇ ਵਾਲਾ जगत ताया संतोख सिंह ठीक है ते, हां जिहड़ी जिहड़ी ए भी जदों बंद हो जाणी आ ओह तों अगली जिहड़ी आई डी आ ओहदा नाम रखना ताया संतोख सिंह सूरो पड्डा। चलो ए तां लिखिया होया ते ताया नहीं सी लाया। ते तीजी जिहड़ी ओह तों बाद आई डी बनाउणी आ ओहदा नाम रखना ग्यानी संतोख सिंह बादल। ਜਿਹੜੀ
ਉਹ ਲੋਕਾਂ ਨੂੰ ਭੁਲੇਖਾ ਮੈਂ ਕਿਸੇ ਮਨਮੁਖ ਹੋਏ ਭਾਈ ਗੁਰੂ ਗੁਰਬਾਣੀ ਕਹਿੰਦੀ ਹੈ ਮਨਮੁਖ ਹੋਏ ਬੰਦੇ ਦਾ ਬੰਦਾ ਅੱਛਾ ਕਿਸੇ ਬੰਦੇ ਦਾ ਸਪੋਰਟਰ
ਨਹੀਂ ਨਹੀਂ ਚਲੋ
ਮੈਂ ਤੇ ਪੰਥ ਦਾ ਸਪੋਰਟਰ
ਉਹ ਜਿਹੜੀ ਜਦੋਂ ਇਹ ਵੀ ਬੈਨ ਹੋ ਜਾਣੀ ਹੈ ਇਹ ਬੈਨ ਨਹੀਂ ਹੋਣੀ ਇਹ ਫੇਸਬੁੱਕ ਨੇ ਨਹੀਂ ਇਹ ਆਈ ਡੀ ਬੈਨ ਕਰਨੀ ਗਿਆਨੀ ਸੰਤੋਖ ਸਿੰਘ ਬਾਦਲ ਵਾਲੀ ਇਹ ਲੋਕਾਂ ਨੇ ਬੈਨ ਕਰ ਦੇਣੀ ਤੁਹਾਨੂੰ ਆਪੇ ਬੰਦੇ ਕਰਨੀ। ਚਲੋ ਕਹਿੰਦੇ ਉਹ ਤੋਂ ਬਾਅਦ ਫਿਰ ਆਪਾਂ ਰੱਖਾਂਗੇ ਸ਼੍ਰੀ ਮਾਨ ਸੰਤੋਖ ਸਿੰਘ ਜੀ ਇਹ ਤੇ ਜਿਹੜੀ ਫਿਰ ਜਦੋਂ ਉਹ ਵੀ ਬੈਨ ਹੋ ਗਈ ਫਿਰ ਪੰਜਵੀਂ ਆਈ ਡੀ ਫਿਰ ਰੱਖਾਂਗੇ 108 ਸੰਤੋਖ ਸਿੰਘ ਜੀ।
ਨਹੀਂ ਤੇ ਉਸ ਤੋਂ ਗਾਹ ਆਪਾਂ ਰੱਖ ਲਾਂਗੇ ਕੀ ਉਹਨੂੰ ਕਹਿੰਦੇ ਨੇ ਸਰ ਮੁਹੱਬਤ ਸਿੰਘ ਨਿੱਜੀ ਤਾਇਆ ਨਿੱਜੀ ਭਤੀਜਾ ਨਿੱਜੀ ਭਤੀਜਾ ਤਾਇਆ ਸੰਤੋਖ ਸਿੰਘ।
ਨਹੀਂ ਨਹੀਂ ਯਾਰ ਰੱਖਾਂਗੇ ਸੰਤੋਖ ਸਿੰਘ ਭਤੀਜਾ ਏ ਸਰ ਮੁਹੱਬਤ ਉਰਦੂ
ਉਰਦੂ ਦਾ ਢੰਗ ਹੈ ਲਿਖਣ ਦਾ।
ਨਹੀਂ ਨਹੀਂ ਭਤੀਜਾ ਨੀ ਤਾਇਆ ਤਾਇਆ ਏ ਸਰ ਮੁਹੱਬਤ ਮੇਰਾ ਉਰਦੂ ਥੋੜਾ ਕੱਚਾ ਤੂੰ ਮਾਰਨ ਲੱਗ ਪੈਂਦਾ ਕਿਉਂਕਿ ਮੈਂ ਬਹੁਤਾ ਜਾਣਕੀ ਨਹੀਂ ਹੈਗਾ ਤੇ ਇਸ ਕਰਕੇ
ਜਾਣਦਾ ਤੇ ਮੈਂ ਵੀ ਨੀ ਸੁਣਿਆ
ਕੱਲ ਅਮਰੀਕ ਸਿੰਘ ਫਲੋਰਾ ਵੀ ਉਹ ਵੀ ਜਾਮੀਆ ਮਿਲੀਆ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਆ ਉਹਨਾਂ ਨੂੰ ਉਰਦੂ ਕੰਪਲਸਰੀ ਸੀਗਾ ਥੋੜਾ ਬਹੁਤ ਆਉਂਦਾ ਉਹਨਾਂ ਦੇ ਫਿਰ ਕੀੜਾ ਜਾਗ ਉੱਠਦਾ ਦੁਬਾਰਾ ਫਿਰ ਉਰਦੂ ਦੀ ਕਿਤਾਬ ਚੱਕ ਲੈਂਦੇ ਆ ਫਿਰ ਉਹ ਉਰਦੂ ਬੋਲਣ ਲੱਗ ਪੈਂਦੇ 2-3 ਮਹੀਨੇ ਉਹ ਕੱਲ ਫਿਰ ਲਾਪੇ ਬੋਲਣ ਤਾਇਆ ਜੀ ਤੇ ਉਹ ਬੋਲਣ ਤੇ ਮੈਂ ਉਹਨਾਂ ਨੂੰ ਫਿਰ ਕੱਲ ਸੁਝਾਅ ਮੈਂ ਕਿਹਾ ਤੁਸੀਂ ਬਹੁਤਾ ਨਾ ਬੋਲੋ ਉਹ ਅਫਗਾਨਿਸਤਾਨ 'ਚ ਨਵੀਂ ਨਵੀਂ ਸਰਕਾਰ ਬਣੀ ਆ ਉਹਨਾਂ ਨੂੰ ਬੰਦਿਆਂ ਦੀ ਲੋੜ ਹੈ ਪੜ੍ਹਿਆ ਲਿਖਿਆ ਦੀ ਉਹਨੇ ਤੁਹਾਨੂੰ ਹਾਇਰ ਕਰ ਲੈਣਾ ਐਵੇਂ ਨਾ ਕਿਤੇ ਹਾਇਰ ਕਾਹਨੂੰ ਕਰਨਾ ਉਹਨੇ ਕਿੱਡਣਾ ਪੇ ਕਰਨਾ ਤੁਹਾਨੂੰ ਤੇ ਇਸ ਕਰਕੇ ਹਾਂਜੀ ਸਾਡੇ ਨਾਲ ਰਵਿੰਦਰ ਮੈਲਬਨ ਵਾਲੇ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਲਾਲੀ ਹੁਣੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਦੱਸਿਓ ਪਿਆਰੇ ਤੁਸੀਂ ਕਿੱਥੋਂ ਕਿਉਂਕਿ ਪਹਿਲੀ ਵਾਰੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਚਾਲ ਸਾਹਿਬ ਕਹਿ ਰਹੇ ਨੇ ਤਾਇਆ ਜੀ ਕਹਿੰਦੇ ਮਿੱਟੀ ਪੁੱਟ ਇਹ ਵੀ ਆਈ ਡੀ ਰੱਖ ਸਕਦੇ ਮਿੱਟੀ ਪੁੱਟ ਤਾਇਆ ਜੀ
ਤਾਇਆ ਮਿੱਟੀ ਪੁੱਟ ਲਾਇਬ੍ਰੇਰੀ ਨੂੰ ਤੇ ਉਹ ਚੰਗੇ ਸ਼ਬਦਾਂ ਚ ਉਤੋਂ ਗੱਲ ਹੋ ਗਈ ਤੇ ਥੱਲੇ ਉਤਰਦਿਆਂ ਨੂੰ ਉਹਨੀ ਸੀ ਪਤਾ ਵੀ ਮੈਂ ਪਿੱਛੇ ਤੁਰੇ ਆ ਰਿਹਾ ਪੌੜੀਆਂ ਉਤਰਦਿਆਂ ਨਾ ਕਹਿੰਦਾ ਪਹਿਲਾਂ ਗਿਆਨੀ ਲੋਕਾਂ ਦੀ ਮੂੰਹ ਜ਼ਬਾਨੀ ਮਿੱਟੀ ਪੁੱਟਦਾ ਹੁੰਦਾ ਸੀ ਹੁਣ ਕਹਿੰਦਾ ਕਿਤਾਬਾਂ ਲੈ ਕੇ ਪੁੱਟਣ ਲੱਗ ਗਿਆ
ਸੋ ਤਾਇਆ ਜੀ ਏਦਾਂ ਕਰਦੇ ਹਾਂ ਕਿ ਆਪਾਂ ਲੈਂਦੇ ਵਿਦਾ ਤੇ ਅਗਲੇ ਹਫ਼ਤੇ ਫਿਰ ਆਪਾਂ ਸ਼ਾਮਿਲ ਹੋਵਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੇ ਤੁਸੀਂ ਆਪਣੀ ਆਈ ਡੀ ਸੰਭਾਲ ਕੇ ਰੱਖਿਓ ਹੁਣ ਆਪਣਾ ਖਿਆਲ ਤਾਂ ਮੈਨੂੰ ਪਤਾ ਤੁਸੀਂ ਰੱਖੇ ਲੈਣਾ ਹੁਣ ਆਈ ਡੀ ਦਾ ਖਿਆਲ ਰੱਖਿਓ ਦੇਖਿਓ ਕਿਤੇ
ਆਈ ਡੀ ਤੇ ਹੁਣ ਕੋਈ ਗੁਰਮੁਖ ਪਤਾ ਨੀ ਉਹਨੂੰ ਕਿਉਂ ਨਾਰਾਜ਼ਗੀ ਹੈ ਮੇਰੇ ਨਾਲ
ਯਾਰ
ਮੈਂ ਦੇਖੋ ਮੈਂ ਕਹਿੰਦਾ ਜਿੱਥੇ ਮੈਂ ਜਾਣਾ ਕਹਿੰਦਾ ਲੋਕੀ ਮੈਨੂੰ ਮੈਨੂੰ ਬਦਨਾਮ ਕਰਦੇ ਆ ਵੀ ਲੜਾਈ ਤੇ ਲੜਾਈ ਪਵਾ ਦਿੰਦਾ ਹੁਣ ਦੱਸ ਵੀ ਆ ਵੇਖ ਆਪਾਂ ਹੁਣ ਹਲਵਾਈ ਦੀ ਦੁਕਾਨ ਤੇ ਚਾਹ ਪੀਂਦੇ ਇੱਕ ਦਿਨ ਬੈਠੇ ਸੀਗੇ ਉਹ ਚਾਹ ਦੇ ਕੱਪ ਦੇ ਉੱਤੇ ਆ ਗਈ ਮਲਾਈ ਮੈਂ ਕਹਿੰਦਾ ਉਂਗਲ ਨਾਲ ਮਲਾਈ ਲਾ ਕੇ ਤੇ ਕੰਧ ਨੂੰ ਲਾ ਤੀ ਉਹ ਮਿੱਠੀ ਸੀ ਤੇ ਉਹਦੇ ਮੱਖੀ ਆ ਗਈ ਮੱਖੀ ਨੂੰ ਵੇਖ ਕੇ ਕਿਰਲੀ ਨੇ ਛਾਲ ਮਾਰੀ ਕਿਰਲੀ ਨੂੰ ਵੇਖ ਕੇ ਹਲਵਾਈ ਦੀ ਜਿਹੜੀ ਸੀ ਉਹ ਬਿੱਲੀ ਪੈ ਗਈ ਉਹ ਬਿੱਲੀ ਨੂੰ ਬੁੜਕਦਾ ਵੇਖ ਕੇ ਗੁਆਂਢੀ ਹਲਵਾਈ ਦਾ ਕੁੱਤਾ ਪੈ ਗਿਆ ਤੇ ਉਹਨੇ ਉਹ ਬਿੱਲੀ ਜਿਹੜੀ ਦੁੱਧ ਵਾਲੇ ਕੜਾਹੀ ਚ ਡਿੱਗ ਪਈ ਤੇ ਉਹ ਹਲਵਾਈ ਨੇ ਬਿੱਲੀ ਵਾਲੇ ਨੇ ਇੱਕ ਖੋਂਚਾ ਮਾਰ ਕੇ ਕੁੱਤੇ ਦਾ ਸਿਰ ਪਾੜਤਾ ਉਹ ਕੁੱਤੇ ਦਾ ਮਾਲਕ ਹਲਵਾਈ ਆਣ ਕੇ ਉਹ ਹਲਵਾਈ ਨੂੰ ਲੈ ਗਿਆ ਅੱਧਾ ਬਾਜ਼ਾਰ ਉੱਧਰ ਅੱਧਾ ਬਾਜ਼ਾਰ ਉੱਧਰ ਦੱਸੋ ਇਹ ਚ ਮੇਰਾ ਕੀ ਕਸੂਰ ਹੈ ਮੈਂ ਤੇ ਉਂਗਲ ਹੀ ਲਾਈ ਸੀ ਕਹਿੰਦਾ
ਇਹਨੂੰ ਕਹਿੰਦੇ ਉਂਗਲ ਲਾਉਣਾ, ਇਹਨੂੰ ਕਹਿੰਦੇ ਉਂਗਲ ਲਾਉਣਾ। ਚਲੋ ਠੀਕ ਹੈ ਤਾਇਆ ਜੀ, ਮਿਲਦੇ ਹਾਂ ਅਗਲੇ ਹਫ਼ਤੇ ਫਿਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤਾਇਆ ਜੀ ਛੋਟੀ ਜਿਹੀ ਗੱਲ ਦੇ ਵਿੱਚ ਵੀ ਇੱਕ ਪੂਰੇ ਅਖਾਣ ਦਾ ਇਤਿਹਾਸ ਦੱਸ ਗਏ ਕਿ ਉਂਗਲ ਲਾਉਣਾ ਕੀ ਹੁੰਦਾ ਹੈ। ਸੋ ਪਿਆਰਿਓ, ਮੈਂ ਕੋਸ਼ਿਸ਼ ਕਰ ਰਿਹਾ ਬਿੱਟਾ ਸਾਹਿਬ ਨੂੰ ਸ਼ਾਮਿਲ ਕਰਨ ਦੀ, ਅਤੇ ਅਗਰ ਨਾ ਹੋਏ ਤਾਂ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਗੀਤ ਸੰਗੀਤ ਵੀ ਤੁਹਾਨੂੰ ਸੁਣਾਵਾਂਗੇ। ਸੋ ਮਿਲਦੇ ਹਾਂ ਇਸ ਗੀਤ ਦੇ ਇਸ ਬ੍ਰੇਕ ਦੇ ਉਸ ਪਾਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਵਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03-995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ,
किस देश ने कीती नुक्ता चीनी किस हीरो नू हो गया प्यार किसने मारा कितने तरना की बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दिल वालियां गल्लां चल रही हैं ते साडा तुहाडा साथ बनिया होया ते माफी चाहने अज जसविंदर सिंह बिट्टा जी उन्हां नाल संपर्क नहीं लग रहा वैसे वो हाजिर ने पर टैक्निकल खराबी कारण उन्हां नाल नहीं जुड़ रहे सो कोशिश कर रहे हैं इन द मीन टाइम अगर जुड़ गए तो जरूर आपां गल्लबात जारी रखांगे पर अपनियां दिल वालियां गल्लां भी करन वालियां ने बहुत करांगे अज तुहाडे नाल सांझियां सारियां नाल तुहानूं दो तीन सोहणे सोहणे गीत भी सुनाउणे आ तीन गीत मैं कढ़े अज जिहड़े हुण तुहाडे नाल सांझे करने आ हौली हौली अगर टाइम मिलिया अगर मेरियां गल्लां ते तुहाडियां गल्लां मुक्कियां कल दे प्रोग्राम दे विच अमरीक भाजी ने विआहां दी गल कीती सी ते उस तों बाद साडे बड़े सत्कारयोग जतिंदर पठल भाजी उहनां दा फोन आया पहला मैसेज भी आया सी गल्लां बातां होईआं हासा मजाक होया वो बड़ी रिस्पोंसीबल जॉब रेलवे च करदे ने ते कहिंदे असीं वी इही गल कर रहे सीगे दो डेढ़ क हफ्ता पहला ते तुसीं बहुत वधिया गल कीती है इस तरह हुण अज गल चल रहा ते समां बदल रहा हर चीज़ जिहड़ी आ उस दे मायने बदल रहे ने वैसे मैं भी कई बार सोचदा हुन्ना जिहड़ा कुदरत दियां चीज़ां ने कुदरत नेचर दे विच हरियावल है लैंडस्केप्स है कदे आपां जाइए इधर सेंट्रल आस्ट्रेलिया वालों या होर पासे जिथे अजे कदे बहुता कोई वसो नहीं हुई तो सानू बिल्कुल शुद्ध लैंडस्केप मिलेगा धरातल मिलेगा दरख्त ते होर पानी ने अपने राह बनाए हुए ने कित लक्कड़ डिगया पिया है कित पिंजर पिया पशुआं दा हुण पंजाब दी आपां गल करदे हां पंजाब दे विच असी खुद देखिया कि कई जिहड़े पिंड दे आले दुआले आ उत्थे कोई हजे वाया नहीं सीगा मेरी अपनी सुरत दे विच वी थोड़ा जिहा असी इह देखिया साडे फादर साहब उन्होंने पिछे उन्होंने ज़्यादा देखिया कि थोड़ा इलाका वाया हुंदा सी ते नैचुरल जंगल खड़ा हुंदा सी साडे एक चाचा जी पूरे हो गए ते वो दसदे हुंदे सीगे वी उन्हां दे पिंड दे लागे साडे रिश्तेदारी चों सी जदों पिंड दे आले दुआले बण हुंदा सी ते उहदे विच हिरन भी हुंदे सी शेर भी हुंदे सी बाघ भी हुंदे सी ते अजकल हिरन तां की अजकल उत्थे कोई चिड़ी भी फड़कदी नज़र नहीं आ रही ते जदों आपां पंजाब दी गल करदे ना ते असीं पंजाब दी ओह गल करदे जिहड़ी असीं बचपन च देखी है पर असल दे विच पंजाब इदां दा भी नहीं सी पंजाब बड़ा नैचुरल घने जंगल संघने जंगल बनस्पतियां फुल नैच बहुत कुछ सीगा पंजाब दे विच ते कल ही मैनू इंडिया तों फोन आया मैसेज आया साडे मेरे ही नाम दे ने साडे शरीके चों ने बड़ा प्यार करदे ने छोटे कज़न है मेरे तां फोटो भेजी उन्होंने साडे घर दी ते टाली साडे टालियां चार पंज लगियां होईयां जदों असीं इंडिया ही सीगे उदों ही लाईयां सीगियां उदों होर टालियां हुण बहुत घणियां संघणियां वड्डियां हो गईयां ते उहदे कोल हौद लंघन करके ना उत्थे सेंक पै गई पाणी दी हौद आड़ सीगी उहदे च ते उह सुक गईयां टालियां दो सेंक पै के ते उह मैनूं फोन आया कहिंदे भाजी पे इहनां दा कुछ करना पैणा आपां नूं वढ़ा के वढ़ लईए जां इह डिग पैणियां है ना नुकसान करूगियां मैं कहा चलो वढ़ लिओ ते टाली हुण तुसीं देखो जा के कि बहुत घट रेयर ਕਿਤੇ ਦਰਖਤ ਹੈ ਟਾਹਲੀ ਸਾਡੇ ਇੱਕ ਖੇਤ ਹੁੰਦਾ ਸੀ ਉਹਦੇ ਵਿੱਚ ਟਾਹਲੀ ਹੁੰਦੀ ਸੀ ਉਹਨੂੰ ਟਾਹਲੀ ਵਾਲਾ ਖੇਤ ਕਹਿੰਦੇ ਸੀਗੇ ਹੁਣ ਉਹ ਤਾਂ ਇੱਕ ਟਾਹਲੀ ਰਹਿ ਗਈ ਨਾ ਸਾਡੇ ਪਿੱਛੇ ਥਾਂ ਦੇ ਵਿੱਚ ਤਿੰਨ ਟਾਹਲੀਆਂ ਸੀਗੀਆਂ ਵੱਡੀਆਂ ਹੁਣ ਉਹ ਵੀ ਜਾਂਦੀਆਂ ਲੱਗਣੀਆਂ ਹੁਣ ਕਿਹਨੇ ਹੋਰ ਟਾਹਲੀਆਂ ਲਾਉਣੀਆਂ ਉੱਤੇ ਵੀਹ ਪੱਚੀ ਸਾਲ ਉਹਨੂੰ ਵੱਡੀ ਹੋਣ ਨੂੰ ਲੱਗਦੇ ਨੇ ਟਾਹਲੀ ਨੂੰ ਅਤੇ ਟਾਹਲੀ ਦੀ ਵੀ ਲੱਕੜ ਕਾਫੀ ਮਹਿੰਗੀ ਵਿਕਦੀ ਹੈ ਪਰ ਇੱਕ ਸਮਾਂ ਇਹ ਸੀਗਾ ਕਿ ਪੰਜਾਬ ਦੇ ਵਿੱਚ ਇੰਨਾ ਕੁ ਬਣ ਸੀ ਇੰਨਾ ਕੁ ਲੱਕੜ ਸੀ ਕਿ ਅੱਗ ਲਾ ਲਾ ਕੇ ਉਹ ਲੈਂਡ ਕਲੀਅਰ ਕਰਦੇ ਹੁੰਦੇ ਸੀਗੇ ਤੇ ਹੁਣ ਉਹ ਟਾਹਲੀ ਦੀ ਇੱਕ ਡਾਹਣੀ ਵੀ ਡਿੱਗ ਪੈਂਦੀ ਹੈ ਤੇ ਲੋਕੀ ਆ ਕੇ ਚੋਰੀਓ ਚੋਰੀ ਕਰਦੇ ਨੇ ਵੱਢ ਕੇ ਲੈ ਜਾਂਦੇ ਨੇ ਟਾਹਲੀਆਂ ਲੋਕਾਂ ਦੇ ਘਰ ਬਣ ਗਏ, ਫਰਨੀਚਰ ਬੜਾ ਕੁਛ ਬਣਿਆ, ਲੋਕਾਂ ਦੀਆਂ ਬੜੀਆਂ ਲੋੜਾਂ ਨੇ, ਹੈ ਨਾ। ਪਰ ਉਹ ਲੋਡ ਕਿਤੇ ਪਿਆ? ਉਹ ਸਾਰਾ ਬਨਸਪਤੀ 'ਤੇ, ਸਾਰਾ ਹੀ ਖਤਮ ਕਰਤਾ, ਸਾਰਾ ਹੀ ਖਤਮ ਹੋ ਗਿਆ। ਸੋ ਕੁਦਰਤ ਦਾ ਜਿਹੜਾ ਵਰਤਾਰਾ ਜਿਹਾ ਆਪਾਂ ਦੇਖਦੇ ਹਾਂ ਨਾ ਨੈਚੁਰਲ ਸਟੇਟ ਦੇ ਵਿੱਚ, ਉਹ ਹੈ ਨਹੀਂ। ਪੰਜਾਬ ਵੀ ਹੈ ਨਹੀਂ, ਇੱਧਰ ਵੀ ਬਹੁਤ ਘੱਟ ਹੈ। ਇੱਕ ਵਿਚਾਰ ਕੱਲ੍ਹ ਪੜ੍ਹ ਰਿਹਾ ਸੀ ਕਿ ਜੰਗਲ ਲਾਉਣਾ ਜੀ, ਆ ਜੀ ਐਨ ਜੀ ਓ ਤਿਆਰ ਹੋ ਗਈ। ਇਹ ਐਨ ਜੀ ਓ ਹੁਣ ਅਸੀਂ 15-10 ਬੰਦਿਆਂ ਨੇ ਖੜੀ ਕਰ ਲਈ, ਵੈਸੇ ਤਾਂ 10 ਸਾਡੇ ਘਰ ਦੇ ਹੀ ਨੇ, ਮੈਂ ਵੈਸੇ ਐਗਜ਼ਾਮਪਲ ਦੇ ਰਿਹਾ, ਅਸੀਂ ਨਾ ਜੰਗਲ ਲਾਉਣਾ ਆ। ਗੁਰਮੁਖ ਪਿਆਰਿਓ, ਜੰਗਲ ਲਾਇਆ ਨਹੀਂ ਜਾਂਦਾ, ਜੰਗਲ ਆਪ ਬਣਦਾ ਆ। ਕਹਿੰਦੇ ਜੰਗਲ ਬਾਗ ਨਹੀਂ ਬਣ ਸਕਦਾ, ਬਾਗ ਦੀ ਦੇਖਭਾਲ ਛੱਡ ਦਿਓ, ਜੰਗਲ ਬਣ ਜਾਏਗਾ। ਬੜੀ ਡੂੰਘੇ ਅਰਥ ਨੇ। ਹਰਮਨ ਰੇਡੀਓ 'ਤੇ ਚੱਲਦਾ ਹਰਮਿੰਦਰ ਕੰਗ ਦੀ ਆਵਾਜ਼ ਦੇ ਵਿੱਚ, ਸ਼ੁਰੂਆਤੀ ਵਿਚਾਰਾਂ ਦੇ ਵਿੱਚ ਸੀ ਕਿ ਜੰਗਲ ਬਾਗ ਨਹੀਂ ਬਣ ਸਕਦਾ। ਬਾਗ ਅਤੇ ਜੰਗਲ 'ਚ ਫਰਕ ਹੁੰਦਾ ਹੈ। ਬਾਗ ਹੁੰਦਾ ਕਿ ਤਰਤੀਬ ਬਾਰ ਆਪ ਦਰਖਤ ਲਾਏ ਹੋਏ ਨੇ, ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਥੱਲਿਓਂ ਸਾਫ਼ ਸਫਾਈਆਂ ਕੀਤਾ ਜਾ ਰਿਹਾ, ਉਹਦੇ ਵਿੱਚ ਤੁਰਨ ਫਿਰਨ, ਬਹਿਣ ਨੂੰ, ਹੱਸਣ ਖੇਡਣ ਨੂੰ ਥਾਂ ਹੈ, ਪੀਂਘਾਂ ਪਾਉਣ ਨੂੰ ਥਾਂ ਬਣਿਆ ਹੋਇਆ, ਉਹ ਹੁੰਦਾ ਬਾਗ। ਜੰਗਲ ਹੁੰਦਾ ਕਿ ਬੇਤਰਤੀਬ, ਕੁਦਰਤੀ ਤਰੀਕੇ ਨਾਲ, ਰੈਂਡਮਲੀ, ਆਪਣੀ ਮਰਜ਼ੀ ਨਾਲ ਜੰਮੇ ਹੋਏ ਦਰਖਤ, ਵੇਲ, ਬੂਟੇ, ਬਨਸਪਤੀ, ਕੀੜੇ ਮਕੌੜੇ, ਜਾਨਵਰ ਸਾਰੇ ਉੱਥੇ, ਉਹ ਹੁੰਦਾ ਜੰਗਲ। ਸੋ ਐਨ ਜੀ ਓ ਬਣਾ ਕੇ ਜੰਗਲ ਕਿੱਦਾਂ ਲੱਗ ਜਾਊਗਾ? ਉਹ ਤਾਂ ਬਾਗ ਲੱਗਦਾ ਹੈ, ਅਤੇ ਉਹਦੀ ਕੀ ਮਿਆਦ ਹੈ? ਜਦੋਂ ਵੱਡਾ ਹੋਏਗਾ ਵੱਢ ਲੈਣਾ ਹੈ। ਇੱਕ ਵਿਚਾਰ ਇਹ ਸੀ ਕਿ ਬਾਗ ਨਾ ਲਾਓ, ਜੰਗਲ ਨਹੀਂ ਲਾਈਦਾ ਹੁੰਦਾ। ਬਾਗ ਲਾਓ ਜੇ ਲਾਉਣਾ ਤੁਸੀਂ ਪ੍ਰੋਪਰ ਪ੍ਰੋਸੀਜਰ ਲਈ, ਜੰਗਲ ਲਾਈਦਾ ਨਹੀਂ ਹੁੰਦਾ। ਦਰਖਤ ਵੱਢਣੋਂ ਹੀ ਹਟ ਜਾਓ, ਜੰਗਲ ਆਪਣੇ ਆਪ ਉੱਗ ਖੜੇਗਾ। ਇਹ ਸਾਡਾ ਸਾਰਾ ਜ਼ੋਰ ਜਿਹੜਾ ਖੇਤੀਬਾੜੀ ਦੇ ਵਿੱਚ ਵੀਡ ਕੰਟਰੋਲ 'ਤੇ ਲੱਗਦਾ ਹੈ। ਘਰਾਂ 'ਚ ਵੀ ਦੇਖ ਲਓ, ਤੁਸੀਂ ਘਰ ਛੱਡ ਦਿਓ, ਬੜੇ ਬੜੇ ਮੰਦਰ ਛੱਡੇ ਹੋ ਜਿਹੜੇ ਨੇ, ਉਹਨਾਂ ਦੇ ਕੰਧਾਂ 'ਚੋਂ ਪਿੱਪਲ ਨਿਕਲ ਆਉਂਦੇ ਆ, ਪੱਥਰਾਂ 'ਚੋਂ ਪਿੱਪਲ ਨਿਕਲ ਆਉਂਦੇ, ਪੱਥਰਾਂ 'ਚੋਂ ਦਰਖਤ ਬੂਟੇ ਜੰਮ ਪੈਂਦੇ, ਘਾਹ ਜੰਮ ਪੈਂਦਾ। ਸੋ ਇਹਨਾਂ ਨੂੰ ਵੱਢਣਾ ਹੀ ਛੱਡ ਦਿਓ, ਜੰਗਲ ਆਪਣੇ ਆਪ ਬਣ ਜਾਏਗਾ। ਇਹ ਕੁਦਰਤ ਦਾ ਇਹ ਖੇਲ ਹੈ, ਕੁਦਰਤ ਦਾ ਵਰਤਾਰਾ ਆ। ਇੱਕ ਏਰੀਏ ਨੂੰ ਤੁਸੀਂ 10 ਸਾਲ ਅਟੈਂਡ ਨਾ ਕਰੋ, ਉਹਨੂੰ ਵਾਹੋ ਨਾ, ਵੱਢੋ ਨਾ, ਕੁਛ ਨਾ ਕਰੋ, ਉੱਥੇ ਦਰਖਤ ਆਪਣੇ ਆਪ ਹੋ ਜਾਣਗੇ, ਆਪਣੇ ਆਪ ਨੈਚੁਰਲ ਪ੍ਰੋਸੀਜਰ ਦੇ ਨਾਲ ਹੋ ਜਾਣਗੇ। ਸੋ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੇ, ਇਹ ਗੱਲਾਂ ਬਾਤਾਂ ਕੱਲ੍ਹ ਮੈਂ ਸੋਚ ਰਿਹਾ ਸੀਗਾ, ਅਤੇ ਜਿਹੜੇ ਕੁਦਰਤ ਦੇ ਕਾਇਦੇ ਕਾਨੂੰਨ ਨੇ, ਹੈ ਨਾ, ਉਹਨਾਂ ਦੇ ਵਿੱਚ ਕਿੱਦਾਂ ਆਪਾਂ ਚੱਲਣਾ ਆ। ਅਤੇ ਗੀਤ ਹੁਣ ਤਾਂ ਜੀ ਦਾ ਲਾ ਦਿੰਦੇ ਹਾਂ, ਇੱਕ ਬੈਂਡ ਰਣਜੀਤ ਬਾਬਾ ਦਾ, ਇਹ ਸੁਣਾਉਂਦੇ ਤੁਹਾਨੂੰ ਗੀਤ। ਪਰ ਸੁਖਦੇਵ ਸਿੰਘ ਭੰਗੂ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਇੱਧਰ ਲਾਲੀ ਜੀ, ਹਾਂਜੀ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਹੋ? ਗਲੈਨਮੋਰ ਪਾਰਕ ਤੋਂ? ਹਾਂਜੀ, ਬਹੁਤ ਬਹੁਤ ਸਵਾਗਤ ਤੁਹਾਡਾ ਗਲੈਨਮੋਰ ਪਾਰਕ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਫੋਟੋ ਮੈਂ ਭੇਜੀ ਹੈ, ਸ਼ੇਅਰ ਕੀਤੀ ਤੁਹਾਡੇ ਨਾਲ ਜਾਮਣ ਦੀ। ਇੱਥੋਂ ਗੱਲ ਮੈਨੂੰ ਯਾਦ ਆਈ ਸੀ ਜਾਮਣ ਤੋਂ। ਜਾਮਣਾਂ ਆਸਟ੍ਰੇਲੀਆ ਦੇ ਵਿੱਚ ਹੁੰਦੀਆਂ, ਸਾਡੇ ਵੀ 3 ਬੂਟੇ ਨੇ, ਪਰ ਉਹਨੂੰ ਘੱਟ ਲੱਗਦੀਆਂ ਜਾਮਣਾਂ। ਹੁਣ ਦੇਖਦੇ ਹਾਂ, ਮੈਂ ਟੱਕ ਲਾਇਆ ਸੀ ਕਿ ਇਸ ਵਾਰੀ ਲੱਗਦੀਆਂ ਜਾਂ ਨਹੀਂ ਲੱਗਦੀਆਂ। ਜਸ ਉਹਨਾਂ ਨੇ ਭੇਜੀ ਹੈ ਇਨਿਸਫਿਲ ਕੁਈਨਜ਼ਲੈਂਡ ਤੋਂ, ਸੁਣ ਰਹੇ ਹਾਂ ਜਿਹਨੀ, ਕਹਿੰਦੇ ਪ੍ਰੋਗਰਾਮ, ਅਤੇ ਸਾਡੇ ਫਾਰਮ ਦੇ ਵਿੱਚ ਜਾਮਣ ਦਾ ਬੂਟਾ, ਫਾਰਮ ਦਾ ਫੋਟੋ ਭੇਜੀ ਉਹਨੇ, ਜਾਮਣ ਦਾ ਬੂਟਾ। ਜਸ ਇਹ ਦੱਸਿਓ ਕਿ ਤੁਹਾਡੇ ਜਾਮਣਾਂ ਲੱਗਦੀਆਂ ਜਾਂ ਨਹੀਂ ਲੱਗਦੀਆਂ, ਕਿਉਂਕਿ ਇਹਨਾਂ ਨੂੰ ਕਈ ਸਾਲ ਤਾਂ ਵੈਸੇ ਵੱਡੀਆਂ ਹੋਈਆਂ ਨੂੰ ਹੋਣ ਨੂੰ ਲੱਗਦਾ ਫੇਰ ਲੱਗਦੀਆਂ, ਅਤੇ ਕਈ ਵਾਰੀ ਜ਼ਿਆਦਾ ਗਰੋਥ ਹੋਣ ਕਰਕੇ ਇਹਨਾਂ ਨੂੰ ਲੱਗਦੀਆਂ ਨਹੀਂ ਹੈਗੀਆਂ। ਅਤੇ ਜ਼ਰੂਰ ਦੱਸਣਾ ਸਾਨੂੰ, ਅਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜਸਵਿੰਦਰ ਜੀ, ਅਤੇ ਉਹ ਵੀ ਕਹਿੰਦੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਅਤੇ ਪਲੀਜ਼ ਦੱਸਿਓ ਕਿ ਸਹਿਜ ਪਾਠ ਪੋਡਕਾਸਟ ਜਾਂ ਸਾਊਂਡ ਕਲਾਊਡ 'ਚ ਕਿੱਥੇ ਹੈ ਜੀ? ਜਸਵਿੰਦਰ ਬ੍ਰਿਜਬੇਨ ਤੋਂ। ਹਾਂਜੀ ਜਸਵਿੰਦਰ, ਮੈਂ ਤੁਹਾਨੂੰ ਈਮੇਲ ਵਾਪਸ ਭੇਜਦਾ। ਸਾਊਂਡ ਕਲਾਊਡ ਦੇ ਵਿੱਚ ਪਲੇਲਿਸਟ ਬਣੀ ਹੋਈ ਆ, ਤੁਸੀਂ ਸੁਣ ਸਕਦੇ ਹੋ। ਸਾਡੇ ਆਪਣੇ ਰੇਡੀਓ ਦੀ ਐਪ ਜਿਹੜੀ ਆ ਪੋਡਕਾਸਟ ਦੀ, ਉਹ ਥੋੜ੍ਹੀ ਜਿਹੀ ਰੁਕੀ ਹੋਈ ਆ, 1-2 ਦਿਨਾਂ 'ਚ ਉਮੀਦ ਰੱਖਦੇ ਹਾਂ ਕਿ ਮੁੜ ਕੇ ਠੀਕ ਹੋ ਜਾਏਗੀ। ਅਤੇ ਰਾਜਨਦੀਪ ਵੀ ਕੈਨਬਰਾ ਤੋਂ ਸ਼ਾਮਿਲ ਹੋ ਗਏ ਨੇ। ਲਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ, ਗੀਤ ਦੇ ਉਸ ਪਾਰ ਫਿਰ ਆਪਾਂ ਹੋਰ ਗੱਲਾਂ ਕਰਾਂਗੇ।
ਚਾਹੀ ਓਏ।
2020 ਦੇ ਵਿੱਚ ਗੀਤ ਆਇਆ ਸੀ ਰਣਜੀਤ ਬਾਵੇ ਦਾ ਬੈਂਡ, ਕਹਿੰਦੇ ਹੁੰਦੀ ਜੇ ਟਿਕਟੋਕ ਬੰਦ ਨਾ ਬਣਨਾ ਸੀ ਨਚਾਰ, ਕਈਆਂ ਨੇ ਨਚਾਰ ਬਣਨਾ ਸੀ। ਵੈਸੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ, ਥੋੜ੍ਹੀ ਨੈਗੇਟਿਵ ਜਿਹੜੇ ਬੰਦੇ ਨੇ ਉਹਨਾਂ ਦੀ ਪਬਲਿਸਿਟੀ ਜ਼ਿਆਦਾ ਹੋ ਜਾਂਦੀ ਹੈ ਅਤੇ ਸਾਨੂੰ ਇਉਂ ਲੱਗਦਾ ਕਿ ਸਾਰਾ ਸਮਾਜ ਇਸ ਤਰ੍ਹਾਂ ਦਾ ਹੁੰਦਾ ਆ, ਪਰ ਮਜੋਰਟੀ ਜਿਹੜੀ ਆ ਉਹ ਸਾਇਲੈਂਟ ਹੁੰਦੀ ਆ। ਉਹ ਪਤਾ ਨਹੀਂ ਲੱਗਦਾ ਉਹਨਾਂ ਦੀਆਂ ਅਚੀਵਮੈਂਟਸ ਦਾ ਕਿ ਉਹਨਾਂ ਨੇ ਕੀ ਕੀਤਾ। ਪੋਜ਼ਿਟਿਵ ਨਿਊਜ਼ ਬੜੀ ਘੱਟ ਜਿਹੜੀ ਆ ਆਉਂਦੀ ਆ ਅਤੇ ਦਿਖਾਉਂਦੇ ਵੀ ਘੱਟ ਨੇ। ਇਹ ਵਰਤਾਰਾ ਜਿਹੜਾ ਮੀਡੀਆ ਵੀ ਬੜਾ ਪੁੱਠਾ ਕਰ ਰਿਹਾ ਕਿ ਮਾੜੀ ਚੀਜ਼ ਨੂੰ ਬੜੀ ਉਛਾਲ ਉਛਾਲ ਕੇ ਦੱਸਦਾ ਆ, ਅਤੇ ਇਉਂ ਲੱਗਦਾ ਵੀ ਸਾਰਾ ਖਰੇ ਇਲਾਕਾ ਹੀ ਇੱਦਾਂ ਹੈ। ਹੁਣ ਇਹ ਕੱਲ੍ਹ ਮੈਂ ਦੇਖ ਰਿਹਾ ਸੀਗਾ, ਤੁਹਾਨੂੰ ਸਾਰਿਆਂ ਪਤਾ ਹੋਣਾ, ਵੈਸੇ ਆਪਾਂ ਇਹਦੀ ਗੱਲ ਕੀਤੀ ਨਹੀਂ, ਕਰਨ ਵਾਲੀ ਹੈ ਵੀ ਨਹੀਂ ਸੀਗੀ। ਇੱਕ ਪ੍ਰੋਡਿਊਸਰ ਹੈ ਇੱਕ ਪਿੰਡ ਦਾ, ਅਤੇ ਉਹਦੀ ਨਿਹੰਗਾਂ ਨੇ ਥੋੜ੍ਹੀ ਸਰਵਿਸ ਕੀਤੀ ਸੀਗੀ 3-4 ਕੁ ਹਫ਼ਤੇ ਪਹਿਲਾਂ, ਅਤੇ ਕਿਉਂਕਿ ਉਹ ਗਲਤ ਫਿਲਮਾਂ ਬਣਾਉਂਦਾ ਸੀਗਾ, ਮਤਲਬ ਤੁਸੀਂ ਸਾਰੇ ਜਾਣਦੇ ਹੋ, ਅਤੇ ਉਹਦੇ ਫਿਰ ਕੁੱਟਮਾਰ ਹੋਈ। ਵੈਸੇ ਕਈ ਵਾਰੀ ਹੋਈ ਅਤੇ ਇਸ ਵਾਰੀ ਥੋੜ੍ਹੀ ਜ਼ਿਆਦਾ ਹੋ ਗਈ ਅਤੇ ਪਬਲਿਸਿਟੀ ਕਾਫੀ ਹੋ ਗਈ। ਅਤੇ ਜਦੋਂ ਕੁੱਟਮਾਰ ਹੋਈ ਤਾਂ ਉਹਦੇ ਪਿੰਡ ਦੇ ਉਹਦੇ ਨਾਲ ਉਹਦੀ ਸਪੋਰਟ ਦੇ ਵਿੱਚ ਖੜ੍ਹ ਗਏ, ਅਤੇ ਲੋਕਾਂ ਨੇ ਉਹ ਲਾਣਤ ਪਾਈ। ਮਤਲਬ ਮੈਂ ਥੋੜ੍ਹੀਆਂ ਦੇਖੀਆਂ ਪੜ੍ਹੀਆਂ ਕਿ ਉਹ ਲਾਣਤਾਂ ਪਈਆਂ ਵਿੱਚੇ ਸਰਪੰਚ ਨੂੰ, ਵਿੱਚੇ ਪਿੰਡ ਵਾਲਿਆਂ ਨੂੰ। ਇਹ ਵੀ ਲੋਕਾਂ ਨੇ ਕਿਹਾ ਤੁਸੀਂ ਆਪਣੇ ਇੱਦਾਂ ਕਰੋ, ਪਿੰਡ 'ਚ ਵੱਡੀ ਸਕਰੀਨ ਲਾ ਲਓ, ਇਹਦੀਆਂ ਬਣਾਈਆਂ ਫਿਲਮਾਂ ਆਪਣੀਆਂ ਧੀਆਂ ਭੈਣਾਂ ਨੂੰ ਦਿਖਾ ਲਓ। ਵੈਸੇ ਉਹ ਦੇਖਣ ਮਤਲਬ ਤੁਸੀਂ ਪਬਲਿਕ 'ਚ ਬੈਠ ਕੇ ਨਹੀਂ ਕਰ ਸਕਦੇ, ਪਤਾ ਨਹੀਂ ਕਿਹੜੀ ਗੱਲ ਦਾ ਮਾਣ ਕਰੀ ਜਾ ਰਿਹਾ, ਸਿਰਫ ਪੈਸੇ ਇਕੱਠੇ ਕਰਨ ਨੂੰ, ਯੂਟਿਊਬ ਤੋਂ ਇਨਕਮ ਲੈਣ ਨੂੰ, ਜੋ ਨਾ ਸੋ ਕਰ। ਜਿਹੜਾ ਪਹਿਲਾਂ ਅੱਜ ਢਾਡਲੀ ਦਾ ਗੀਤ ਗਾ ਸੁਣਿਆ ਆਪਾਂ, ਸਿਮਰਨ ਢਾਡਲੀ ਦਾ, ਉਹ ਵੀ ਇਹੀ ਸੀ ਵੀ ਆਪਣੇ ਲਾਈਕ ਵਧਾਉਣ ਨੂੰ, ਪੈਸੇ ਬਣਾਉਣ ਨੂੰ, ਰੈਵੀਨਿਊ ਇਕੱਠਾ ਕਰਨ ਨੂੰ ਨੰਗੇਜ਼ ਦਾ ਸਹਾਰਾ ਲਿਆ ਜਾ ਰਿਹਾ। ਅਤੇ ਉੱਧਰ ਉਹ ਪ੍ਰੋਡਿਊਸਰ ਹੈ ਜਿਹੜਾ, ਉਹ ਵੀ ਇੱਦਾਂ ਦੀਆਂ ਲੁੱਚੀਆਂ ਫਿਲਮਾਂ ਬਣਾ ਬਣਾ ਕੇ ਯੂਟਿਊਬ 'ਤੇ ਜਿਹੜੇ ਵਿਊ ਵਧਾ ਰਹੇ ਨੇ, ਉੱਤੋਂ ਰੈਵੀਨਿਊ ਆ ਰਿਹਾ। ਅਤੇ ਪਿੰਡ ਵਾਲੇ ਕੁਛ ਵੀ ਨਹੀਂ ਕਰ ਰਹੇ, ਕਰਨਾ ਵੀ ਨਹੀਂ, ਵੈਸੇ ਉਹ ਕਰ ਵੀ ਨਹੀਂ ਸਕਦੇ ਕਿਉਂਕਿ ਇਹ ਅਥੋਰਿਟੀਜ਼ ਦਾ ਕੰਮ ਹੈ। ਪਰ ਜਦੋਂ ਸਮਾਜ ਆਪਣੇ ਆਪ ਨੂੰ ਕਰੈਕਟ ਕਰਦਾ ਕਿ ਕਿੱਥੇ ਕੁ ਤੱਕ, ਅਤੇ ਜਦੋਂ ਉਹਦੀ ਕੁੱਟਮਾਰ ਕੀਤੀ ਅਤੇ ਉਹ ਪਿੰਡ ਜਿਹੜਾ ਆ ਉਹ ਉਹਦੇ ਨਾਲ ਖੜ੍ਹ ਗਿਆ, ਅਤੇ ਚਲੋ ਲਾਣਤ ਪਈ। ਹੁਣ ਪਰਸੋਂ ਹੀ ਮੈਂ ਉਹਦੀ ਇੰਟਰਵਿਊ ਦੇਖ ਰਿਹਾ ਸੀ ਉਸ ਪਿੰਡ ਦੇ ਸਰਪੰਚ ਦੀ, ਇੰਨੀ ਕੁ ਬਦਕਾਰੀ ਹੋਣ ਤੋਂ ਬਾਅਦ, ਪਿੰਡ ਦੀ ਦੁਨੀਆਂ ਦੇ ਵਿੱਚ ਬਦਨਾਮੀ ਹੋਣ ਤੋਂ ਬਾਅਦ ਸਰਪੰਚ ਨੇ ਉਸ ਮੀਡੀਆ ਨੂੰ ਬਿਆਨ ਦਿੱਤਾ ਕਿ ਗਲਤ ਸੀ ਬੰਦਾ ਸਾਡੇ ਪਿੰਡ ਦਾ। ਕਹਿੰਦੇ ਅਸੀਂ ਤਾਂ ਸਾਨੂੰ ਖੜ੍ਹਨਾ ਪੈ ਗਿਆ ਕਿਉਂਕਿ ਜੇ ਪਿੰਡ ਦੇ ਨਾਲ ਨਾ ਖੜ੍ਹਦੇ ਤਾਂ ਕਹਿਣਾ ਜੀ ਪਿੰਡ ਦੇ ਬੰਦੇ ਨਾਲ ਨਹੀਂ ਖੜ੍ਹੇ, ਬਾਹਰਲਿਆਂ ਨਾਲ ਕਟਵਾ ਤੇ ਲਿਆ ਕੇ। ਉਹ ਮਤਲਬ ਯੰਗ ਸਰਪੰਚ ਸੀਗਾ, ਕਈ ਵਾਰੀ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਕੰਟਰੋਲ 'ਚ ਨਹੀਂ ਹੁੰਦੀਆਂ, ਪਤਾ ਨਹੀਂ ਲੱਗਦਾ। ਪਰ ਇੱਕ ਸਮਾਜ ਦੇ ਵਿੱਚ ਸਮਾਜ ਆਪਣੇ ਆਪ ਨੂੰ ਕਰੈਕਟ ਕਰਦਾ ਆ ਕਿੰਨੀ ਕੁ ਦੇਰ। ਇੱਕ ਗਲਤ ਬੰਦੇ ਦੇ ਨਾਲ ਸਾਰਾ ਪਿੰਡ ਖੜ੍ਹ ਗਿਆ ਬਿਆਨ ਦੇ ਉੱਤੇ, ਪੁੱਠੇ ਸਿੱਧੇ, ਦਿਲੋਂ ਨਹੀਂ ਸੀ ਚਾਹੁੰਦੇ ਪਰ ਪਿੰਡ ਦਾ ਹੋਣ ਕਰਕੇ ਦੇਣੇ ਪੈ ਗਏ। ਪਰ ਉਹ ਬੰਦਾ ਇਸ ਚੀਜ਼ ਨੂੰ ਇਮੋਸ਼ਨਲੀ ਬਲੈਕਮੇਲ ਕਰ ਰਿਹਾ ਸਾਰੇ ਪਿੰਡ ਨੂੰ ਕਿ ਮੈਂ ਪਿੰਡ ਦਾ, ਤੁਹਾਡਾ ਮੇਰੇ ਨਾਲ ਖੜੋ, ਅਤੇ ਉਹ ਖੜ੍ਹਨਾ ਵੀ ਪੈ ਗਿਆ। ਫਿਰ ਸਾਰੇ ਪਿੰਡ ਨੂੰ ਦੁਨੀਆਂ ਦੇ ਵਿੱਚੋਂ ਥੂ ਥੂ ਪਈ, ਅਤੇ ਅਖੀਰ ਨੂੰ, ਕਿਉਂਕਿ ਦੇਖੋ ਇਲਾਕੇ ਦੇ ਵਿੱਚ ਜਦੋਂ ਪਿੰਡ ਦਾ ਬਦਨਾਮ ਹੋ ਜਾਣਾ, ਉੱਥੋਂ ਦੇ ਉੱਥੇ ਰਿਸ਼ਤੇ ਕਿਨ ਕਰਨੇ ਆ, ਕਿਨ ਧੀ ਦੇਣੀ ਹੈ ਅਤੇ ਕਿਨ ਧੀ ਲੈਣੀ ਆ ਉਸ ਪਿੰਡ ਦੀ। ਇਲਾਕੇ ਦੇ ਵਿੱਚ ਪਿੰਡਾਂ ਦੇ ਨਾਮ ਚੱਲਦੇ ਨੇ, ਪਰਿਵਾਰਾਂ ਦੇ ਨਾਮ ਚੱਲਦੇ ਨੇ, ਤਾਂ ਰਿਸ਼ਤੇ ਹੁੰਦੇ ਨੇ ਇੱਕ ਦੂਜੇ ਨਾਲ। ਜਿੱਥੇ ਸਰਕਾਰੀ ਦਰਬਾਰੇ ਜਾਓ ਅਫਸਰ, ਜਦੋਂ ਪਿੰਡ ਦਾ ਨਾਮ, ਅੱਛਾ ਅੱਛਾ ਤੁਹਾਡਾ ਉਹ ਪਿੰਡ ਹੈ, ਕਿੰਨੀ ਬਦਨਾਮੀ ਦਾ ਕਾਰਨ ਹੈ। ਜੇ ਕਿਸੇ ਪਿੰਡ 'ਚੋਂ ਕੋਈ ਵਧੀਆ ਬੰਦਾ, ਧਰਮੀ ਬੰਦਾ, ਹੁਣ ਸਾਡੇ ਇਲਾਕੇ ਦੇ ਵਿੱਚ ਕਈ ਮਤਲਬ ਆਪਣੇ ਵੱਡੇ ਵੱਡੇ ਨਾਮ ਹੋਏ ਨੇ, ਦੌਲਤਪੁਰ ਦੇ ਹੋਏ ਨੇ ਕਰਮ ਸਿੰਘ ਹੁਣੀ, ਬੱਬਰ, ਠੀਕ ਹੈ, ਚਾਂਦਪੁਰ ਰੁੜਕੀ ਤੋਂ ਹੋਏ ਨੇ ਜਿਹੜੇ ਬਾਰਡਰ ਫਿਲਮ ਵਾਲੇ, ਠੀਕ ਹੈ, ਭਗਤ ਸਿੰਘ ਹੋਏ ਨੇ ਖਟਕੜ ਕਲਾਂ, ਸਾਡੇ ਮਤਲਬ ਪਿੰਡਾਂ ਦੇ ਲਾਗੇ ਹੀ ਆ ਨਵਾਂ ਸ਼ਹਿਰ ਦੇ। ਹੁਣ ਅਸੀਂ ਉਹਨਾਂ ਦਾ ਨਾਮ ਬੜੇ ਲੈਂਦੇ, ਹਾਂ ਬਈ ਉਹ ਅੱਛਾ ਅੱਛਾ ਖਟਕੜ ਕਲਾਂ ਤੋਂ, ਠੀਕ ਠੀਕ, ਭਗਤ ਸਿੰਘ ਵਾਲੇ ਪਿੰਡ ਤੋਂ, ਠੀਕ ਹੈ। ਇਹ ਹੈਗੀਆਂ ਚੰਗੀਆਂ ਗੱਲਾਂ ਬਈ, ਉਹਨਾਂ ਪਿੰਡਾਂ ਦੇ ਨਾਮ ਬਣਦੇ ਨੇ ਚੰਗੇ ਇੱਕ ਬੰਦੇ ਕਰਕੇ। ਹੁਣ ਤੁਸੀਂ ਇਮੈਜਿਨ ਕਰੋ ਵੀ ਇਹ ਜਿਹੜਾ ਪ੍ਰੋਡਿਊਸਰ ਹੈ, ਇਹਦੇ ਪਿੰਡ ਦਾ ਨਾਮ, ਵੈਸੇ ਮੈਨੂੰ ਹੁਣ ਪਤਾ ਨਹੀਂ ਹੈਗਾ ਕੀ ਨਾਮ, ਮੈਨੂੰ ਲੱਗਦਾ ਕਿ ਭਿੰਦਰ ਕਿਸ਼ਨਪੁਰੀਆ ਵੀ ਆ ਗਏ ਨੇ, ਕਹਿੰਦੇ ਬਾਈ ਜੀ ਪ੍ਰੋਡਿਊਸਰ ਤੇ ਸ਼ਰੇਆਮ ਹੀ ਪਿੰਡ ਦੀਆਂ ਧੀਆਂ ਭੈਣਾਂ ਦੇ ਨਾਲ ਵੀਡੀਓ ਸ਼ੂਟ ਕਰਦਾ ਸੀ, ਆਵਾ ਹੀ ਉੱਤਿਆ ਪਿਆ ਸਾਰੇ ਪਿੰਡ ਦਾ। ਤੇ ਹੁਣ ਉਹ ਪਿੰਡ ਦਾ ਸਰਪੰਚ ਬਾਹਰ ਆਇਆ ਤੇ ਉਹਨੇ ਬਿਆਨ ਦਿੱਤਾ ਵੀ ਬਾਈ ਅਗਲੀ ਵਾਰੀ ਨਾ ਜਦ ਕੋਈ ਕੁੱਟਣ ਆਊਗਾ, ਜੇ ਉਹ ਡਾਂਗ ਲੈ ਕੇ ਆਊਗਾ ਅਸੀਂ ਵੀ ਡਾਂਗ ਲੈ ਕੇ ਨਾਲ ਚੱਲਾਂਗੇ, ਜੇ ਤਲਵਾਰ ਲੈ ਆਊਗਾ ਅਸੀਂ ਵੀ ਨਾਲ ਤਲਵਾਰ ਲੈ ਕੇ ਚੱਲਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਆ ਨੈਗੇਟਿਵ ਪਿੰਡ ਦੇ ਵਿੱਚ, ਉਹਨੇ ਨਾਲ ਲੱਗਦੇ 10-20 ਹੋਰ ਕਰਤੇ, ਨਾਲ ਲੱਗਦਾ ਸਾਰਾ ਪਿੰਡ ਬਦਨਾਮ ਕਰਤਾ, ਨਾਲ ਲੱਗਦਾ ਦਿਖਾਲ ਦਿਖਾਲ ਕੇ ਫਿਲਮਾਂ ਹੋਰ ਕਿੰਨੇ ਬਦਨਾਮ ਕਰਤੇ। ਇੱਕ ਬੰਦਾ ਵਧੀਆ ਪਿੰਡ 'ਚ ਹੋ ਜਾਂਦਾ, ਉਹ ਪਿੰਡ ਦਾ ਕੀ ਇਲਾਕੇ ਦਾ ਇਨਾਮ ਰੌਸ਼ਨ ਹੋ ਜਾਂਦਾ। ਪਰ ਸਮਾਜ ਜਿਹੜਾ ਹੈ ਨਾ ਉਹ ਆਪਣੇ ਆਪ ਨੂੰ ਕਰੈਕਟ ਕਰਦਾ, ਫਿਰ ਇੱਦਾਂ ਨਹੀਂ ਚੱਲਦਾ ਕੰਮ, ਤੱਕਾ ਨਹੀਂ ਤੁਸੀਂ ਕਰ ਸਕਦੇ, ਮਤਲਬ ਇੰਨੀ ਫਿਰ ਉਹਨੂੰ ਪਰਮਾਤਮਾ ਧਰਮ ਬਿਲਕੁਲ ਸਹੀ ਰੱਖਦਾ ਆ, ਉਹ ਸਹੀ ਥਾਂ 'ਤੇ ਸਹੀ ਭੇਜ ਕੇ ਉਹ ਜਿਹੜਾ ਜ਼ੁਲਮ ਹੈ ਜਾਂ ਨੈਗੇਟਿਵ ਗੱਲ ਜਾਂ ਗਲਤ ਗੱਲ ਹੋ ਰਹੀ ਆ ਉਹਨੂੰ ਸਹੀ ਕਰ ਲੈਂਦਾ ਆ। ਅਤੇ ਸਾਡੇ ਨਾਲ ਰਾਜਵਿੰਦਰ ਕੱਕ ਵੀ ਜੁੜੇ ਨੇ ਅਤੇ ਕਹਿੰਦੇ ਪ੍ਰੋਡਿਊਸਰ ਦੇ ਪਿੰਡ ਦਾ ਨਾਮ ਹੈ ਜੀ ਕੋਟ ਦੰਬਾ ਜੀ। ਇਹਨਾਂ 'ਤੇ ਨੱਥ ਪੈਣੀ ਚਾਹੀਦੀ ਆ, ਸਾਰਿਆਂ 'ਤੇ ਪੈਣੀ ਚਾਹੀਦੀ ਆ। ਨਵਾਂ ਨਵਾਂ ਜਿਹਨੂੰ ਕਹਿੰਦੇ ਬਾਂਦਰਾ 'ਤੇ ਡੱਬੀ ਆਈ ਹੋਈ ਆ, ਤੀਰ ਲਾ ਲਾ ਕੇ ਦੇਖ ਰਿਹਾ ਹੈ। ਹੁਣ ਜੇ ਸਾਨੂੰ ਖੁੱਲ੍ਹ ਮਿਲੀ ਆ ਆਪਣੇ ਵਿਚਾਰ ਕਹਿਣ ਦੀ, ਦੱਸਣ ਦੀ, ਸਾਨੂੰ ਫਰੀਡਮ ਮਿਲੀ ਆ। ਜਦੋਂ ਨਾ ਅਸੀਂ 87 ਦੇ ਵਿੱਚ ਆਸਟ੍ਰੇਲੀਆ ਆਏ ਤਾਂ ਇੱਥੇ ਇੱਕ ਸ਼ੋਅ ਆਉਂਦਾ ਹੁੰਦਾ ਸੀਗਾ, ਬੜਾ ਮਸ਼ਹੂਰ ਸ਼ੋਅ, ਗੇਮ ਸ਼ੋਅ ਹੁੰਦੇ ਸੀ ਅਤੇ ਸ਼ਾਮ ਨੂੰ ਆਉਂਦੇ ਹੀ ਹੁੰਦੇ ਆ, ਹੁਣ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹਦਾ। ਅਤੇ ਸਾਡੇ ਅੰਕਲ ਕਹਿੰਦੇ ਵੀ ਆਪਾਂ ਇੱਦਾਂ ਕਰਦੇ ਹਾਂ, ਉਹ ਆਡੀਅੰਸ ਹੁੰਦਾ ਨਾ ਉਹਦੇ 'ਚ, ਅਤੇ ਆਪਾਂ ਨਾ ਉਹਦੇ 'ਚ ਚੱਲਦੇ ਹਾਂ ਅਤੇ ਤੁਸੀਂ ਟੀ ਵੀ 'ਤੇ ਆਉਂਗੇ ਆਪਾਂ ਬਈ। ਅਸੀਂ ਕਿਹਾ ਚਲੋ ਠੀਕ ਹੈ। ਨਾਲੇ ਉਹ ਅਸਲ 'ਚ ਕੀ ਸੀਗਾ, ਸਾਨੂੰ ਦਿਖਾਉਣਾ ਸੀਗਾ ਵੀ ਕਿਸ ਤਰ੍ਹਾਂ ਚੱਲਦਾ ਹੈ। ਅਤੇ ਉਹਨਾਂ ਨੇ ਸਾਡੇ ਬਲਜੀਤ ਅੰਕਲ ਉਹਨਾਂ ਨੇ ਟਿਕਟਾਂ 6 ਯਾਨੀ ਕਿ 4 ਸਾਡੇ ਲਈ ਅਤੇ 2 ਹਸਬੈਂਡ ਵਾਈਫ ਨਾ, 6 ਟਿਕਟਾਂ ਉਹਨਾਂ ਨੇ ਖਰੀਦੀਆਂ। ਉਦੋਂ ਟਿਕਟ ਲੈ ਕੇ ਜਾਣਾ ਪੈਂਦਾ ਸੀ ਅਤੇ ਅਸੀਂ ਚਲੇ ਗਏ ਦੇਖਣ ਸ਼ੋਅ, ਅਤੇ ਉਹਦੀ ਰਿਕਾਰਡਿੰਗ ਹੋਈ, ਸਾਰਾ ਕੁਛ ਹੋਇਆ, 2-3 ਘੰਟੇ ਉੱਥੇ ਲਾਏ ਉਹਨਾਂ ਨੇ ਸਾਨੂੰ। ਉਹਨਾਂ ਨੇ ਕਹਿਣਾ ਤੁਸੀਂ ਐਂ ਕਰੋ ਜੀ, ਤਾੜੀਆਂ ਵਜਾਓ ਜੀ, ਹੱਸੋ ਜੀ, ਇੱਦਾਂ ਕਰੋ, ਕੈਮਰਾ ਸਾਡੇ, ਅਸੀਂ ਆਕੜ ਕੇ ਬੈਠੇ ਰਹੇ ਹੱਸੀ ਗਏ। ਅਤੇ ਅਸੀਂ 3-4 ਹਫ਼ਤੇ ਇੰਤਜ਼ਾਰ ਕਰੀ ਗਏ ਵੀ ਅਸੀਂ ਟੀ ਵੀ 'ਤੇ ਆਉਣਾ, ਟੀ ਵੀ 'ਤੇ ਆਉਣਾ, ਅਤੇ ਟੀ ਵੀ 'ਤੇ ਆਏ ਸਿਰਫ ਮੇਰਾ ਖਿਆਲ 1.5 ਸੈਕਿੰਡ ਬਾਅਦ, ਅਤੇ ਸਾਨੂੰ ਚਾਹ ਬੜਾ ਵੀ ਟੀ ਵੀ 'ਤੇ ਆਉਣਾ, ਟੀ ਵੀ 'ਤੇ ਆਉਣਾ ਵੀ, ਮਤਲਬ ਇੰਨੀ ਤਤਪਰਤਾ ਹੁੰਦੀ ਸੀ। ਅਤੇ ਜਦੋਂ ਅਸੀਂ ਉੱਥੇ ਸੀ ਤਾਂ ਉਹ ਗੱਲਾਂ ਕਰਦੇ ਸੀ ਅੰਕਲ ਹੈ ਨਾ ਪ੍ਰੋਡਿਊਸਰਾਂ ਨਾਲ, ਇਸ ਪ੍ਰੋਡਿਊਸਰ ਨਾਲ ਨਹੀਂ, ਉਹਨਾਂ ਦੇ ਪ੍ਰੋਡਿਊਸਰਾਂ ਨਾਲ, ਕਿ ਜੇ ਕਿਉਂਕਿ ਉਹ ਵੱਡੀ ਕੰਪਨੀ ਦੇ CEO ਸੀ, ਅਤੇ ਉਹ ਕਹਿੰਦੇ ਵੀ ਜੇ ਐਡ ਕਰਨੀ ਹੋਵੇ ਤਾਂ ਕਿੰਨੇ ਪੈਸੇ ਲੱਗਦੇ ਆ TV 'ਤੇ। ਅਤੇ ਉਹ ਦੱਸਦੇ ਸੀ ਵੀ ਜਿਹੜੇ ਸ਼ੋਅ 'ਚ ਤੁਸੀਂ ਆਏ ਹੋ ਹੈ ਨਾ, ਇਹਦੇ ਵਿੱਚ ਜੇ 30 ਸੈਕਿੰਡ ਦੀ ਐਡ ਕਰਨੀ ਆ ਤਾਂ $54,000 ਡਾਲਰ 30 ਸੈਕਿੰਡ ਦਾ ਉਦੋਂ ਲੱਗਦਾ ਹੁੰਦਾ ਸੀ TV 'ਤੇ ਐਡ ਦੇਣ ਦਾ। ਆਹ ਹਾਲਾਤ ਸੀਗੇ ਵੀ ਜੇ ਤੁਸੀਂ ਪਬਲਿਕ ਦੇ ਵਿੱਚ ਜਾਣਾ ਆ, ਤੁਸੀਂ ਮਤਲਬ ਗੱਲਾਂ ਬਾਤਾਂ ਤਾਂ ਬਾਅਦ ਦੀਆਂ ਗੱਲਾਂ ਆ, ਅਤੇ ਤੁਸੀਂ 30 ਸੈਕਿੰਡ ਵਾਸਤੇ ਇੰਨਾ ਮਹਿੰਗਾ ਸੌਦਾ ਹੁੰਦਾ ਸੀ, ਕਿੰਨੇ ਕੈਮਰੇ, ਸਟੂਡੀਓ ਐਂਡ ਆਲ ਦੋਸ ਹੈ ਨਾ। ਹੁਣ ਖੁੱਲ੍ਹ ਹੋ ਗਈ ਹੈ ਕਿ ਤੁਸੀਂ ਆਪਣੇ ਪਿੰਡ 'ਚ ਬੈਠ ਕੇ, ਆਪਣੇ ਘਰ 'ਚ ਬੈਠ ਕੇ ਦੁਨੀਆਂ ਨੂੰ ਮੁਖਾਤਬ ਹੋ ਸਕਦੇ ਹਾਂ। ਆਹ ਸਾਡੀਆਂ ਤੁਹਾਡੀਆਂ ਗੱਲਾਂ ਹੋ ਰਹੀਆਂ ਨੇ। ਮੈਂ ਇੱਕ ਜੰਗਲ ਦੇ ਵਿੱਚ ਬੈਠਾ ਹਾਂ ਇਸ ਵੇਲੇ, ਖੇਤਾਂ 'ਚ ਬੈਠਾ ਹਾਂ, ਤੁਸੀਂ ਆਪਣੇ ਘਰ ਬੈਠੇ ਹੋ, ਕੰਮ 'ਤੇ ਹੋ, ਕਿਤੇ ਵੀ ਹੋ, ਟਰੈਵਲ ਕਰ ਰਹੇ ਹੋ, ਤੁਰ ਰਹੇ ਹੋ, ਸਾਡਾ ਆਪਸ ਦੇ ਵਿੱਚ ਸੰਪਰਕ ਬਣਿਆ ਹੋਇਆ। ਕੀ ਇਹ ਪੋਸੀਬਲ ਸੀ? ਰੇਡੀਓ ਇਹਦਾ ਨਾਮ ਐਡਾ ਵੱਡਾ ਸੀ ਕਿ ਰੇਡੀਓ, ਅੱਛਾ ਰੇਡੀਓ ਦੇ ਰੇਡੀਓ ਆਰਟਿਸਟ ਆ, ਇੱਕ ਬੰਦਾ ਰੇਡੀਓ ਦੇ ਇੱਕ ਗੀਤ ਗਾਉਂਦਾ ਸੀ, ਬੋਲਿਆ ਉਹ ਰੇਡੀਓ ਆਰਟਿਸਟ ਆਪਣੇ ਨਾਂ ਦੇ ਪਿੱਛੇ ਲਿਖਾ ਲੈਂਦਾ ਹੁੰਦਾ ਸੀ। ਹੁਣ ਖੁੱਲ੍ਹ ਮਿਲੀ ਹੈ, ਹੁਣ ਇਸ ਖੁੱਲ੍ਹ ਨੂੰ ਮੈਂ ਹੀ ਅਗਰ ਮਿਸਯੂਜ਼ ਕਰ ਕਰਕੇ ਸਾਰੇ ਸਮਾਜ ਦੇ ਵਿੱਚ ਤੁਹਾਨੂੰ ਗੰਦ ਪਰੋਸੀ ਜਾਵਾਂ, ਤੁਹਾਡਾ ਗਲਤ ਗੱਲਾਂ ਪਰੋਸੀ ਜਾਵਾਂ, ਦਿਸ ਇਜ਼ ਨੋਟ ਰਿਸਪੋਂਸੀਬਿਲਿਟੀ। ਜੇ ਮੈਨੂੰ ਇਹ ਦਾਤ ਮਿਲੀ ਹੈ ਤਾਂ ਇਸ ਦਾਤ ਦੇ ਰਾਹੀਂ ਮੈਂ ਅਗਰ ਚੰਗਿਆਈਆਂ ਵੰਡ ਸਕਦਾ ਹਾਂ ਤਾਂ ਬਹੁਤ ਵਧੀਆ ਹੋਏਗਾ। ਦੈਟਸ ਵਟ ਇਜ਼ ਐਕਸਪੈਕਟਡ ਫਰੋਮ ਮੀ। ਹੁਣ ਮੈਨੂੰ ਇਹ ਪਤਾ ਆ ਵੀ ਜਦੋਂ ਅਸੀਂ ਚੰਗੀਆਂ ਗੱਲਾਂ ਕਰਾਂਗੇ ਉਹਦੇ ਸਰੋਤੇ ਘੱਟ ਹੋਣਗੇ, ਓਬੀਅਸਲੀ ਘੱਟ ਹੋਣਗੇ। ਜੇ ਅਸੀਂ ਅਲਤ ਕਰਾਂਗੇ, ਕੋਈ ਗਲਤ ਗੱਲਾਂ ਕਰਾਂਗੇ, ਜਿਸ ਤਰ੍ਹਾਂ ਕਈ ਸਮਕਾਲੀ ਰੇਡੀਓ ਕਰਦੇ ਨੇ ਇਲਤ ਛੇੜਦੇ ਨੇ, ਕਦੇ ਸਿੱਖ ਇਤਿਹਾਸ ਦੀ ਇਲਤ ਛੇੜ ਲਈ, ਕਦੇ ਹਿੰਦੂ ਇਤਿਹਾਸ ਦੀ ਇਲਤ ਛੇੜ ਲਈ, ਕਦੇ ਸਮਾਜ ਦੀ ਇਲਤ ਛੇੜ ਲਈ, ਕਦੇ ਗਲਤ ਬੋਲਣ ਲੱਗ ਗਏ, ਕੰਟਰੋਵਰਸੀ ਕ੍ਰੀਏਟ ਕਰ ਲਈ। ਕਿਸ ਵਾਸਤੇ? ਲੋਕਾਂ ਦਾ ਧਿਆਨ ਖਿੱਚਣ ਵਾਸਤੇ, ਅਤੇ ਉਹਨਾਂ ਨੂੰ ਗਲਤ ਚੀਜ਼ ਜਿਹੜੀ ਆ ਉਹ ਪਰੋਸੀ ਜਾ ਰਹੀ ਆ। ਸੋ ਅਗਰ ਸਾਨੂੰ ਇਹ ਦਾਤਾਂ ਮਿਲੀਆਂ ਨੇ, ਇਹ ਕੈਪੇਬਿਲਿਟੀ ਮਿਲੀ ਆ, ਤਾਂ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਗੰਦ ਪਾਉਣਾ ਆ। ਅਸੀਂ ਚੰਗੀਆਂ ਚੀਜ਼ਾਂ, ਵਧੀਆ ਚੀਜ਼ਾਂ, ਜਿਹੜੀਆਂ ਦਿਲ ਵਾਲੀਆਂ ਗੱਲਾਂ, ਜਿਸ ਤਰ੍ਹਾਂ ਮੈਂ ਅੱਜ ਕਰ ਰਿਹਾ, ਤੁਸੀਂ ਕਰ ਰਹੇ ਹੋ, ਮਤਲਬ ਤੁਸੀਂ ਵੀ ਖੁਸ਼ ਹੁੰਦੇ ਹੋ, ਮੈਨੂੰ ਪਤਾ, ਤੁਸੀਂ ਫੋਨ ਕਰਦੇ ਹੋ, ਦੱਸਦੇ ਹੋ, ਮੈਸੇਜ ਕਰਦੇ ਹੋ, ਅਸੀਂ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ, ਤੁਹਾਨੂੰ ਸਕੂਨ ਮਿਲਦਾ ਇਸ ਦੇ ਵਿੱਚੋਂ। ਅਸੀਂ ਮੈਂ ਬਹੁਤ ਕੁਛ ਸਿੱਖਦਾ ਹਾਂ, ਮੈਨੂੰ ਬਹੁਤ ਨਵੀਆਂ ਗੱਲਾਂ ਆਪਣੇ ਹੀ ਪ੍ਰੋਗਰਾਮ 'ਚ ਪਤਾ ਲੱਗਦੀਆਂ, ਸਾਡੇ ਨਾਲ ਜਿੰਨੇ ਵੀ ਸਤਿਕਾਰ ਸਾਡੇ ਸਹਿਯੋਗੀ ਨੇ ਉਹ ਇਨਕਲੂਡਿੰਗ ਤੁਸੀਂ ਭੇਜਦੇ ਹੋ ਜਾਣਕਾਰੀਆਂ, ਗੱਲਾਂ ਕਰਦੇ ਹਾਂ, ਮੇਰਾ ਆਪਣੇ ਗਿਆਨ 'ਚ ਵਾਧਾ ਹੁੰਦਾ। ਸੋ ਇਹ ਮੈਥਡੋਲੋਜੀ ਆ ਜਿਹੜੀ, ਇਹ ਵਰਤਣੀ ਚਾਹੀਦੀ ਆ। ਹੁਣ ਇਹ ਪਿੰਡ ਦੀ ਬਦਨਾਮੀ, ਇਲਾਕੇ ਦੀ ਬਦਨਾਮੀ, ਇਸ ਦਾਤ ਨੂੰ ਜਿਹੜੀ ਸਾਨੂੰ ਮਿਲੀ ਆ, ਇਹਨੂੰ ਇਹਦੀ ਦੁਰਵਰਤੋਂ ਕਰਨੀ ਹੈ ਨਾ, ਇਹ ਕਦੇ ਵੀ ਮਨਜ਼ੂਰ ਨਹੀਂ ਹੁੰਦੀ। ਥੋੜ੍ਹੀ ਦੇਰ ਚੱਲਦੀ ਆ, ਉਸ ਤੋਂ ਬਾਅਦ ਫਿਰ ਜੋ ਫਿਰ ਪ੍ਰੋਡਿਊਸਰ ਨਾਲ ਹੋਇਆ ਕੋਟਦੁੰਬੇ ਵਾਲੇ ਨਾਲ, ਅਤੇ ਉਹਦੀ ਸਪੋਰਟ ਦੇ ਵਿੱਚ ਆਏ, ਉਹਨਾਂ ਦੇ ਪਿੰਡ ਦੇ ਨਾਲ ਹੋਇਆ, ਉਹਨਾਂ ਦੇ ਸਰਪੰਚਾਂ ਨਾਲ ਹੋਇਆ, ਉਹਨਾਂ ਦੇ ਪੈਂਚਾਂ ਨਾਲ ਹੋਇਆ, ਉਹ ਫਿਰ ਅਖੀਰ ਨੂੰ ਅੰਤ ਬੁਰੇ ਦਾ ਬੁਰਾ। ਹੋਰ ਵੀ ਜਿਹੜੇ ਮੀਡੀਆ ਵਾਲੇ ਆ ਉਹਨਾਂ ਨਾਲ ਵੀ ਇਹੀ ਕੁਛ ਹੁੰਦਾ, ਥੋੜ੍ਹੀ ਦੇਰ ਤਾਂ ਬੜੀ ਚੜ੍ਹਾਈ ਰਹਿੰਦੀ ਆ, ਉਹ ਤੋਂ ਬਾਅਦ ਫਿਰ ਜਦੋਂ ਕੁੱਟ ਪੈਂਦੀ ਆ ਫਿਰ ਪਾਲਾ ਬੈਂਸ ਕਹਿ ਰਹੇ ਨੇ ਭਾਅ ਜੀ ਤੁਸੀਂ ਵੀ ਕਹਿਣ ਲੱਗ ਜਾਓ ਅੱਜ ਤੋਂ, ਕਮਨ ਬੇਬੀ ਯੂ ਕਾਂਟ ਡੂ ਦੈਟ। ਉਹ ਭਰਾਵਾ ਪਾਲਾ ਜੀ ਸਾਡੇ ਘਰ ਨਾਲ ਗੋਲੀ ਚਲਵਾ ਦਿਓ, ਉੱਥੇ ਚੱਲ ਗਈ ਆ ਕੈਨੇਡਾ ਗੋਲੀ, ਘਰੇ ਜਾ ਕੇ ਗੋਲੀ ਚਲਾਈ ਆ, ਅੱਧੀ ਟੋਰਾਂਟੋ ਦੀ ਪੁਲਿਸ ਜਿਹੜੀ ਉੱਥੇ ਘਰੇ ਸੀਗੀ, ਸਾਡੇ ਨਾ ਕਿਤੇ ਤੁਸੀਂ ਕਮਨ ਬੇਬੀ ਕਰਾ ਕਰਾ ਕੇ ਗੋਲੀ ਚਲਵਾ ਦਿਓ। ਚਲੋ ਹੁਣ ਮੈਂ ਤੁਹਾਨੂੰ ਫਿਰ ਗੀਤ ਸੁਣਾਉਣਾ ਆ, ਗੀਤ ਮੈਂ ਆਪਣੀ ਮਰਜ਼ੀ ਨਾਲ ਹੀ ਕੱਢਿਆ, ਵੈਸੇ ਤਾਂ ਇਹ ਗੀਤ ਨਾ ਵੈਸੇ ਬਹੁਤ ਚੱਲਿਆ ਸੀ 2003 ਦੀ ਗੱਲ ਹੈ, ਬ੍ਰਿਸਬਨ ਦੇ ਵਿੱਚ ਸਿੱਖ ਖੇਡਾਂ ਸੀ ਅਤੇ ਮਨਮੋਹਨ ਵਾਰਿਸ ਅਤੇ ਕਮਲ ਹੀਰ ਆਏ ਹੋਏ ਸੀ, ਨਾਲ ਉਹਨਾਂ ਦੇ ਉਹ ਲੇਡੀ ਸਿੰਗਰ ਹਰਮਨਦੀਪ ਵੀ ਆਈ ਹੋਈ ਸੀ। ਉਦੋਂ 2001 'ਚ ਸ਼ਾਇਦ ਇਹ ਗੀਤ ਆਇਆ ਸੀ ਮਨਮੋਹਨ ਵਾਰਿਸ ਦਾ, ਅਤੇ ਮੈਂ ਉਹਨੂੰ ਇਹ ਸਵਾਲ ਪੁੱਛਿਆ, ਮੈਂ ਜਿਹੜੇ ਤੇਰੇ ਵਾਰਿਸ ਸਾਹਿਬ ਜਿਹੜੇ ਤੁਹਾਡੇ ਗੀਤ ਹੁੰਦੇ ਨਾ ਸੈਡ ਗੀਤ ਹੁੰਦੇ, ਬੜੇ ਤੁਸੀਂ ਦਿਲੋਂ ਗਾਉਂਦੇ ਆ, ਇੱਦਾਂ ਲੱਗਦਾ ਵੀ ਤਾਂ ਤੁਹਾਡਾ ਆਪਣਾ ਦਿਲ ਟੁੱਟਿਆ ਹੋਵੇ ਕਿਤੇ। ਉਹ ਨਾ ਪਹਿਲਾਂ ਸੁਣ ਜਿਹਾ ਹੋ ਗਏ, ਮੇਰੇ ਕੋਲ ਇੰਟਰਵਿਊ ਪਈ ਆ ਉਸ ਵੇਲੇ ਦੀ, ਕਹਿੰਦੇ ਬਈ ਬੜੀ ਡੂੰਘੀ ਰਿਸਰਚ ਕਰਕੇ ਆਏ ਹੋ ਮੇਰੇ ਬਾਰੇ। ਮੈਂ ਕਿਹਾ ਰਿਸਰਚ ਨਹੀਂ ਕੀਤੀ, ਅਸੀਂ ਤੁਹਾਨੂੰ ਸੁਣਿਆ ਹੀ ਇੰਨਾ ਆ ਕਿ ਅਸੀਂ ਜਿਹੜੇ ਜਿਹੜੇ ਭਾਵਨਾ ਨਾਲ ਤੁਸੀਂ ਗੀਤ ਗਾਇਆ ਨਾ ਉਸੇ ਭਾਵਨਾ ਨਾਲ ਸੁਣਿਆ ਗੀਤ। ਕਹਿੰਦੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ, ਇਹਦਾ ਸਵਾਲ ਦਾ ਜਵਾਬ ਨਹੀਂ ਦੇਵਾਂਗਾ, ਬਸ ਕਈ ਗੱਲਾਂ ਅੰਡਰਸਟੂਡ ਹੁੰਦੀਆਂ। ਲਓ ਫਿਰ ਗੀਤ ਸੁਣਦੇ ਹਾਂ।
ਤੇਰੇ ਦਿਲ ਵਿੱਚ
ਪਿਆਰਿਓ, ਬਹੁਤ ਦੇਰ ਬਾਅਦ ਸੋਲੋ ਪ੍ਰੋਗਰਾਮ ਕਰ ਰਹੇ ਹਾਂ ਅਤੇ ਮੈਂ ਆਪ ਵੀ ਆਨੰਦ ਲੈ ਰਿਹਾ ਪ੍ਰੋਗਰਾਮ ਦਾ। ਵੈਸੇ ਮੈਂ ਪਹਿਲਾਂ ਬਹੁਤ ਸੋਲੋ ਪ੍ਰੋਗਰਾਮ ਕੀਤੇ ਨੇ ਅਤੇ ਇਸ ਦੇ ਵਿੱਚ ਕੀ ਹੈ ਕਿ ਆਪਣੇ ਬਹੁਤ ਟਾਈਮ ਹੁੰਦਾ ਆਪਣੇ ਵਾਸਤੇ ਗੱਲ ਕਰਨ ਦਾ, ਕਿਉਂਕਿ ਅਸੀਂ ਪਹਿਲਾਂ ਗੱਲਾਂ ਕਰਦੇ ਹਾਂ, ਇੱਕ ਕਨਵਰਸੇਸ਼ਨ ਹੁੰਦੀ ਹੈ ਟੂ ਵੇ ਥ੍ਰੀ ਵੇ ਫੋਰ ਵੇ, ਅਤੇ ਉਹਦੇ 'ਚ ਆਪਣਾ ਆਨੰਦ ਹੈ, ਉਹ ਉਹਨਾਂ ਗੱਲਾਂ ਦਾ ਆਪਣਾ ਆਨੰਦ ਹੈ, ਪਰ ਸੋਲੋ ਪ੍ਰੋਗਰਾਮ ਕਰਨ ਦਾ ਇੱਕ ਵੱਖਰਾ ਹੀ ਦੁਨੀਆ ਹੈ। ਅਤੇ ਸਾਡੇ ਨਾਲ ਸਾਡੇ ਜਤਿੰਦਰ ਪੱਠਲ ਜੀ ਜੁੜੇ ਨੇ ਸਿਡਨੀ ਤੋਂ। ਇਹਨਾਂ ਨੇ ਸੁਝਾਅ ਦਿੱਤਾ ਹੈ ਜਾਮਣਾਂ ਬਾਰੇ, ਪਰ ਜਾਮਣ ਦੀ ਪਹਿਲਾਂ ਗੱਲ ਕਰੀਏ। ਸਾਡੇ ਇੱਕ ਮਿੱਤਰ ਨੇ ਹਰਜੀਤ ਸਿੱਧੂ ਜੀ, ਸਾਡੇ ਵੱਡੇ ਭਾਅ ਜੀ ਨੇ ਸਿਡਨੀ ਤੋਂ, ਹਵੇਲੀ ਤੁਸੀਂ ਸੁਣੀ ਹੋਣੀ ਆ, ਪਹਿਲਾਂ ਬਣਾਉਣ ਵਾਲਿਆਂ 'ਚ ਉਹ ਸੀਗੇ, ਅਤੇ ਉਹਨਾਂ ਦੇ ਗਾਂ ਇੱਕ ਹਰਿਆਣੇ ਤੋਂ ਮਿੱਤਰ ਨੇ ਸੰਜੀਵ ਜੀ, ਅਤੇ ਉਹ ਵੀ ਹੁਣ ਕਹਿੰਦੇ ਮੈਂ ਖੇਤੀ ਕਰਨੀ ਆ, ਅਤੇ ਉਹਨਾਂ ਨੇ ਥਾਂ ਲਿਆ 10-12 ਏਕੜ ਵਿੰਜ਼ਰ ਦੇ ਵਿੱਚ, ਸਿਡਨੀ ਦੇ ਵਿੱਚ। ਅਤੇ ਚਲੋ ਆਪਾਂ ਰਲ ਮਿਲ ਕੇ ਦੋਨੋਂ ਜਣੇ, ਮੈਂ ਅਤੇ ਹਰਜੀਤ ਜੀ, ਆਪਾਂ ਉਹਨਾਂ ਦੀ ਮਦਦ ਕਰ ਰਹੇ। ਉਹ ਵੀ ਵੈਸੇ ਹਰਿਆਣੇ ਦੇ ਜਾਟ ਹੀ ਨੇ, ਪਰ ਉਹਨਾਂ ਨੇ ਖੇਤੀ ਘੱਟ ਕੀਤੀ, ਇੱਧਰ ਰਹੇ ਨੇ ਜ਼ਿਆਦਾ। ਸੋ ਅਸੀਂ ਸੈੱਟ ਕਰ ਰਹੇ ਹਾਂ ਜੀ ਸਿਡਨੀ ਦੇ ਵਿੱਚ ਬਾਗ, ਪਿਛਲੇ 2 ਮਹੀਨੇ ਤੋਂ ਪ੍ਰੋਜੈਕਟ ਚੱਲ ਰਿਹਾ ਅਤੇ ਸਾਰਾ 200-250 ਫਲਾਂ ਦਾ ਬੂਟਾ ਲਿਆਉਂਦਾ ਪਿਆ, ਪਾਣੀ ਲਾ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ। ਮੈਂ ਰਿਮੋਟਲੀ ਮਦਦ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਲੋਕਡਾਊਨ ਲੱਗਾ ਹੋਇਆ। ਸੋ ਅਗਲੇ ਮਹੀਨੇ ਜਾ ਕੇ ਆਪਾਂ ਪਾਣੀ ਪੂਣੀ ਸਾਰਾ ਕੁਛ ਲਾ ਕੇ ਉੱਥੇ ਦੇਖਾਂਗੇ। ਉਹਨਾਂ ਨੇ ਵੀ ਜਾਮਣ ਔਡਰ ਕੀਤੀ ਹੈ, ਸਾਡੇ ਵੀ 2-3 ਜਾਮਣਾਂ ਨੇ, ਅਤੇ ਹਜੇ ਛੋਟੀਆਂ ਨੇ, ਇੱਥੇ ਲੱਗਦੀਆਂ ਨੇ, ਘੱਟ ਲੱਗਦੀਆਂ ਨੇ, ਅੰਬ ਲੱਗਦੇ ਨੇ, ਅਤੇ ਇੰਡੀਆ ਵੀ ਅਸੀਂ ਸੁਣਿਆ ਸੀਗਾ ਕਿ ਥੋੜ੍ਹੀ ਵੱਡੀ ਹੋਈ ਅਤੇ ਲੱਗਦੀ ਹੈ, ਅਤੇ ਇਹਨੂੰ ਟੱਕ ਲਾਉਣਾ ਪੈਂਦਾ। ਜਾਮਣ ਅਤੇ ਅੰਬ ਨੂੰ ਨਾ ਦਿਵਾਲੀ ਅਤੇ ਸਿਆਲ ਸ਼ੁਰੂ ਹੋਣ 'ਤੇ ਟੱਕ ਲਾਉਣਾ ਪੈਂਦਾ ਹੈ, ਅਤੇ ਫਿਰ ਕਾਫੀ ਲੱਗਦੇ ਨੇ। ਉਹਦਾ ਇੱਕ ਵੱਖਰੀ ਟਕਨੀਕ ਹੈ, ਉਹਨੂੰ ਇਹਨੂੰ ਸਿੰਕਸ਼ਰ ਕਹਿੰਦੇ ਆ, ਸਿੰਕਸ਼ਰਿੰਗ, ਇਹ ਬਹੁਤ ਪੁਰਾਣੀ ਟਕਨੀਕ ਹੈ। ਅਤੇ ਇੱਧਰ ਜਸ ਹੁਣੀ ਜਿਨ੍ਹਾਂ ਨੇ ਇਨਿਸਵਿਲ ਤੋਂ ਫੋਟੋ ਭੇਜੀ ਸੀ ਜਾਮਣ ਦੀ, ਉਹ ਕਹਿੰਦੇ ਹਾਂਜੀ ਭਾਅ ਜੀ ਪਿਛਲੇ ਸਾਲ ਲੱਗੇ ਸੀ ਜਾਮਣ ਥੋੜ੍ਹੇ ਜਿਹੇ, ਪਰ ਉਮੀਦ ਹੈ ਅੱਗੇ ਜ਼ਰੂਰ ਲੱਗਣਗੇ। ਪਰ ਜਿਸ ਹਿਸਾਬ ਨਾਲ ਤੁਹਾਡੇ ਜੀ ਬੂਟੇ ਦੀ ਗਰੋਥ ਹੈ, ਮੈਨੂੰ ਲੱਗਦਾ ਇਹਨੂੰ ਬਹੁਤੇ ਨਹੀਂ ਲੱਗਣਗੇ, ਕਿਉਂਕਿ ਇਹਨੂੰ ਥੋੜ੍ਹੀ ਜਿਹੀ ਸਟ੍ਰੈਸ ਚਾਹੀਦੀ ਹੁੰਦੀ ਆ, ਕਈ ਪਲਾਂਟਸ ਨੂੰ ਸਟ੍ਰੈਸ ਚਾਹੀਦੀ ਹੁੰਦੀ ਆ ਫਲ ਦੇਣ ਦੇ ਲਈ। ਅਤੇ ਇਸੇ ਹੀ ਲਹਿਜੇ ਦੇ ਵਿੱਚ ਸਾਡੇ ਜਤਿੰਦਰ ਭਾਅ ਜੀ ਹੋਣੀ, ਜਿਹੜੇ ਕਿ ਐਗਰੀਕਲਚਰ PAU ਤੋਂ ਕੁਆਲੀਫਾਈਡ ਫੁੱਲੀ ਟ੍ਰੇਨਡ ਅਰਗੋਨੋਮਿਸਟ ਸਾਇੰਟਿਸਟ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇਹਨਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 4 ਸਾਲ ਵੀਟ ਇੰਡਸਟਰੀ, ਯਾਨੀ ਕਿ ਕਣਕ ਦੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਡਿਪਾਰਟਮੈਂਟ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਸਿਡਨੀ ਮੂਵ ਹੋਏ ਨੇ। ਅਤੇ ਉਹਨਾਂ ਨੇ ਸੁਝਾਅ ਭੇਜਿਆ ਕਿ ਜਾਮਣ ਨੂੰ ਗਰੋਥ ਹਾਰਮੋਨ ਦੀ ਲੋੜ ਹੁੰਦੀ ਆ ਫਲਾਵਰਿੰਗ ਦੇ ਵਾਸਤੇ। ਜੀ ਭਾਅ ਜੀ, ਫਿਰ ਹੁਣ ਇਕੱਲਾ ਇਹ ਨਾ ਦੱਸੋ, ਹੁਣ ਦੱਸੋ ਵੀ ਕਿਹੜਾ ਹਾਰਮੋਨ ਚਾਹੀਦਾ, ਕਿਹੜਾ ਸਪਰੇਅ ਚਾਹੀਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਹ ਗਰੋਥ ਹਾਰਮੋਨ ਦਾ ਮਤਲਬ ਜ਼ਰੂਰੀ ਨਹੀਂ ਹੁੰਦਾ ਵੀ ਗਰੋਥ ਕਰਵਾਉਣੀ ਆ, ਮਤਲਬ ਕਈ ਵਾਰੀ ਥੋੜ੍ਹੀ ਰਿਟਾਰਡੈਂਟ ਨੂੰ ਵੀ ਹਾਰਮੋਨ ਕਹਿੰਦੇ ਆ, ਵੀ ਗਰੋਥ ਦੇ ਗਰੋਥ ਫੇਜ਼ ਦੇ ਵਿੱਚ ਪਲਾਂਟ ਹੈ, ਕਿਉਂਕਿ ਅਸੀਂ ਟਮਾਟਰ ਖੀਰੇ ਵਗੈਰਾ ਲਾਉਂਦੇ ਹਾਂ ਅਤੇ ਉਹਦੇ 2 ਫੇਜ਼ ਹੁੰਦੇ ਆ ਹਰੇਕ ਬੂਟੇ ਦੇ, ਇੱਕ ਗਰੋਥ ਫੇਜ਼ ਅਤੇ ਇੱਕ ਫਲਾਵਰਿੰਗ ਸਟ੍ਰੈਸ, ਕਿ ਉਹ ਪਹਿਲਾਂ ਉਹਨੂੰ ਗਰੋਥ ਕਰਵਾਉਣੀ ਹੈ ਫਰਟੀਲਾਈਜ਼ਰ ਦੇ ਕੇ, ਫਿਰ ਉਹਨੂੰ ਥੋੜ੍ਹਾ ਜਿਹਾ ਸਟ੍ਰੈਸ ਕਰਕੇ ਉਹਨੂੰ ਪ੍ਰੋਡਕਟਿਵ ਮੋਡ ਦੇ ਵਿੱਚ ਲਿਆਉਣਾ, ਫਿਰ ਉਹ ਫੁੱਲ ਕੱਢਣਾ ਸ਼ੁਰੂ ਕਰਦਾ। ਹੁਣ ਪ੍ਰੋਡਕਟਿਵ ਮੋਡ ਦੇ ਵਿੱਚ ਕਈ ਜਿਹੜੇ ਵੱਡੇ ਟ੍ਰੀ ਆ ਉਹ ਨਹੀਂ ਆਉਂਦੇ, ਅਤੇ ਉਹਨਾਂ ਨੂੰ ਫਿਰ ਜਾਂ ਟੱਕ ਲਾਉਣਾ ਪੈਂਦਾ ਜਾਂ ਉਹਨਾਂ ਨੂੰ ਉਹਨਾਂ ਦੇ ਹਾਰਮੋਨ ਚੇਂਜ ਕਰਕੇ ਉਹਨਾਂ ਨੂੰ ਪ੍ਰੋਡਕਟਿਵ ਮੋਡ 'ਚ ਲਿਆਉਣਾ ਪੈਂਦਾ ਆ। ਇਟਸ ਨਥਿੰਗ ਅਨ ਨੈਚੁਰਲ ਅਬਾਊਟ ਇਟ। ਬੰਦਿਆਂ ਦਾ ਵੀ ਇੱਦਾਂ ਹੁੰਦਾ, ਮਤਲਬ ਲੇਡੀਜ਼ ਵਾਸਤੇ ਸਾਰੇ ਸਿਮਿਲਰ ਆ। ਸੋ ਸਾਨੂੰ ਜ਼ਰੂਰ ਭੇਜਿਓ ਜੀ ਜਤਿੰਦਰ ਭਾਅ ਜੀ, ਜੇ ਕੋਈ ਹੋ ਸਕਦਾ ਵੀ ਕਿਹੜੇ ਕਿਹੜਾ ਤੁਸੀਂ ਰੈਕਮੈਂਡ ਕਰਦੇ ਹੋ, ਕਿਉਂਕਿ ਜਾਮਣਾਂ ਦੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ। ਗਰੋਥ ਜ਼ਿਆਦਾ, ਮਿੱਟੀ ਵਧੀਆ ਆ, ਮੋਇਸਚਰ ਵਧੀਆ, ਪਾਣੀ ਵਧੀਆ, ਅਤੇ ਇੱਥੇ ਲੋਅ ਨਹੀਂ ਚੱਲਦੀ, ਇਸ ਕਰਕੇ ਬੂਟਾ ਸਟ੍ਰੈਸ ਆਊਟ ਨਹੀਂ ਹੁੰਦਾ। ਸੋ ਇਸ ਕਰਕੇ ਉਹਨੂੰ ਇਹ ਫਾਰਮੂਲਾ ਇਹਦੇ ਲਈ ਅਪਣਾਉਣਾ ਹੀ ਪੈਣਾ ਹੈ। ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ। ਅਤੇ ਰਾਜਵਿੰਦਰ ਖਾਕੂ ਨੇ ਮੇਰੀ ਤਸਵੀਰ ਸ਼ੇਅਰ ਕਰ ਰਹੇ ਨੇ ਸਿੱਖ ਖੇਡਾਂ ਐਡਲੇਡ ਦੀ। ਹਾਂਜੀ ਹਾਂਜੀ, ਉਹ ਇੱਕ ਬੱਚਾ ਗੁਆਚ ਗਿਆ ਸੀ ਅਤੇ ਮੈਂ ਬੱਚਾ ਚੁੱਕ ਕੇ ਨਾ ਉਹਦੇ ਉਹਨਾਂ ਦੇ ਪੇਰੈਂਟਸ ਨੂੰ ਫੜਾਉਣ ਗਿਆ ਅਤੇ ਉਹਨਾਂ ਨੇ ਮੇਰੀ ਤਸਵੀਰ ਖਿੱਚ ਲਈ, ਕਹਿੰਦੇ ਤੁਸੀਂ ਮਾਸਕ ਨਹੀਂ ਪਾਇਆ। ਹਾਂਜੀ, ਉਸ ਵੇਲੇ ਮਾਸਕ ਦੀ ਲੋੜ ਨਹੀਂ ਸੀ ਜੀ, ਅੱਜ ਕੱਲ੍ਹ ਮਾਸਕ ਦੀ ਲੋੜ ਜ਼ਿਆਦਾ ਪੈਂਦੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਤਸਵੀਰ ਸਾਂਝੀ ਕਰਨ ਦਾ। ਵੈਸੇ ਮੈਂ ਤਸਵੀਰ ਲੱਭ ਹੀ ਰਿਹਾ ਸੀ, ਸ਼ੁਕਰਾਨਾ ਜੀ। ਅਤੇ ਜਿਹੜਾ ਗੀਤ ਅਸੀਂ ਸੁਣ ਕੇ ਹਟੇ ਹਾਂ ਨਾ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਸੁਖਦੇਵ ਭੰਗੂ ਭਾਜੀ ਵੀ ਆਪਣੀ ਹੁਣ ਯਾਦ ਸਾਡੇ ਨਾਲ ਸਾਂਝੀ ਕਰ ਰਹੇ ਨੇ। ਕਹਿੰਦੇ ਵੀ ਇਹ ਜਿਹੜਾ ਗੀਤ ਹੈ ਇਹ ਮੰਗਲ ਹਠੂਰ ਨੇ ਲਿਖਿਆ ਸੀ। ਹਾਂਜੀ ਬਿਲਕੁਲ, ਗੀਤ ਦੇ ਐਂਡ ਦੇ ਵਿੱਚ ਕਹਿੰਦੇ ਮੰਗਲਾ ਕਿ ਇੱਕ ਵਾਰੀ ਉਹਨਾਂ ਨੂੰ ਕਹਿੰਦੇ ਵੀ ਸੁੱਤੀ ਪਈ ਨੂੰ ਹਿਚਕੀਆਂ ਆ ਨਹੀਂ ਸਕਦੀਆਂ। ਮੰਗਲ ਜੀ ਤੁਸੀਂ ਗੀਤ ਕਿੱਦਾਂ ਲਿਖ ਦਿੱਤਾ ਕਿ ਸੁੱਤੀ ਪਈ ਨੂੰ ਹਿੜਕੀ ਕਿੱਦਾਂ ਆ ਗਈ। ਅਸੀਂ ਹਿੜਕੀ ਵੀ ਕਹਿ ਦਿੰਦੇ, ਹਿਚਕੀ ਵੀ ਕਹਿ ਦਿੰਦੇ ਹਾਂ। ਅਤੇ ਉਹਦਾ ਆਂਸਰ ਸੀ ਜਿਹੜਾ, ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਜੇ ਹਿਚਕੀਆਂ ਆਉਣਗੀਆਂ, ਮੈਂ ਇਹ ਤਾਂ ਨਹੀਂ ਕਿਹਾ ਕਿ ਹਿਚਕੀਆਂ ਆਈਆਂ ਹਨ। ਕਿਆ ਬਾਤ ਹੈ, ਹਿਚਕੀਆਂ ਆਉਣਗੀਆਂ ਸੁੱਤੀ ਪਈ ਨੂੰ ਵੀ, ਕਹਿੰਦੇ ਆਈਆਂ ਨਹੀਂ ਹੈਗੀਆਂ, ਆਉਣਗੀਆਂ। ਸੋ ਇਹ ਇੱਕ ਪ੍ਰੈਡਿਕਸ਼ਨ ਹੈ ਵੀ ਇੰਨੀ ਕੁ ਮਾੜੀ ਹਾਲਤ ਹੋ ਜੂਗੀ ਕਿ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਗੀਆਂ। ਸੋ ਕਿਸੇ ਨੇ ਨੁਕਤਾਚੀਨੀ ਕੀਤੀ ਵੀ ਸੁੱਤੀ ਪਈ ਨੂੰ ਕਿੱਦਾਂ, ਕਿਸੇ ਸੁੱਤੇ ਪਏ ਬੰਦੇ ਨੂੰ ਕਿੱਦਾਂ ਹਿਚਕੀ ਆ ਸਕਦੀ ਹੈ। ਕਹਿੰਦੇ ਨਹੀਂ ਆਈ ਨਹੀਂ, ਆ ਸਕਦੀ ਆ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ। ਅਤੇ ਇੱਦਾਂ ਕਰੀਏ ਫਿਰ ਇੱਕ ਗੀਤ ਹੋਰ ਤੁਹਾਨੂੰ ਸੁਣਾਈਏ, ਉਹ ਤੋਂ ਬਾਅਦ ਥੋੜ੍ਹੀ ਜਿਹੀ ਆਪਾਂ ਨਾ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਪਰ ਪਹਿਲਾਂ ਕੁਲਦੀਪ ਮਾਣਕ ਦਾ ਗੀਤ ਨਾ ਮੈਂ ਕੱਢ ਕੇ ਰੱਖਿਆ ਆ, ਬਹੁਤ ਬਹੁਤ ਸੋਹਣਾ ਗੀਤ ਹੈ, ਸੌਖਾ ਨਹੀਂ ਯਾਰ ਲੱਭਣਾ, ਕਲਾਸਿਕ ਗੀਤ ਹੈ। ਅਤੇ ਵੈਸੇ ਤਾਂ ਸੌਖਾ ਕੁਛ ਵੀ ਨਹੀਂ ਹੈਗਾ, ਵੱਡੇ ਭਾਗ ਹੁੰਦੇ ਨੇ ਕਿ ਵਧੀਆ ਮਿੱਤਰ ਮਿਲ ਜਾਣ, ਵਧੀਆ ਪਾਰਟਨਰ ਮਿਲ ਜਾਣ, ਵਧੀਆ ਦੁਨੀਆ ਦੇ ਵਿੱਚ ਮਾਹੌਲ ਮਿਲ ਜਾਵੇ। ਅਤੇ ਆਓ ਆਪਾਂ ਗੀਤ ਸੁਣਦੇ ਹਾਂ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਦੇ ਵਿੱਚ।
ਕੁੱਲੀ ਬਹਿ ਗਈ ਆਚਨਾ ਤੋਂ ਪਾਰ ਪਾ ਕੇ, ਸੌਖਾ ਨਹੀਂ ਓ ਯਾਰ ਲੱਭਣਾ, ਬੈਠਾ ਪੱਟ ਦਾ ਕਬਾਬ ਬਣਾ ਕੇ, ਸੌਖਾ ਨਹੀਂ ਓ ਯਾਰ ਲੱਭਣਾ। ਕੁੱਲੀ ਬਹਿ ਗਈ ਆਚਨਾ ਤੋਂ ਪਾਰ ਪਾ ਕੇ, ਸੌਖਾ ਨਹੀਂ ਓ ਯਾਰ ਲੱਭਣਾ। ਯਾਰ ਲੱਭਣਾ, ਬੈਠਾ ਪੱਟ ਦਾ ਕਬਾਬ ਬਣਾ ਕੇ, ਸੌਖਾ ਨਹੀਂ ਓ ਯਾਰ ਲੱਭਣਾ। ਸੌਖਾ ਨਹੀਂ ਓ ਯਾਰ ਲੱਭਣਾ। ਕੁੱਲੀ ਬਹਿ ਗਿਆ ਚਨਾ ਤੋਂ ਪਾਰ ਪਾ ਕੇ, ਸੌਖਾ ਨਹੀਂ ਓ ਯਾਰ ਲੱਭਣਾ। ਯਾਰ ਲੱਭਣਾ, ਬੈਠਾ ਪੱਟ ਦਾ ਕਬਾਬ ਬਣਾ यार लबना कुली बह गया चना तो पार पागे सौखा नहीं हो यार लबना बैठा पटदा कबाब बना के सौखा नहीं हो यार लबना
जी सौखा नहीं हो यार लबना ते साढ़े यार मित्र दोस्त सत्कार स्रोते साढ़े नाल जुड़े हुए ने दर्शन सिंह मांगट अंकल अक्सर साढ़े नाल जुड़ते ने प्रोग्राम सुनते हैं तो रूपरा जी वुडक्राफ्ट वाले भी साढ़े नाल जुड़ते ने मैसेज भेजते हैं हर हफ्ते बहुत बहुत धन्यवाद जी तो मावी साहब शैपटन वाले वह भी ड्राइव करते होंगे वीकेंड से लंबा मलडूरा तक तो वह भी जुड़ते हैं सारे सज्जन मित्र जोड़े प्रोग्राम शामिल ने सारिया का स्वागत तय दिलों धन्यवाद तो जसुनी भी साढ़े लगातार सुनेहे दे विच ने हाँ जी हौली हौली फोटो भेजो जी सारिया अपने फार्म दियां कहिंदे फार्म ते बत्तकां ते कबूतर कुक्कड़ भी रखे हुए ने फोटो भेजदा ये तो फार्मिंग की फिर यही तो वड्याई है यही तो वड्डी चीज़ है कि काफ़ी फ्रीडम हो जाती है अपनी रिसपोंसीबिलिटीज़ भी है फार्म से हैं पर थोड़ी जी खुल है कि शहर तो पिंड की गल करांगे कि शहर के रहना लाइफ स्टाइल थोड़ा होर है पिंड का जिहड़ा होर है इदिया गल्लां करांगे तो थोड़ी पॉलिटिक्स की गल कर लीए क्योंकि अपने को पांच सत्त मिनट है अजे कह सुनिया है कि कैप्टन साहब नवी पार्टी बना रहे ने पी वी पी पंजाब विकास पार्टी तो कल मेरे नाल एक कनेडा तो जुड़ते ने फेसबुक से तो उन्होंने कहा कि नवी पार्टी है तो मतलब है पी वाई पी पी चलो नवी पार्टी बनी है क्योंकि शायद 16 MLA नूं नाल लैके गए सीगे दिल्ली शक्ति प्रदर्शन करन वास्ते अमित शाह नूं भी मिले चन्नी साहब भी मिले वक्खरे ते कई कुछ होया ते की डील हुई की होनी सी की नहीं होनी सी ते इह वी खबर आ गई सी बीजेपी च ज्वाइन कर गए ने ਵਾਈਕੀਪੀਡੀਆ 'ਤੇ ਵੀ ਲਿਖਤਾ ਸੀ ਪਰ ਹੁਣ ਆ ਰਹੀ ਹੈ ਖਬਰ ਵੀ ਨਹੀਂ ਪਾਰਟੀ ਵੱਖਰੀ ਪੰਜਾਬ ਦੇ ਵਿੱਚ ਬਣੂਗੀ ਸੋ ਇਹ ਪੱਤਾ ਕੀ ਖੇਡ ਰਹੇ ਨੇ ਪੱਤਾ ਇਹ ਖੇਡ ਰਹੇ ਨੇ ਕਿ ਪਿਛਲੇ ਤਕਰੀਬਨ 15 ਸਾਲ ਤੋਂ ਪੰਜਾਬ ਦੇ ਵਿੱਚ ਮੰਗ ਉੱਠ ਰਹੀ ਹੈ ਤੀਜੀ ਪਾਰਟੀ ਦੀ ਤੀਜੇ ਬਦਲ ਦੀ ਹੁਣ ਤੀਜੇ ਬਦਲ ਦੇ ਵਿੱਚ ਉਹ ਪੀ 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 ਨੇ ਕਾਫੀ ਜ਼ੋਰ ਲਾਇਆ ਉਹ ਨਹੀਂ ਬਣ ਸਕੀ ਫਿਰ ਆਮ ਆਦਮੀ ਪਾਰਟੀ ਦਾ ਪਿਛਲੀ ਵਾਰੀ ਪੂਰਾ ਜ਼ੋਰ ਲੱਗਾ ਅਤੇ ਇਸ ਵਾਰੀ ਵੀ ਲੱਗ ਰਿਹਾ ਪਰ ਇਸ ਵਾਰੀ ਉੱਨੀ ਸਪੋਰਟ ਨਹੀਂ ਹੋਏਗੀ ਜਿੰਨੀ ਪਿਛਲੀ ਵਾਰੀ ਸੀ ਉਹ ਵੀ ਦੋਨਾਂ ਪਾਰਟੀਆਂ ਨਾਲ ਰਲ ਕੇ ਤੀਜੀ ਪਾਰਟੀ ਖੜੀ ਨਹੀਂ ਹੋਣ ਦਿੱਤੀ ਅਤੇ ਹੁਣ ਕੈਪਟਨ ਸਾਹਿਬ ਖੁਦ ਉਸ ਤੀਜੀ ਪਾਰਟੀ ਦੀ ਕਿਸ਼ਤੀ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਤੀਜੀ ਪਾਰਟੀ ਮੈਂ ਲੈ ਕੇ ਆ ਰਿਹਾ ਜੀ ਬਦਲ ਇਟਸ ਅ ਸੇਮ ਵਾਈਨ ਇਨ ਅ ਨਿਊ ਬੋਟਲ ਪੁਰਾਣੀ ਸ਼ਰਾਬ ਨਵੀਂ ਬੋਤਲ 'ਚ ਪਾ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਸਾਹਿਬ ਅਤੇ ਇਹ ਕੋਸ਼ਿਸ਼ ਕਰਨਗੇ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਕਿ ਇਹ ਜਿਹੜਾ ਤੀਜਾ ਬਦਲ ਹੈ ਨਾ ਜਿਹਦੇ ਪੰਜਾਬ ਜਿਹਦੀ ਪੰਜਾਬ ਦੇ ਲੋਕਾਂ ਨੂੰ ਬੜੀ ਦੇਰ ਤੋਂ ਇੱਛਾ ਸੀ ਉਹਦਾ ਇੰਤਜ਼ਾਰ ਸੀ ਲਓ ਜੀ ਹਾਜ਼ਰ ਹੈ ਜੀ ਤੀਜੀ ਪਾਰਟੀ ਅਤੇ ਤੀਜਾ ਬਦਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਇੰਨੀ ਮਜੋਰਟੀ ਹੋ ਕੇ ਸਾਰਾ ਕੁਝ ਹੋ ਕੇ ਡੱਖਾ ਨਹੀਂ ਤੋੜਿਆ ਕੱਖ ਨਹੀਂ ਕੀਤਾ ਨਥਿੰਗ ਡਿਲੀਵਰਡ ਅਤੇ ਤੀਜੀ ਇਹ ਹੁਣ ਨਵੀਂ ਪਾਰਟੀ ਕੀ ਕਰੇਗੀ ਕੀ ਉਹਨਾਂ ਨੂੰ ਕੋਈ ਹਾਈ ਕਮਾਂਡ ਰੋਕਦੀ ਸੀ ਕਈ ਕੰਮ ਕਰਨ ਤੋਂ ਪੰਜਾਬ ਦੇ ਹਾਂ ਹਾਈ ਕਮਾਂਡ ਕਿਸੇ ਨੂੰ ਪ੍ਰਧਾਨ ਲਾ ਸਕਦੀ ਬਣਾ ਸਕਦੀ ਅਪੁਆਇੰਟਮੈਂਟ ਕਰ ਸਕਦੀ ਹੈ ਪਰ ਜਿਹਦੀਆਂ ਅਪੁਆਇੰਟਮੈਂਟਾਂ ਹੋਈਆਂ ਆ ਚੀਫ ਮਿਨਿਸਟਰ ਬਣੇ ਆ ਉਹਨਾਂ ਨੂੰ ਕੰਮ ਕਰਨ ਤੋਂ ਥੋੜ੍ਹਾ ਰੋਕ ਸਕਦੀ ਆ ਉਹ ਤਾਂ ਉਹ ਪਾਰਟੀ ਵੀ ਚਾਹੁੰਦੀ ਹੋਏਗੀ ਕਿ ਵੀ ਜਿਹੜਾ ਅਸੀਂ ਬੰਦਾ ਬਿਠਾ ਲਿਆ ਉਹ ਕੰਮ ਤਾਂ ਕਰੇ ਸੋ ਕੈਪਟਨ ਸਾਹਿਬ ਚਾਹੇ ਜਿਹੜੀ ਮਰਜ਼ੀ ਕਿਸ਼ਤੀ 'ਚ ਚੜ੍ਹ ਜਾਣ ਜਦੋਂ ਚੱਪੂ ਹਿਲਾਉਣਾ ਹੀ ਨਹੀਂ ਤਾਂ ਕਿਸ਼ਤੀ ਅੱਗੇ ਨੂੰ ਕਿੱਦਾਂ ਤੁਰੂਗੀ ਇੱਦਾਂ ਨਹੀਂ ਚੱਲਦਾ ਇੱਦਾਂ ਚੱਲਣਾ ਨਹੀਂ ਕੈਪਟਨ ਸਾਹਿਬ ਨੇ ਪਿਛਲੀ ਟਰਮ ਦੇ ਵਿੱਚ ਕੰਮ ਕੀਤੇ ਸੀਗੇ ਉਦੋਂ 2000 ਮੇਰੇ ਖਿਆਲ ਜਦੋਂ 6 ਚਹਾਰੇ ਨੇ ਉਸ ਤੋਂ ਪਹਿਲੀ ਜਿਹੜੀ ਟਰਮ ਹੈ ਬਹੁਤ ਕੰਮ ਕੀਤੇ ਉਦੋਂ ਮੰਨਦੇ ਆ ਸਾਰੇ ਅਸੀਂ ਵੀ ਮੰਨਦੇ ਹਾਂ ਪਿੰਡ ਅਸੀਂ ਪਿੰਡ ਇੰਡੀਆ ਗਏ ਉੱਥੇ ਵੀ ਲੋਕ ਕਹਿੰਦੇ ਸੀ ਸੜਕਾਂ ਬਣਾਈਆਂ ਬੜਾ ਕੁਛ ਕੀਤਾ ਮੰਡੀਆਂ 'ਚ ਰੋਲਣ ਦੀ ਦਿੱਤੀ ਜਿਣਸ ਪਰ ਇਸ ਵਾਰੀ ਨਹੀਂ ਕੀਤਾ ਕੋਈ ਡਿਲੀਵਰੀ ਨਹੀਂ ਕੀਤੀ ਪੋਲੀਟੀਸ਼ਨਾਂ ਵਾਲੇ ਕੰਮ ਕੀਤੇ ਪ੍ਰੋਮਿਸ ਕਰ ਕਰਕੇ ਨਥਿੰਗ ਡਿਲੀਵਰਡ ਸੋ ਇਹ ਜਿਹੜੀ ਤੀਜੀ ਪਾਰਟੀ ਬਦਲ ਪਾਰਟੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਇਹ ਆਮ ਆਦਮੀ ਪਾਰਟੀ ਨੂੰ ਹੀ ਔਖੇ ਕਰਨਗੇ ਜਿਹੜੀ ਰਵਾਇਤੀ ਪਾਰਟੀਆਂ ਨੇ ਕਾਂਗਰਸ ਉਸ ਦੇ ਐਮ ਐਲ ਏ ਕਾਫ਼ੀ ਤੋੜ ਦੇਣਗੇ ਉਹ ਛੋਟੀ ਹੋ ਜਾਏਗੀ ਇਸ ਦਾ ਫਾਇਦਾ ਜਿਹੜਾ ਆ ਉਹ ਹੋਏਗਾ ਬੀਜੇਪੀ ਦਾ ਕੋਈ ਆਧਾਰ ਨਹੀਂ ਰਹੇਗਾ ਸਿਰਫ ਅਤੇ ਸਿਰਫ ਅਕਾਲੀ ਦਲ ਨੂੰ ਫਾਇਦਾ ਹੋਏਗਾ ਅਤੇ ਬਸਪਾ ਨੂੰ ਅਤੇ ਗੱਠਜੋੜ ਬਣ ਜਾਏਗੀ ਅਤੇ ਮੈਂ ਤਾਂ ਪਹਿਲਾਂ ਵੀ ਕਹਿ ਰਿਹਾ ਕਿ ਜਿਹੜੀ ਸਾਰੀ ਤਿਆਰੀ ਹੈ ਸੁਖਬੀਰ ਬਾਦਲ ਦੇ ਲਈ ਰਾਹ ਪੱਧਰੇ ਹੋ ਰਹੇ ਨੇ ਡੀਲਾਂ ਦੇ ਮੁਤਾਬਕ ਇਹ ਸਮਝੌਤਾ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਹੀ ਕਰਨਾ ਹੈ ਬੀਜੇਪੀ ਦਾ ਪੂਰਾ ਸਮਝੌਤਾ ਆ ਅਤੇ ਇਸ ਵਾਰੀ ਵੀ ਜਿਹੜੇ ਸੁਖਬੀਰ ਬਾਦਲ ਦੀ ਜਿਹੜੀ ਵੋਟ ਹੈ ਉਹ ਵਧੀ ਸੀਗੀ ਪ੍ਰਪੋਰਸ਼ਨਲੀ ਵਧੀ ਹੈ ਹਾਰੀ ਬੀਜੇਪੀ ਹੈ ਪੰਜਾਬ 'ਚੋਂ ਅਕਾਲੀ ਦਲ ਦੀ ਸੀਟ ਵਧੀ ਹੈ ਇਫੈਕਟ ਹੈ ਪੰਜਾਬ ਦੇ ਵਿੱਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਡਿੱਗਦੀ ਹੈ ਉਹ ਉਦੋਂ ਡਿੱਗਦੀ ਹੈ ਜਦੋਂ ਬੀਜੇਪੀ ਨੂੰ ਦਿੱਤੀਆਂ ਹੋਈਆਂ ਸੀਟਾਂ ਬੀਜੇਪੀ ਹਾਰ ਜਾਂਦੀ ਹੈ ਉਹੀ ਸੀਟਾਂ ਕਾਂਗਰਸ ਨੂੰ ਚੱਲ ਜਾਂਦੀਆਂ ਅਤੇ ਉਹੀ ਸੀਟਾਂ ਜਦੋਂ ਕਾਂਗਰਸ ਦੀਆਂ ਜਿਹੜੀਆਂ ਡੋਲੂ ਸੀਟਾਂ ਆ ਉਹ ਹਾਰ ਜਾਂਦੀ ਆ ਉਹ ਬੀਜੇਪੀ ਨੂੰ ਆ ਜਾਂਦੀਆਂ ਸੋ ਜਿਹੜੀ ਪ੍ਰੋਟੈਸਟ ਵੋਟ ਹੈ ਬੀਜੇਪੀ ਦੀ ਉਹ ਕਾਂਗਰਸ ਨੂੰ ਪੈਂਦੀ ਆ ਤਾਂ ਕਾਂਗਰਸ ਦੀ ਸਰਕਾਰ ਬਣਦੀ ਆ ਜਦੋਂ ਕਾਂਗਰਸ ਤੋਂ ਲੋਕ ਦੁਖੀ ਹੋ ਜਾਂਦੇ ਤਾਂ ਉਹ ਬੀਜੇਪੀ ਨੂੰ ਪਾਉਂਦੇ ਨੇ ਇਹ ਫੈਕਟ ਹੈ ਸੋ ਹੁਣ ਇਸੇ ਹੀ ਬੇਸ ਦੇ ਉੱਤੇ ਸੁਖਬੀਰ ਬਾਦਲ ਅਕਾਲੀ ਦਲ ਪੂਰਾ ਡਟਿਆ ਹੋਇਆ ਵੀ ਸਾਡੀਆਂ ਤਾਂ ਉਨੀਆਂ ਹੈਗੀਆਂ ਹੈਗੀਆਂ ਬਸਪਾ ਦੀ ਨਾਲ ਐਡ ਕਰਕੇ ਉਹਨੇ ਦੋ ਤਿੰਨ ਹੋਰ ਐਡ ਕਰ ਲੈਣੀਆਂ ਚਾਰ ਪੰਜ ਐਡ ਕਰ ਲੈਣੀਆਂ ਹੋ ਸਕਦਾ ਜ਼ਿਆਦਾ ਵੀ ਕਰ ਲੈਣ ਜਿਹੜੀ ਬੀਜੇਪੀ ਦੀ ਵੀ ਵੋਟ ਹੈ ਉਹ ਵੀ ਇਹਨਾਂ ਦੇ ਨਾਲ ਹੀ ਭਾਈਬੰਦੀ ਹੋਣੀ ਜੇ ਇੰਡੀਪੈਂਡੈਂਟਲੀ ਵੀ ਲੜਨ ਨੂੰ ਸੋ ਕਾਂਗਰਸ ਦੀ ਪ੍ਰੋਟੈਸਟ ਵੋਟ ਬੀਜੇਪੀ ਨੂੰ ਪੈਣੀ ਆ ਸੋ ਬਹੁਤ ਸਾਰੇ ਚਾਂਸਿਸ ਬਣਦੇ ਜਾ ਰਹੇ ਨੇ ਬਣਾਏ ਜਾ ਰਹੇ ਨੇ ਕਿ ਸੁਖਬੀਰ ਬਾਦਲ ਮੁੜ ਕੇ ਚੀਫ ਮਿਨਿਸਟਰ ਬਣੇ ਦੈਟਸ ਅ ਹੋਲ ਗੇਮ ਸੋ ਇਹ ਸੀ ਪੋਲੀਟਿਕਸ ਦੀਆਂ ਗੱਲਾਂ ਅਤੇ ਪਹਿਲਾਂ ਸੀਗੀਆਂ ਦਿਲ ਵਾਲੀਆਂ ਗੱਲਾਂ ਅਤੇ ਅੱਜ ਸੋਲੋ ਪ੍ਰੋਗਰਾਮ ਕੀਤਾ ਇੱਕ ਘੰਟਾ ਮਜ਼ਾ ਆ ਗਿਆ ਆਨੰਦ ਆਇਆ ਜੀ ਅਤੇ ਚਾਲ ਸਾਹਿਬ ਵੀ ਫੋਟੋਆਂ ਕੁਛ ਭੇਜ ਰਹੇ ਨੇ ਅਤੇ ਹਾਂਜੀ ਚੰਡੀਗੜ੍ਹ ਪਹੁੰਚੇ ਕੈਪਟਨ ਅਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਦਿਸੇ ਮੁਹੰਮਦ ਸਦੀਕ ਹੁਣ ਮੋਢਾ ਉਤਰੇਗਾ ਨਹੀਂ ਮੇਰਾ ਤਾਂ ਜੀ ਕਹਿੰਦੇ ਮੋਢਾ ਉਤਰਿਆ ਚਲੋ ਸ਼ੁਕਲ ਸ਼ੁਕਲ ਹੈ ਅਤੇ ਸਦੀਕ ਸਾਹਿਬ ਨੂੰ ਵੀ ਬਣਾਉਣ ਵਾਲੇ ਤੁਹਾਨੂੰ ਪਤਾ ਹੀ ਹੈ ਫਿਰ ਕੈਪਟਨ ਸਾਹਿਬ ਹੀ ਨੇ ਅਤੇ ਆਪਾਂ ਵੀ ਇੱਦਾਂ ਕਰਦੇ ਹਾਂ ਇਜਾਜ਼ਤ ਲੈਂਦੇ ਹਾਂ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪੈ ਜਾਏਗਾ ਬੜੀ ਛੇਤੀ ਅਤੇ ਤੁਸੀਂ ਸੁਣ ਸਕਦੇ ਹੋ ਹਾਂ ਸਾਡੀ ਜਿਹੜੀ ਆਪਣੀ ਐਪ ਹੈ ਉਸ ਦੇ ਵਿੱਚ ਥੋੜ੍ਹਾ ਜਿਹਾ ਪ੍ਰੋਗਰਾਮ ਜਿਹੜਾ ਪੋਡਕਾਸਟ ਦਾ ਹਜੇ ਪਿੱਛੇ ਚੱਲ ਰਿਹਾ ਅਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਠੀਕ ਕਰ ਦੇਵਾਂਗੇ ਸਾਊਂਡ ਕਲਾਊਡ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਐਨੀ ਟਾਈਮ ਸੁਣ ਸਕਦੇ ਹੋ ਆਈਫੋਨਾਂ ਦੇ ਵਿੱਚ ਵੀ ਅਵੇਲੇਬਲ ਹੈ ਮਨਿੰਦਰਜੀਤ ਸਿੰਘ ਸਿੱਧੂ ਬੜੇ ਥੋੜ੍ਹੇ ਲੇਟ ਆਏ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਟਾਰਨੈਟ ਤੋਂ ਅਤੇ ਆਪਣਾ ਰੱਖਿਓ ਖਿਆਲ ਪਿਆਰਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਅਤੇ ਲੋਕਡਾਊਨ ਉਮੀਦ ਹੈ ਕਿ ਉਦੋਂ ਤੱਕ ਆਪਾਂ ਘਲਵਾ ਦੇਵਾਂਗੇ ਹੌਲੀ ਹੌਲੀ ਕਰਕੇ ਸਾਰੇ ਰਲ ਮਿਲ ਕੇ ਰੱਬ ਰੱਖਾ ਜੀ